ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਮਹਾਂਪੁਰਸ਼ਾਂ ਦੇ ਬੜੇ ਸਨੇਹੀ ਸਨ, ਸੋ ਜਿਨ੍ਹਾਂ ਨੇ ਸਾਧ ਸੰਗਤ ਜੀ ਬੇਅੰਤ ਫਤਿਹਗੜ੍ਹ ਸਾਹਿਬ, ਬਾਬਾ ਮਾਂਝਦਾ ਖੂਹ, ਦਰਸ਼ਨ ਡੇੜੀ, ਬਾਬਾ ਦੀਪ ਸਿੰਘ ਸ਼ਹੀਦਗੰਜ ਸੇਵਾ ਅਤੇ ਕੁੰਭਾਂ ਦੇ ਮੇਲਿਆਂ ਤੇ ਜਾ ਜਾ ਕੇ ਭੰਡਾਰੇ ਸਾਧੂਆਂ ਨੂੰ ਦੇਣੇ, ਐਸੇ ਮਹਾਂਪੁਰਸ਼ ਤਿਆਗੀ ਬਰਾਗੀ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ, ਉਨ੍ਹਾਂ ਨਾਲ ਮਹਾਂਪੁਰਸ਼ਾਂ ਦਾ ਅਤਿਅੰਤ ਹੀ ਸਨੇਹ ਸੀ। ਇਸੇ ਤਰ੍ਹਾਂ ਬਾਬਾ ਸਾਧੂ ਸਿੰਘ, ਬਾਬਾ ਗੁਰਮੁਖ ਸਿੰਘ, ਸੋ ਸਾਧ ਸੰਗਤ ਜੀ ਜਦੋਂ ਬਟਾਲਾ ਸਾਹਿਬ ਨੀਂਹ ਪੱਥਰ ਰੱਖਣਾ ਸੀ, ਬਾਬਾ ਜਵਾਲਾ ਸਿੰਘ ਜੀ ਵੀ ਕੰਧ ਸਾਹਿਬ ਗੁਰਦੁਆਰੇ ਪੰਜਾਂ ਪਿਆਰਿਆਂ ਚ ਭਾਈ ਸ਼ਾਮਲ ਹੋਏ। ਇਤਨਾ ਮਹਾਂਪੁਰਸ਼ਾਂ ਦਾ ਪਰਸਪਰ ਸਨੇਹ ਔਰ ਪਿਆਰ ਸੀ। ਜਦੋਂ ਪਟਨਾ ਸਾਹਿਬ ਉਦੋਂ ਵੀ ਬਾਬਾ ਗੁਰਮੁਖ ਸਿੰਘ, ਸਾਧੂ ਸਿੰਘ ਪੰਜਾਂ ਪਿਆਰਿਆਂ ਚ ਸ਼ਾਮਲ ਹੋਏ। ਬਾਬਾ ਆਨੰਦ ਸਿੰਘ ਜੀ ਕਲੀਰਾਂ ਵਾਲੇ ਮਹਾਂਪੁਰਸ਼, ਸੋ ਉਨਾ ਸਾਹਿਬ ਦਰਸ਼ਨ ਲਈ ਗਏ। ਵਿਚਰਦੇ ਹੋਏ ਹਰਖੋਵਾਲ ਆਏ ਬਾਬਾ ਈਸ਼ਰ ਸਿੰਘ ਜੀ ਉਦੋਂ, ਸੋ ਭਾਈ ਜਵਾਨ ਉਮਰ ਵਿਚ ਹੀ ਸਨ, ਹਾਲੇ ਦਾੜੀ ਮੁੱਛ ਥੋੜੀ ਥੋੜੀ ਫੁੱਟਦੀ ਸੀ, ਗੜਬਈ ਸਨ। ਬਾਬਾ ਆਨੰਦ ਸਿੰਘ ਜੀ ਆਏ ਰਾਮ ਬਾਗ ਇਕਾਂਤ ਜਗ੍ਹਾ ਚ ਮਹਾਂਪੁਰਸ਼ਾਂ ਦਾ ਆਸਣ ਕਰਾਇਆ। ਫਿਰ ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਇੱਛਾ ਕੀਤੀ ਉਸੇ ਤਰ੍ਹਾਂ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਕੁਝ ਦਿਨ ਮਹਾਂਪੁਰਸ਼ ਰਹੇ, ਮਹਾਂਪੁਰਸ਼ਾਂ ਦੀਆਂ ਪਰਸਪਰ ਵਿਚਾਰਾਂ ਹੁੰਦੀਆਂ ਰਹੀਆਂ। ਫਿਰ ਸੌ ਸਾਖੀ ਦਾ ਪ੍ਰਸੰਗ ਪੁਰਾਤਨ ਸੌ ਸਾਖੀ ਚੋਂ ਸੁਣਾਇਆ। ਬਾਬਾ ਨੰਦ ਸਿੰਘ ਸੂਰਾ, ਆਤਰ ਸਿੰਘ ਪੂਰਾ ਆਦਿਕ ਜਿਹੜੇ ਸ਼ਬਦ ਹਨ ਇਹ ਸੁਣਾਏ। ਬਾਬਾ ਆਨੰਦ ਸਿੰਘ ਬ੍ਰਹਮ ਗਿਆਨੀ, ਬਾਬਾ ਜਵਾਲਾ ਸਿੰਘ ਬ੍ਰਹਮ ਗਿਆਨੀ ਪਰਸਪਰ ਵਿਚਾਰ ਵਟਾਂਦਰੇ ਹੋਏ ਅਤੇ ਨਾਨਕ ਸਰ ਆਉਣ ਲਈ ਬੇਨਤੀ ਕੀਤੀ। ਮਹਾਂਪੁਰਸ਼ ਕਹਿਣ ਲੱਗੇ ਜਦੋਂ ਵੀ ਉਸ ਇਲਾਕੇ ਚ ਆਏ ਉੱਥੇ ਆਵਾਂਗੇ। ਰਾਮਗੜ੍ਹ ਬਾਬਾ ਮਗਰ ਸਿੰਘ ਪਾਸ ਗਏ, ਸੰਤ ਆਨੰਦ ਸਿੰਘ ਉਹਨਾਂ ਦੇ ਗੜਬਈ ਬਾਬਾ ਆਨੰਦ ਸਿੰਘ ਨੂੰ ਮਿਲਣ ਗਏ। ਸੋ ਭਾਈ ਆਸਣ ਤੇ ਨਾ ਬਹਿਣ, ਸੋ ਇੱਕ ਦੂਜੇ ਦਾ ਇਤਨਾ ਪਿਆਰ ਸਤਿਕਾਰ। ਇਸ ਤਰ੍ਹਾਂ ਸੰਤ ਬਾਬਾ ਮੇਹਰ ਸਿੰਘ ਜੀ ਮਹਾਨ ਮੰਡਲੇਸ਼ਰ ਬਾਬਾ ਆਨੰਦ ਸਿੰਘ ਕੋ ਗਏ। ਉਦੋਂ ਵੀ ਮੈਂ ਪੰਡਿਤ ਭਾਨ ਸਿੰਘ ਦੇ ਵਿਦਿਆਰਥੀਆਂ ਨੇ ਬਾਬਾ ਆਨੰਦ ਸਿੰਘ ਕੋ ਜਾਣਾ, ਕਹਿਣਾ ਭਾਈ ਉਹ ਤਾਂ ਪੰਜਵੇਂ ਵੇਦ ਹੈ, ਉਹਨਾਂ ਨੂੰ ਜਾ ਕੇ ਪੁੱਛਿਆ ਕਰੋ, ਅਸੀਂ ਤਾਂ ਭਾਈ ਨਾਮ ਜਪਣ ਵਾਲੇ ਹੈ। ਪੰਡਿਤ ਭਾਨ ਸਿੰਘ ਜੀ ਨੂੰ ਬੇਨਤੀ ਭੇਜੀ ਦਰਸ਼ਨ ਲਈ, ਆਪ ਆਏ। ਮਹਾਂਪੁਰਸ਼ ਨਾ ਉਹ ਆਸਣ ਤੇ ਬਹਿਣ, ਨਾ ਉਹ ਵਿਚਾਰ ਵਟਾਂਦਰੇ ਹੋਏ, ਕਹਿਣ ਲੱਗੇ ਸਾਡੇ ਇਲਾਕੇ ਚ ਭਾਈ ਪੰਜਵੇਂ ਵੇਦ ਹੈ। ਫਿਰ ਬਾਬਾ ਹਰਨਾਮ ਸਿੰਘ ਜੀ ਨੇ ਬਾਬਾ ਕਰਤਾਰ ਨੂੰ ਵਿਦਿਆ ਪੜ੍ਹੀ। ਪੰਡਿਤ ਭਾਨ ਸਿੰਘ ਸੰਪਰਦਾ ਦੇ ਮੁੱਖ ਸੇਵਾਦਾਰ ਮਹਾਂਪੁਰਸ਼ ਸਨ, ਇਸ ਕਰਕੇ ਬਹੁਤਾ ਹੀ ਸਤਿਕਾਰ ਸਾਡੇ ਬਜ਼ੁਰਗਾਂ ਨੇ ਵੀ ਭਾਈ ਇਸ ਸੰਪਰਦਾ ਟਕਸਾਲ ਚੋਂ ਵਿਦਿਆ ਪ੍ਰਾਪਤ ਕੀਤੀ ਹੈ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦਾ ਬੜਾ ਪਿਆਰ ਬਾਬਾ ਹਰਨਾਮ ਸਿੰਘ ਭੁੱਚੋਂ ਵਾਲਿਆਂ ਨਾਲ ਵੀ, ਬਾਬਾ ਜਵਾਲਾ ਸਿੰਘ ਜੀ ਦਾ ਮਿਲਾਪ, ਬਾਬੇ ਭੁੱਚੋਂ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਤੇਜਸਵੀ ਮਹਾਂਪੁਰਖ ਸਨ। ਸੋ ਬਚਨ ਵਿਚ ਬੜੀ ਕਰਾਮਾਤ ਸ਼ਕਤੀ ਸੀ। ਸੋ ਐਸੇ ਮਹਾਂਪੁਰਸ਼ ਕਪੂਰਥਲੇ ਜ਼ਿਲ੍ਹੇ ਚ ਮਨਸੂਰਾ ਸਾਧ ਸੰਗਤ ਨਗਰ ਚ ਉਹਨਾਂ ਦਾ ਜਨਮ ਹੋਇਆ, ਔਰ ਨਿਜਰਾਂ ਦੀ ਪੰਡੋਰੀ ਮਹਾਂਪੁਰਸ਼ਾਂ ਚੋ ਇਹ ਵੀ ਭਾਈ ਦਇਆ ਸਿੰਘ ਦੀ ਸੰਪਰਦਾ ਦੇ ਮਹਾਂਪੁਰਸ਼ਾਂ, ਭਾਈ ਦਇਆ ਸਿੰਘ ਤੋਂ ਬਾਅਦ ਸੰਤ ਸੇਵਾ ਸਿੰਘ ਤੇ ਇਹ ਹਰਖੋਵਾਲ ਵਾਲੀ ਸੰਪਰਦਾ ਪੋਤੀ ਮਰਦਾਨ ਦੀ, ਇਹ ਵੀ ਸਾਧ ਭਾਈ ਦਇਆ ਸਿੰਘ ਦੀ ਸੰਪਰਦਾ ਹੈ। ਵੀ ਉਹਨਾਂ ਦੇ ਨਾਂ ਤੇ ਸੰਪਰਦਾਵਾਂ ਚੱਲਦੀਆਂ ਹਨ। ਇਸ ਤਰ੍ਹਾਂ ਭਾਈ ਧਰਮ ਸਿੰਘ ਦੀਆਂ ਪੰਜ ਚੱਲਦੀਆਂ ਹਨ, ਇਹ ਜੁਦੀਆਂ ਜੁਦੀਆਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਦੀਆਂ ਸੰਪਰਦਾਵਾਂ, ਜੋ ਦਸਮ ਪਾਤਸ਼ਾਹ ਤੋਂ ਬਰੋਸਾਏ ਹੋਏ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਮਦਮ ਸਾਹਿਬ ਪੜ੍ਹਾਈ, 48 ਸਿੰਘਾਂ ਨੇ ਪੜ੍ਹੀ, ਉਹਨਾਂ 48 ਜੋ ਬ੍ਰਹਮ ਗਿਆਨੀ ਸਾਰੇ ਮਹਾਂਪੁਰਸ਼ ਤਪੱਸਿਆ ਵਾਲੇ, ਉਹਨਾਂ ਦੀਆਂ ਸੰਪਰਦਾਵਾਂ ਟਕਸਾਲਾਂ ਦੁਨੀਆਂ ਤੇ ਭਾਈ ਚੱਲੀਆਂ। ਕੋਈ ਲੰਗਰਾਂ ਦੀ ਸੇਵਾ, ਕੋਈ ਇਮਾਰਤਾਂ ਦੀ ਸੇਵਾ, ਕੋਈ ਵਿਦਿਆ ਕਥਾ ਕੀਰਤਨ ਦੀ ਸੇਵਾ, ਅੰਮ੍ਰਿਤ ਸੰਚਾਰ ਨਾਮ ਬਾਣੀ ਦੀ, ਜੈਸੀ ਜੈਸੀ ਡਿਊਟੀ ਹਾਂਜੀ ਮਹਾਂਪੁਰਸ਼ਾਂ ਨੂੰ ਅਕਾਲ ਪੁਰਖ ਨੇ ਸੇਵਾ ਬਖਸ਼ੀ, ਉਸੇ ਤਰ੍ਹਾਂ ਆਪੋ ਆਪਣੇ ਥਾਂ ਨਿਭਾਈ ਜਾ ਰਹੇ। ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ, ਜੋ ਜੋ ਉਹਨਾਂ ਨੂੰ ਹੁਕਮ ਹੁੰਦਾ ਹੈ, ਜੋ ਜੋ ਹੁਕਮ ਸਾਹਿਬ ਕਾ ਸੋ ਮਾਥਿਆ ਕਰਮ ਮੰਨਿਓ। ਇਸ ਵਚਨ ਵਿਚ ਭਾਈ ਮਹਾਂਪੁਰਸ਼ ਹਮੇਸ਼ਾ ਚੱਲਦੇ ਹਨ। ਸੋ ਮੈਲੀ ਮਾਤਾ ਜੀਵਾ ਸ਼ਾਹ ਦੇ ਪਾਸ ਬਾਬਾ ਜਵਾਲਾ ਸਿੰਘ ਨੇ ਜਾਣਾ, ਜੋ 135 ਸਾਲ ਦੇ ਹੋ ਕੇ ਗੁਜਰੇ, ਬਾਬਾ ਗੁਲਾਬ ਸ਼ਾਹ ਦੇ ਸੇਵਕ ਸੀ, ਉਹਨਾਂ ਦੇ ਕੋਲ ਜਾਣਾ। ਪਤੀ ਨੇ ਬਹੁਤ ਮਾਰਨਾ ਕੁੱਟਣਾ, ਪਰ ਮਾਤਾ ਜੀ ਨੇ ਬਚਨ ਨਿਭਾਇਆ। ਓੜਕ ਮਹਾਂਪੁਰਸ਼ਾਂ ਦੀ ਸ਼ਰਨ ਵਿਚ ਰਹੇ, ਮਹਾਂਪੁਰਸ਼ਾਂ ਨੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਬ੍ਰਹਮ ਗਿਆਨੀ ਮਹਾਂਪੁਰਸ਼ ਜੀਵਾ ਸ਼ਾਹ ਜੀ ਹੋਏ ਸੰਤ ਬਾਬਾ ਬਿਸ਼ਨ ਸਿੰਘ, ਸੰਤ ਬਾਬਾ ਜਵਾਲਾ ਸਿੰਘ ਜੀ, ਸੋ ਬਾਬਾ ਹੀਰਾ ਸਿੰਘ ਬਿਹਾਲੇ ਵਾਲੇ, ਸੋ ਭਾਈ ਉੱਥੇ ਜਾਂਦੇ ਰਹੇ ਮਾਤਾ ਜੀ ਨੂੰ ਜਦੋਂ ਬਿਆਲੇ ਵਾਲੇ ਬੇਨਤੀ ਕੀਤੀ 40 ਦਿਨ ਫਿਰ ਛੱਪਰੀ ਦੇ ਵਿਚ ਭਾਈ ਇਕ ਲੱਤ ਭਾਰ ਖੜ ਕੇ ਤਪੱਸਿਆ ਕੀਤੀ। ਕਹਿਣ ਲੱਗੇ ਹੀਰਾ ਸਿੰਘ ਜੇ ਮਨ ਮਾਰਨਾ ਇਸ ਤਰ੍ਹਾਂ ਤਪ ਕਰ। ਫਿਰ ਹੀਰਾ ਸਿੰਘ ਨੇ ਮਹਾਨ ਤਪੱਸਿਆ ਕਰਕੇ ਉੱਚ ਪਦ ਵੀ ਪਾਈ ਸੀ। ਸੋ 8ਵੀਂ ਪੈਰੀ ਖੀਰ ਦਾ ਚਮਚਾ ਭੋਰੇ ਚ ਰਹਿਣਾ ਧੌਣ ਉਵੇਂ ਜੁੜ ਗਏ ਭਾਵ ਸਿਮਰਨ ਵਿਚ ਜੁੜੇ ਰਹਿਣਾ। ਸੋ ਇਸ ਪ੍ਰਕਾਰ ਐਸੇ ਐਸੇ ਮਹਾਂਪੁਰਖ ਭਾਈ ਇਹ ਹੋਏ ਬ੍ਰਹਮ ਗਿਆਨੀ ਜਿਨ੍ਹਾਂ ਦੀ ਉਪਮਾ ਵਰਣਨ ਹੀ ਨਹੀਂ ਕੀਤੀ ਜਾ ਸਕਦੀ ਹੈ। ਸੋ ਮਹਾਂਪੁਰਸ਼ਾਂ ਦੇ ਪਾਸ ਬੜੇ ਬੜੇ ਵਿਦਵਾਨ ਪੰਡਿਤ ਨਿੱਕਾ ਸਿੰਘ ਜੀ ਨੇ ਆਉਣਾ ਅਤੇ ਵਿਚਾਰ ਵਟਾਂਦਰਾ ਭਾਈ ਹੋਣਾ, ਸ਼ਬਦ ਦੀਆਂ ਵਿਚਾਰਾਂ ਜਿਹੜੀਆਂ ਚੱਲਣੀਆਂ, ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਬੇਅੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ 3 ਵਾਰੀ ਜਥੇ ਸਮੇਤ ਮਹਾਂਪੁਰਸ਼ਾਂ ਦੇ ਪਿਆਰ ਵਿਚ ਹਰ ਖੁਵਾਲ ਆਏ। ਕਥਾ ਸਮਾਗਮ ਅੰਬਰ ਸੰਚਾਰ ਚੱਲਦੇ ਰਹੇ। ਪਰਸਪਰ ਮਹਾਂਪੁਰਸ਼ਾਂ ਦਾ ਬੜਾ ਭਾਰੀ ਪਿਆਰ ਸੀ। ਸੰਤ ਸੋਹਣ ਸਿੰਘ ਜੀ ਬਿਧੀ ਚੰਦੀਏ ਫਤਿਹਗੜ੍ਹ ਸਾਹਿਬ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਕੋਈ ਕੌਤਕ ਵਿਖਾਇਆ ਸੁਪਨੇ ਵਿਚ ਤੇ ਇਤਨੇ ਸ਼ਰਧਾਲੂ ਹੋਏ ਸਦਾ ਵਾਸਤੇ ਬਾਬਾ ਜਵਾਲਾ ਸਿੰਘ ਜੀ ਦੇ ਸਨੇਹੀ ਬਣ ਗਏ ਤੇ ਸੁਰਸੋਂ ਨਗਰ ਭਾਈ ਬਿਧੀ ਚੰਦ ਦਾ ਜੋ ਭਾਈ ਨਗਰ ਹੈ ਉੱਥੇ ਜਾਣਾ। ਮਹਾਂਪੁਰਸ਼ਾਂ ਨੇ ਬਿਧੀ ਚੰਦ ਦੇ ਹੱਥ ਲਿਖਤ ਸਰੂਪ ਤੇ 6ਵੇਂ ਪਾਤਸ਼ਾਹ ਵੱਲੋਂ ਹੋਈਆਂ ਬਖਸ਼ਿਸ਼ਾਂ ਦਰਸ਼ਨ ਲਈ ਦੇਹ ਕਰਾਉਣੇ ਅਤੇ ਲੰਗਰ ਭੰਡਾਰੇ ਕਰਨੇ। ਹੁਣ ਬਾਬਾ ਦਇਆਲ ਸਿੰਘ ਉਹ ਵੀ ਬੜੇ ਗੁਰਮੁਖ ਮਹਾਂਪੁਰਸ਼ ਹਨ। ਸੋ ਗੁਰੂ ਕੀ ਭਾਈ ਬੜੀ ਉਹਨਾਂ ਤੇ ਮਹਾਨ ਕਿਰਪਾ ਹੈ, ਗੁਰਮੁਖ ਪਿਆਰੇ ਹਨ। ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਸਨੇਹ ਵਿਚ ਐਸੇ ਐਸੇ ਭਾਈ ਮਹਾਂਪੁਰਖ ਸਨ। ਡਮੇਲੀ ਨਗਰ ਦੇ ਅੰਦਰ ਸੰਤ ਬਾਬਾ ਦਲੀਪ ਸਿੰਘ ਜੀ ਬੈਦਰਾਜ ਜੋ ਜੈਤੋਂ ਜੀ ਦੇ ਮੋਰਚੇ ਵਿਚ ਵੀ ਗਏ ਸਨ, ਮੁੱਖ ਦਵਾਈ ਬੂਟੀ ਕਰਨੀ, ਗਠੀਏ ਵਾਲੇ ਗੰਭੀਰ ਵਾਲੇ ਬੜਬੜੇ ਰੋਗੀਆਂ ਨੂੰ ਰਾਜੀ ਕਰਨਾ, ਸੋ ਲੰਗੜੇ ਲੂਲੇ ਪਿੰਗਲੇ ਅਪਾਹਜ ਰੋਗੀਆਂ ਦੀ ਸੇਵਾ ਕਰਨੀ, ਆਪ ਕੇਸ ਧੋਣੇ, ਗੰਦ ਮੰਦ ਸਾਫ ਕਰਨਾ, ਬੱਚਿਆਂ ਦਾ ਚੱਕੀ ਨਾਲ ਆਟਾ ਪੀ ਕੇ ਲੰਗਰ ਚਲਾਉਣਾ ਤੇ ਸਾਧ ਸੰਗਤ ਜੀ ਕਥਾ ਕੀਰਤਨ ਦੋਨੋਂ ਵੇਲੇ ਸੰਗੀਤ ਵਿਦਿਆਲਾ ਚਲਾਇਆ, ਜਿਹਦੇ ਵਿਚ ਸੰਤ ਸਰਵਣ ਸਿੰਘ ਜੀ, ਸੰਤ ਹਰਵੰਸ ਸਿੰਘ ਜੀ ਨੇ ਭਾਈ ਬੜਾ ਦੇਸਾਂ ਪ੍ਰਦੇਸਾਂ ਚ ਮਾਣ ਪ੍ਰਾਪਤ ਕੀਤਾ। ਉਹ ਵੀ ਹੁਣ ਅਕਾਲ ਚਰਾਣੇ ਕਰ ਚੁੱਕੇ ਹਨ। ਸੋ ਸੰਤ ਬਾਬਾ ਦਲੀਪ ਸਿੰਘ ਜੀ ਤੇ ਬਾਬਾ ਮਸਤ ਜੀ, ਸੋ ਇਹ ਬਾਬਾ ਜਵਾਲਾ ਸਿੰਘ ਜੀ ਤੇ ਬੜੀ ਭਾਰੀ ਸ਼ਰਧਾ ਰੱਖਦੇ ਸਨ ਬਾਬਾ ਦਲੀਪ ਸਿੰਘ ਜੀ। ਸੋ ਕਹਿਣ ਲੱਗੇ ਕਿ ਮਹਾਰਾਜ ਜਦੋਂ ਮੇਰਾ ਅੰਤਮ ਸਮਾਂ ਹੋਇਆ ਆਪਣੇ ਦਰਸ਼ਨ ਦੇਣੇ। ਬਾਬਾ ਜਵਾਲਾ ਸਿੰਘ ਜੀ ਆਏ, ਕਹਿਣ ਲੱਗੇ ਫਲਾਣੇ ਮਰੀਜ਼ ਨੂੰ ਦਵਾਈ, ਕਹਿੰਦੇ ਹੁਣ ਸੁਰਤੀ ਨੂੰ ਸ਼ਬਦ ਨਾ ਲਾਓ। ਜਿਲੇ ਸ਼ਬਦ ਨਾ ਜੋੜਿਆ ਮਹਾਂਪੁਰਸ਼ਾਂ ਦੇ ਨੇਤਰਾਂ ਚ ਜਾਲ ਆਇਆ। ਕਹਿਣ ਲੱਗੇ ਹੁਣ ਗੈਬੀ ਰੂਹਾਂ ਭਗਵਾਨ ਲੈ ਕੇ ਆ ਗਈਆਂ, ਉਦੋਂ ਭਾਈ ਸਰੀਰ ਤੇ ਆ ਗਏ ਅਤੇ ਬਹੁਰ ਹਮ ਕਾਹੇ ਆਵੇਂਗੇ। ਅਕਾਲ ਪੁਰਖ ਨਾਲ ਜਿਹੜੀ ਅਭੇਦ ਅਵਸਥਾ ਸੀ ਬਾਬਾ ਦਲੀਪ ਸਿੰਘ ਸਾਹਿਬ ਜੀ ਨੇ ਪ੍ਰਾਪਤ ਕੀਤੀ। ਐਸੇ ਬ੍ਰਹਮ ਗਿਆਨੀ ਤਿਆਗੀ ਬਰਾਗੀ ਮਹਾਂਪੁਰਸ਼ ਹਰ ਵੇਲੇ ਸੁਖਮਨੀ ਪੜ੍ਹੀ ਜਾਣਾ, ਬਾਣੀ ਪੜ੍ਹੀ ਜਾਣੇ, ਗੁਰੂ ਗ੍ਰੰਥ ਸਾਹਿਬ ਦੀ ਸੂਰੀ ਪ੍ਰਕਾਰ ਦੀ ਕਥਾ ਹੋਣੀ, ਅੰਨਿਆਂ ਲੰਗੜਿਆਂ ਲੂਲਿਆਂ ਪਿੰਗਲਿਆਂ ਨੂੰ ਸੰਗੀਤ ਦੇ ਗੁਣ ਦੇ ਕੇ ਦੇਸਾਂ ਪ੍ਰਦੇਸਾਂ ਵਿਚ ਮਾਣ ਨੀਕ ਬਣਾ ਦਿੱਤਾ। ਐਸੇ ਭਾਈ ਆਇਆ ਬਾਬਾ ਰੋਗ ਆਇਆ ਬਾਬਾ ਬੈਦ ਰੋਗੀਆਂ ਦਾ, ਬਾਬਾ ਦਲੀਪ ਸਿੰਘ ਜੀ ਨਿਰਮਾਣ ਨਿਮਰਤਾ ਦੇ ਪੁੰਜ ਮਹਾਂਪੁਰਖ ਜਿਨ੍ਹਾਂ ਦੇ ਨਾਂ ਤੇ ਉਸ ਨਗਰ ਸਕੂਲ ਕਾਲਜ ਹਸਪਤਾਲ ਡਮੇਲੀ ਨਗਰ ਚੱਲ ਰਹੇ। 6ਵੇਂ ਪਾਤਸ਼ਾਹ ਚਰਨ ਪਾਏ ਸੁਲਤਾਨੀ ਸਨ, ਸਾਧੂ ਦਾ ਸਰਾਪ ਸੀ, ਰਸ ਮੰਗੀ, ਕਹਿਣ ਲੱਗਾ ਅੱਗ ਲੱਗੀ ਉਹ ਜ਼ਿਮੀਦਾਰ, ਕਹਿੰਦੇ ਤੁਹਾਡੇ ਹੀ ਲੱਗੇ, ਅੱਗ ਲੱਗ ਕੇ ਨੁਕਸਾਨ ਹੋਣਾ, ਪਲਾਹੀ ਸਾਹਿਬ 6ਵੇਂ ਪਾਤਸ਼ਾਹ ਆਏ। ਨਗਰ ਨੇ ਬੇਨਤੀ ਮਾਰਨ ਗੁਰਸਿੱਖੀ ਧਾਰੋ ਆਪਣੇ ਹੱਥੀ ਟਾਹਲੀ ਲੱਕੜ ਦਾ ਥੰਮ ਗੱਡੇ ਨਿਸ਼ਾਨ ਕੈਮ ਵੀ ਦੇ ਦੁਆਲੇ ਨਗਰ, ਭਾਈ ਬਣ ਲੋ, ਸਾਧੂ ਦਾ ਬਚਨ ਤੇ ਨਹੀਂ ਮੇਟ ਸਕਦੇ, ਅੱਗ ਲੱਗੇਗੀ ਪਰ ਨੁਕਸਾਨ ਨਹੀਂ। ਸੋ ਇਸ ਨਗਰ ਤੇ ਕਿਰਪਾ, ਇਸ ਨਗਰ ਚ ਮਹਾਂਪੁਰਸ਼ਾਂ ਦਾ ਭਾਈ ਸਥਾਨ, ਬਾਬਾ ਦਲੀਪ ਬਾਬਾ ਮਸਤ ਜੀ ਇੱਥੇ ਰਹੇ, ਬੜੇ ਮਹਾਨ ਤੇਜਸਵੀ ਮਹਾਂਪੁਰਖ ਸਨ ਬਾਬਾ ਮਸਤ ਜੀ, ਇਹਨਾਂ ਤੇ ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਔਰ ਕਿਰਪਾ ਸੀ। ਸੋ ਬਾਬਾ ਜਵਾਲਾ ਸਿੰਘ ਜੀ ਨੇ ਮੰਨੀ ਮਾਜਰੇ ਸਰਦਾਰ ਭੁਪਿੰਦਰ ਸਿੰਘ ਜੀ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਇੱਕ ਸਥਾਨ ਹੈ, ਪਤਾ ਨਹੀਂ ਲੱਗਦਾ, ਚਿੱਟਾ ਦੁੱਧ ਰੰਗਾ ਨਾਗ ਰਹਿੰਦਾ ਹੈ। ਮਹਾਂਪੁਰਸ਼ ਗਏ, ਸੋ ਕਹਿਣ ਲੱਗੇ ਭਾਈ ਆਹ ਜਿਹੜੀ ਜਗ੍ਹਾ ਨਿਸ਼ਾਨ ਲਾ ਤਾ ਪੁੱਟੋ, ਜਦੋਂ ਪੁੱਟੀ ਮੰਜੀ ਸਾਹਿਬ ਬਣਿਆ ਨਿਕਲਿਆ। ਕਹਿਣ ਲੱਗੇ ਇੱਥੇ 10ਵੇਂ ਪਾਤਸ਼ਾਹ ਚਰਨ ਪਾਏ, ਕੂਣੀ ਦੇ ਭਾਰ ਲੇਟੇ, ਜਗ੍ਹਾ ਦਾ ਨਾਮ ਕੂਣੀ ਸਾਹਿਬ ਹੈ। ਸੋ ਅਤੇ ਮਾਤਾ ਰਾਜ ਕੌਰ ਜੋ ਰਾਮ ਰਾਜ ਜੀ ਦੇ ਘਰ ਵਾਲੇ ਸਨ, ਇੱਕ ਮਾਤਾ ਪੰਜਾਬ ਕੌਰ, ਮਾਤਾ ਰਾਜ ਕੌਰ ਕੋਕਰੀ ਕਲਾਂ ਨਗਰ ਤੋਂ, ਮਾਤਾ ਪੰਜਾਬ ਕੌਰ ਨੰਗਲ ਅੰਬੀਆਂ ਤੋਂ। ਸੋ ਕਿਸੇ ਕਾਰਨ ਤਕਰਾਰ ਹੋ ਗਏ। ਮਾਤਾ ਜੀ ਚੱਲ ਪੈ, ਕਹਿਣ ਲੱਗੇ ਸਾਡੀ ਸੰਗਤ, ਕਹਿੰਦੇ ਤੁਹਾਡੀ ਸੰਗਤ ਨੀ ਜਾਂਦੀ। ਮੰਨੀ ਮਾਜਰੇ ਆ ਗਏ, ਕਿਸੇ ਪ੍ਰੇਮੀ ਨੂੰ ਕੋਈ ਜਗ੍ਹਾ ਮੰਗੀ, ਕੱਚਾ ਕੋਠੜਾ ਸੀ, ਸਤੀਰ ਟੁੱਟ ਗਿਆ, ਮੀਂਹ ਪੈਣ ਲੱਗ ਪਿਆ, ਕਿਸੇ ਨੇ ਦਿੱਤਾ, ਇੱਕ ਗਰੀਬ ਸਿਰ ਅੜਾ ਕੇ ਖੜਾ ਰਿਹਾ, ਉਹਨੂੰ ਕਿਹਾ ਤੂੰ ਪਿੰਡ ਦਾ ਚੌਧਰੀ ਹੋਵੇਗਾ। ਬਾਗ ਪੂਰਾ ਹੋਇਆ, ਇੱਥੇ ਮਹਾਂਪੁਰਸ਼ਾਂ ਨੇ ਫਿਰ ਤੰਬੂ ਲਾ ਕੇ ਅਖੰਡ ਪਾਠ ਕਰਾਇਆ। ਉਹ ਜਿਹੜਾ ਚਿੱਟਾ ਨਾਗ ਸੀ ਉਹ ਜਗ੍ਹਾ ਦੇ ਅਦਬ ਸੁਰੱਖਿਆ ਵਾਸਤੇ ਰਹਿੰਦਾ ਸੀ, ਇੱਕ ਡੂਮਣਾ ਮਖੀਲ, ਜੇ ਕੋਈ ਬੇਅਦਬੀ ਕਰੇ ਤੇ ਡੂਮਣਾ ਮਖੀਲ ਪੈ ਜਾਣਾ। ਐਸੀ ਭਾਈ ਕਿਰਿਆ ਸੀ, ਗੁਪਤ ਰੂਹਾਂ ਇਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਦੀਆਂ ਸਨ। ਬਾਬਾ ਜਵਾਲਾ ਸਿੰਘ ਜੀ ਨੇ ਤੰਬੂ ਲਗਾ ਕੇ ਅਖੰਡ ਪਾਠ ਸਾਧ ਸੰਗਤ ਜੀ ਕਰਵਾਇਆ ਤੇ ਨੰਗੀ ਤਲਵਾਰ ਦਾ ਪਹਿਰਾ, ਪਾਠੀ ਸਿੰਘ ਤਿਆਰ ਪ੍ਰਤਿਆਰ, ਬ੍ਰਹਮਚਾਰੀ ਵਰਤ ਰਹਿਣਾ, ਸੰਖੇਪ ਭਾਈ ਸੋਨਾ ਤੇ ਥੋੜਾ ਹੀ ਖਾਣਾ, ਆਪ ਮਹਾਂਪੁਰਸ਼ਾਂ ਨੇ ਪਹਿਰਾ ਦਿੱਤਾ, ਪਾਠ ਪੂਰਾ ਕਰਾਇਆ, ਫਿਰ ਨੀਂਹ ਪੱਥਰ ਰੱਖ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ, ਲੰਗਰ ਦੀ ਇਮਾਰਤ ਬਣਾਈ। ਅਤੇ ਸਾਹਿਬ ਪਾਣੀ ਵਾਸਤੇ ਸਾਧਨ ਨਹੀਂ ਸੀ, ਕੂਲਾਂ ਦਾ ਪਾਣੀ, ਪਾਣੀ ਵਾਸਤੇ ਬੇਅੰਤ ਬੰਦੇ ਲਿਆਂਦੇ, ਜਿੱਥੇ ਜਿੱਥੇ ਉਹਨਾਂ ਨੇ ਦੱਸਿਆ ਪਾਣੀ, ਤੇ ਸਾਹਿਬ ਪਾਣੀ ਨਾ ਆਇਆ, ਮਹਾਂਪੁਰਸ਼ਾਂ ਨੇ ਨਿਸ਼ਾਨ ਲਾਇਆ, ਉੱਥੇ ਜਿਹੜੇ ਕੀਤਾ ਤੇ ਪਾਣੀ ਆ ਗਿਆ। ਮਹਾਂਪੁਰਸ਼ਾਂ ਨੇ ਕਿਹਾ ਭਾਈ ਗਰੀਬਾਂ ਨੂੰ ਪਾਣੀ ਤੋਂ ਰੋਕਿਓ ਨਾ, ਪਾਣੀ ਤੋਂ ਸਸਤੀ ਚੀਜ਼ ਨੇ। ਸੋ ਬਾਅਦ ਵਿੱਚ ਸੰਤ ਪ੍ਰੇਮ ਸਿੰਘ ਤੇ ਸੰਤ ਗਿਆਨ ਸਿੰਘ ਤੇ ਸੰਤ ਗਿਆਨੀ ਅਮਰ ਸਿੰਘ ਉੱਥੇ ਸੇਵਾ ਕਰਦੇ ਰਹੇ। ਉਹਨਾਂ ਤੋਂ ਬਾਅਦ ਇੱਕ ਨਿਹੰਗ ਸਿੰਘ ਮੇਹਰ ਸਿੰਘ ਸੀ, ਸੋ ਉਸ ਨੇ ਪਾਣੀ ਵੇਚਣਾ ਸ਼ੁਰੂ ਕਰਤਾ, ਉਹ ਖੂਹੀ ਸਾਧ ਸੰਗਤ ਜੀ ਸੁੱਕ ਗਏ। ਸੋ ਇਸ ਤਰ੍ਹਾਂ ਦੀ ਵਿਖੇਪਤਾ ਵਿਆਪੀ। ਸੋ ਅੱਜ ਵੀ ਉਸ ਅਸਥਾਨ ਤੇ ਹਰ ਖੁਆਲ ਡੇਰੇ ਦਾ ਪ੍ਰਬੰਧ ਹੈ, ਮੰਨੀ ਮਾਜਰਾ ਅਸਥਾਨ ਦੀ ਸੇਵਾ ਤੇ ਅਟਲਗੜ੍ਹ ਮਕੇਰੀਏ ਸੰਤ ਬਾਬਾ ਹਰੀ ਸਿੰਘ ਜੀ ਨੂੰ ਹੁਕਮ ਕਰਕੇ ਨਿਸ਼ਾਨ ਚਲਾਇਆ, ਸਿੱਖੀ ਦੇ ਪ੍ਰਚਾਰ ਲਈ ਸਥਾਨ ਬਣਾਇਆ। ਇੱਥੇ ਕੁਝ ਪਹਿਲਾਂ ਗੈਬੀ ਰੂਹਾਂ ਸਨ, ਉਹ ਜਦੋਂ ਪਾਠ ਕੀਤਾ ਵਿਘਨ ਪਾਉਣ ਕੇ ਮਹਾਂਪੁਰਸ਼ਾਂ ਨੇ ਸੂਖਮ ਰੂਪ ਚ ਦੜਾਇਆ, ਅਸਥਾਨ ਆਬਾਦ ਕੀਤਾ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਮਹਾਂਪੁਰਸ਼ਾਂ ਨੇ ਆਪਣੇ ਆਨੰਦਗੜ੍ਹ ਸਾਹਿਬ ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਸੰਪੂਰਨ ਸਿੰਘ ਜੀ ਮਹਾਨ ਮੰਡਲੇਸ਼ਰ ਸੋ ਬਿਲਾਸਪੁਰ ਵਾਲੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਨੰਦਗੜ੍ਹ ਕਿਲੇ ਦੀ ਅਤੇ ਗੁਰਦੁਆਰਾ ਸਾਹਿਬ ਦੀ ਤੇ ਦਰਸ਼ਨੀ ਡੇੜੀ ਦੀ ਸੇਵਾ ਕਰਵਾਈ। ਬਾਅਦ ਵਿਚ ਸੰਤ ਸੇਵਾ ਸਿੰਘ ਜੀ ਸੇਵਾ ਕਰਦੇ ਰਹੇ। ਉਹਨਾਂ ਦਿਨਾਂ ਚ ਸੰਤ ਸ਼ਾਦੀ ਸਿੰਘ, ਸੰਤ ਰਤਨ ਸਿੰਘ ਸੋ ਲੰਗਰ ਦੀ ਸੇਵਾ ਵਿਚ ਜੁਟੇ ਤੇ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਪ੍ਰਾਪਤ ਕੀਤੇ। ਜਥੇਦਾਰ ਸੰਤਾ ਸਿੰਘ ਸੋ ਸੰਤ ਪ੍ਰੇਮ ਸਿੰਘ, ਸੰਤ ਬਤਨ ਸਿੰਘ ਨੇ ਉਹਨਾਂ ਦਿਨਾਂ ਚ ਇੱਥੇ ਮਹਾਨ ਸੇਵਾਵਾਂ ਕੀਤੀਆਂ। ਸੋ ਸੰਤ ਪ੍ਰੇਮ ਸਿੰਘ ਤੇ ਬਤਨ ਸਿੰਘ ਟਮੇਲੀ ਨਗਰ ਤੋਂ ਸਾਧ ਸੰਗਤ ਜੀ ਹਨ, ਉਹਨਾਂ ਨੇ ਮਹਾਨ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਮਹਾਂਪੁਰਸ਼ਾਂ ਨੇ ਜਿੱਥੇ ਜਿੱਥੇ ਵੀ ਕੇਸਗੜ੍ਹ ਸਾਹਿਬ ਜਦੋਂ ਸੰਤ ਬਾਬਾ ਕਹਾਰਪੁਰ ਵਾਲਿਆਂ ਨੇ ਸੇਵਾ ਕੀਤੀ, ਇੱਥੇ ਵੀ ਬੇਅੰਤ ਮਾਇਆ ਸੋ ਅਰਦਾਸ ਕਰਾਈ ਤੇ ਹਮੇਸ਼ਾ ਇਹ ਕਹਿੰਦੇ ਸਨ ਸਾਡਾ ਨਾਮ ਕਿਸੇ ਪੱਥਰ ਤੇ ਨਹੀਂ ਲਿਖਣਾ, ਗੁਪਤ ਹੀ ਸੇਵਾ ਕਰਕੇ ਖੁਸ਼ ਸੀ ਤੇ ਮੋਹਰੇ ਲੱਗ ਕੇ ਨਹੀਂ ਪਿੱਛੇ ਲੱਗ ਕੇ ਪਿੱਛੇ ਲਾਗ ਚੱਲੀ। ਇਹ ਨਿਯਮ ਜਿਹੜਾ ਸੀ ਮਹਾਂਪੁਰਸ਼ਾਂ ਨੇ ਨਿਭਾਇਆ। ਹਰ ਪੱਖੋਂ ਜਿੱਥੇ ਵੀ ਧਰਮ ਸਥਾਨਾਂ ਦੀ ਨਿਸ਼ਾਨਾਂ ਦੀ ਸੇਵਾ ਹੋਵੇ, ਭਾਈ ਹਾਜ਼ਰ ਹੋਣਾ ਤੇ ਤਨ ਮਨ ਧਨ ਕਰਕੇ ਦਾਨ ਕਰਨਾ, ਪੰਥਕ ਸਾਧ ਸੰਗਤ ਜੀ ਸੋ ਸਾਰੇ ਹੀ ਮੋਰਚਿਆਂ ਵਿਚ ਆਪਣੇ ਸਿੰਘਾਂ ਨੂੰ ਭੇਜਣਾ ਤੇ ਸਾਧ ਸੰਗਤ ਸੇਵਾਵਾਂ ਜਿਹੜੀਆਂ ਨਿਭਾਉਣੀਆਂ। ਇਸੇ ਤਰ੍ਹਾਂ ਬਾਬਾ ਈਸ਼ਰ ਸਿੰਘ ਦੇ ਜੋ ਜੋ ਬਚਨ ਸਨ ਉਹਨਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ। ਇੱਕ ਵਾਰੀ ਬਚਨ ਸੁਣਾਉਂਦੇ ਸਨ ਕਿ ਮਾਇਆ ਦੀ ਇੱਕ ਵਾਰੀ ਤੋਟ ਆਈ, ਉੱਥੇ ਰਾਮ ਬਾਗ ਘੁੰਮੇ ਜਾਣ ਤੇ ਸਿੰਘ ਤੇ ਬੋਲੀ ਜਾਣ। ਸਿੰਘਾਂ ਨੇ ਕੀ ਗੱਲ ਹੈ, ਕਹਿੰਦੇ ਲਛਮੀ ਭਾਈ ਘੁੰਡ ਕੱਢ ਕੇ ਆਉਂਦੀ, ਖੁੱਲਾ ਗੱਪਾ ਨੀ ਮਾਇਆ ਦਾ ਦਿੰਦੀ ਏ ਵਿਸ਼ਨੂੰ ਦੇ ਘਰ ਵਾਲੀ। ਸੋ ਉਸ ਦਿਨ ਤੋਂ ਐਸੀ ਖੇਡ ਵਰਤੀ, ਕਹਿੰਦੇ ਮਾਇਆ ਦੀ ਕਦੀ ਤੋਟ ਨੀ ਵਰਤੀ। ਇੱਕ ਵਾਰੀ ਬਚਨ ਸੁਣਾਉਂਦੇ ਸਨ ਕਿ ਸਵਾਰ ਦੀਆਂ ਟੂਟੀਆਂ ਗਏ ਤੇ ਕੋਈ ਸਰਦਾਰ ਕਹਿਣ ਲੱਗਾ ਬਾਬਾ ਈਸ਼ਰ ਸਿੰਘ ਨੂੰ ਲੰਘਦਾ ਖਰਚ। ਉਸੇ ਵੇਲੇ ਆਕਾਸ਼ ਚੋਂ ਬਾਬਾ ਜੀ ਨੇ ਦਿਵ ਦ੍ਰਿਸ਼ਟੀ ਕੀਤੀ, ਮਾਇਆ ਦੀ ਵਰਸ਼ਾ ਹੋਈ। ਕਹਿਣ ਲੱਗੇ ਕੰਗਾਲਾ ਗੁਰੂ ਕੇ ਲੰਗਰ ਤੇਰੀ ਮਾਇਆ ਨਾਲ ਚੱਲਦੇ ਹਨ, ਇਹ ਤਾਂ ਗੁਰੂ ਪਰਮੇਸ਼ਰ ਭਾਈ ਆਪ ਹੀ ਚਲਾ ਰਿਹਾ, ਸੋ ਇਸ ਕਰਕੇ ਐਸੀ ਹੋਮੇ ਨਹੀਂ ਕਰਨੇ। ਉਂਝ ਧਰਮ ਦੀ ਕਿਰਤ ਚੋਂ ਕੋਈ ਯੋਗਦਾਨ ਪਾਉਣਾ ਹੋਵੇ, ਜੀ ਸਦਕਾ ਪਰੰਤੂ ਇਹ ਜਿਹੜੇ ਲੰਗਰ ਹਨ ਇਹ ਗੁਰੂ ਕੀ ਭਾਈ ਬਰਕਤ ਨਾਲ ਚੱਲਦੇ ਹਨ, ਸ਼ਬਦ ਦੀ ਕਮਾਈ ਨਾਲ ਚੱਲਦੇ ਹਨ। ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ, ਹਰ ਤੋਟ ਨਾ ਆਵੇ ਖੱਟੀ ਜੇ, ਇਸ ਤੋਟ ਨਹੀਂ ਆਉਂਦੀ। ਹੋਲੇ ਮਹੱਲੇ ਤੇ ਬੜਬੜੀਆਂ ਪੰਗਤਾਂ ਲੱਗਣੀਆਂ 10-10 ਹਜ਼ਾਰ ਦੀਆਂ। ਮਹਾਂਪੁਰਸ਼ਾਂ ਨੇ ਵਿੱਚ ਘੁੰਮਣਾ, ਖੁਸ਼ ਹੋਣਾ ਵੀ ਅੱਜ ਭਾਈ ਗੁਰੂ ਗੋਬਿੰਦ ਸਿੰਘ ਦੀ ਸਾਨੂੰ ਆਸ਼ੀਰਵਾਦ, ਰਾਗੀ ਬਾਗ ਚੋਂ ਮਹਾਰਾਜ ਦੇ ਹੱਥਾਂ ਦਾ ਲਾਇਆ ਖੂਹ ਆਪਣੀ ਅੰਤਰਜਾਮਤਾ ਨਾਲ ਪ੍ਰਗਟ, ਪਰਦੇਸੀ ਬਾਗ ਵਾਲਾ ਖੂਹ ਆਪ ਮਹਾਂਪੁਰਸ਼ਾਂ ਨੇ ਆਪਣੀ ਅੰਤਰਜਾਮਤਾ ਨਾਲ ਪ੍ਰਗਟ ਕੀਤਾ, ਉਹਨਾਂ ਜਗ੍ਹਾ ਨੂੰ ਆਬਾਦ ਕੀਤਾ। ਇਸੇ ਤਰ੍ਹਾਂ ਤਾਰਾਗੜ੍ਹ ਜਿਹੜੀਆਂ ਮਹਾਰਾਜ ਦੀਆਂ ਭਾਈ ਘਨੱਈਏ ਦੀਆਂ ਬੋਲੀਆਂ ਉਹ ਪ੍ਰਗਟ ਕੀਤੀਆਂ ਕਰਾਈਆਂ। ਜਿੱਥੇ ਜਿੱਥੇ ਵੀ ਪੰਥਕ ਸੇਵਾ ਸੀ, ਹਜੂਰ ਸਾਹਿਬ ਸਾਹਿਬ ਬੋਲਾ ਸਾਹਿਬ ਸੱਚਖੰਡ ਦੇ ਨੇੜੇ ਬੁੱਚੜਖਾਨਾ ਬਣਾਉਣ ਦੀ ਸਕੀਮ ਸਰਕਾਰ ਨੇ ਬਣਾਈ, ਬਾਬਾ ਸੋਹਣ ਸਿੰਘ ਬੀਬੀ ਚੰਦੀਆਂ ਨੂੰ ਨਾਲ ਲੈ ਕੇ ਮੋਰਚਾ ਲਾਇਆ ਕਿ ਇਹ ਕੰਮ ਨਹੀਂ ਹੋ ਸਕਦਾ, ਤੇ ਬੁੱਚੜਖਾਨੇ ਦੀ ਸਕੀਮ ਜਿਹੜੀ ਸੀ ਉਹ ਸਾਧ ਸੰਗਤ ਜੀ ਬੰਦ ਕਰਵਾਈ। ਇਸੇ ਤਰ੍ਹਾਂ ਜਦੋਂ ਮੰਗਲ ਬਦਲੇ ਸੋ ਮਹਾਂਪੁਰਸ਼ਾਂ ਨੇ ਸਾਧੂ ਸੰਮੇਲਨ ਬੁਲਾ ਕਰਕੇ ਸੋ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਅਤੇ ਸੰਤ ਮਹਾਰਾਜ ਬਾਬਾ ਰਾੜੇ ਵਾਲੇ, ਸੰਤ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਸੰਤ ਜਥੇਦਾਰ ਸੋਹਣ ਸਿੰਘ ਜੀ ਬੀਧੀ ਚੰਦੀਏ, ਸਾਰੀਆਂ ਹੀ ਸਿੱਖ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਸੋ ਸਾਧ ਵਿਦਵਾਨਾਂ ਦੁਆਰਾ ਵਿਚਾਰ ਵਟਾਂਦਰੇ ਹੋਏ 1 ਲੱਖ ਬੀੜ ਜੋ ਭਾਈ ਗਲਤ ਢੰਗ ਨਾਲ ਮਹਾਰਾਜ ਦੇ ਨਿੱਜ ਕ੍ਰਮ ਨੂੰ ਤੋੜ ਕੇ ਪ੍ਰਿੰਟ ਕੀਤੀ ਸੀ, ਸੋ ਦੁਬਾਰਾ ਸਾਧ ਸੰਗਤ ਜੀ ਉਹਨਾਂ ਸਰੂਪਾਂ ਨੂੰ ਤਬਦੀਲ ਕਰਕੇ ਸ਼ੁੱਧ ਰੂਪ ਵਿਚ ਦਮਦਮੀ ਟਕਸਾਲ ਦਮਦਮੀ ਬੀੜ ਦੇ ਆਧਾਰ ਤੇ ਭਾਈ ਛਾਪਿਆ ਗਿਆ। ਸੋ ਮਹਾਂਪੁਰਖ ਆਪ ਤਾਂ ਚੋਜ ਵਰਤਾ ਗਏ ਸਨ, ਇਹ ਡਿਊਟੀ ਸੰਤ ਹਰੀ ਸਿੰਘ ਕਹਾਰਪੁਰ ਵਾਲਿਆਂ ਨੂੰ ਲਾਈ। ਉਹ ਸਾਧੂ ਸਮਾਜ ਦੇ ਪ੍ਰੈਜੀਡੈਂਟ ਸਨ, ਉਹਨਾਂ ਨੇ ਆਪ ਖੋ ਕੇ ਸੇਵਾ ਨੂੰ ਨਿਭਾਇਆ। ਸੋ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਅਸਲੀ ਦਰਸ਼ਨ ਕਰਦੇ ਹਾਂ ਇਹ ਮਹਾਂਪੁਰਖਾਂ ਨੇ ਭਾਈ ਪਹਿਲ ਕਦਮੇ ਕੀਤੀ ਸੀ, ਸਾਰੇ ਸਾਧੂਆਂ ਨੂੰ ਇਸ ਪਾਸੇ ਲਗਾ ਕਰਕੇ ਸੋ ਸੇਵਾ ਬਖਸ਼ਿਸ਼ ਕੀਤੀ। ਸੋ ਇਸੇ ਹੀ ਸਾਧ ਸੰਗਤ ਜੀ ਕਲੇਸ਼ ਵਿਚ ਉਹਨਾਂ ਨੇ ਸਰੀਰ ਤਿਆਗਣ ਦਾ ਫੈਸਲਾ ਕੀਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੈ ਬਰਦਾਸ਼ਤ ਨਹੀਂ ਕਰ ਸਕਦੇ, ਸੋ ਅਸੀਂ ਆਪਣਾ ਆਪ ਜਿਹੜਾ ਹੈ ਇਹ ਭਾਈ ਸੋ ਤਿਆਗ ਦੇਣਾ ਹੈ, ਆਪਣਾ ਚੋਲਾ ਬਦਲ ਲੈਣਾ ਹੈ। ਸਾਰੇ ਸਾਧੂ ਸਮਾਜ ਦੀ ਡਿਊਟੀ ਲਾਈ ਕਿ ਹੁਣ ਇਹ ਬਲੀਦਾਨ ਦਿੱਤੇ ਤੋਂ ਬਿਨਾਂ ਇਹ ਮਾਰੇ ਦੀ ਜੋ ਬੇਅਦਬੀ ਹੋ ਰਹੀ ਹੈ ਇਹ ਰੁਕ ਨਹੀਂ ਸਕੇਗੀ। ਸੰਤ ਬਾਬਾ ਫਤਿਹ ਸਿੰਘ ਜੀ ਹਰ ਖੁਆਲ ਆਏ, ਕੀਰਤਨ ਕੀਤਾ, ਕਹਿਣ ਲੱਗੇ ਫਤਿਹ ਸਿੰਘ ਤੈਨੂੰ ਅਕਾਲੀਆਂ ਦਾ ਪ੍ਰਧਾਨ ਬਣਾ ਦੇਈਏ। ਕਹਿੰਦੇ ਮਹਾਰਾਜ ਮੈਨੂੰ ਕੋਈ ਨਹੀਂ ਜਾਣਦਾ, ਕਹਿੰਦੇ ਵਾਹਿਗੁਰੂ ਜਾਣੇਗਾ। ਮਹਾਂਪੁਰਸ਼ਾਂ ਦੇ ਬਾਗ ਸੱਤ ਹੋਏ ਅਤੇ ਬਚਨ ਲਿਆ ਕਿ ਜੋ ਮਾਸਟਰ ਤਾਰਾ ਸਿੰਘ ਦੇ ਵੇਲੇ ਸੋ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਤੇ ਅਸਥਾਨਾਂ ਦੀ ਮਰਜ਼ਾਦਾ ਚ ਤਰੁੱਟੀਆਂ ਆਈਆਂ ਬਚਨ ਦੇ ਉਹ ਪੂਰੀਆਂ ਕਰੋਗੇ। ਸੋ ਕਹਿਣ ਲੱਗੇ ਜੇ ਮਹਾਰਾਜ ਨੇ ਕਿਰਪਾ ਕੀਤੀ। ਫਿਰ ਸੰਤ ਬਾਬਾ ਫਤਿਹ ਸਿੰਘ ਜੀ ਦੇ ਵੇਲੇ ਉਹ ਜਿਹੜੇ ਸਾਧ ਸੰਗਤ ਜੀ ਮੰਗਲਾ ਚਰਨ ਬਦਲੇ ਸਨ ਤੇ ਹੋਰ ਬਾਣੀ ਵਿਚੋਂ ਕੱਢਣ ਦੀਆਂ ਸਕੀਮਾਂ ਬਣਾਈਆਂ ਸਨ ਉਹ ਸਾਰੀਆਂ ਰੁਕੀਆਂ ਤੇ ਸਰੂਪ ਦਮਦਮੀ ਬੀੜ ਦੇ ਆਧਾਰ ਤੇ ਪ੍ਰਿੰਟ ਹੋਣੇ ਸਾਧ ਸੰਗਤ ਜੀ ਸ਼ੁਰੂ ਹੋਏ। ਇਹ ਮਹਾਂਪੁਰਸ਼ਾਂ ਦਾ ਹੀ ਭਾਈ ਉਦਮ ਹੁੰਦਾ ਹੈ ਕਿ ਕਿਸੇ ਪ੍ਰਕਾਰ ਦੀ ਮਰਜ਼ਾਦਾ ਜਿਹੜੀ ਨਾ ਵਿਗੜੇ, ਮਰਜ਼ਾਦਾ ਨੂੰ ਕਾਇਮ ਰੱਖਣ ਲਈ ਉਹ ਆਪਣਾ ਬਲੀਦਾਨ ਸਾਧ ਸੰਗਤ ਜੀ ਦੇ ਦਿੰਦੇ ਹਨ। ਸੋ ਇਸੇ ਤਰ੍ਹਾਂ ਫਿਰ ਮਹਾਂਪੁਰਸ਼ਾਂ ਨੇ ਬੇਅੰਤ ਪੰਥਕ ਜਿਹੜੀ ਸੇਵਾ ਸੀ ਇਸ ਨੂੰ ਨਿਭਾਇਆ ਤੇ ਉਪਰੰਤ ਸੋ ਦਮੇਲੀ ਨਗਰ ਮਹਾਂਪੁਰਸ਼ ਇਸ ਢੰਗ ਨਾਲ ਆਏ, ਪਹਿਲਾਂ ਮਕੇਰੀਏ, ਫਿਰ ਉਥੋਂ ਮੰਨੀ ਮਾਜਰੇ। ਕੋਈ ਸ਼੍ਰੀ ਸਾਧ ਸੰਗਤ ਜੀ ਸੋ ਆਪਣੇ ਵਿਆਦੀ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਡਾਕਟਰਾਂ ਦੀ ਟੀਮ ਲੈ ਕੇ ਆਇਆ ਕਿ ਆਪ ਮਹਾਰਾਜ ਹੁਕਮ ਬਖਸ਼ੋ ਸੋ ਉਹ ਆਪ ਜੀ ਦਾ ਇਲਾਜ ਕਰਨ। ਕਹਿਣ ਲੱਗੇ ਭਾਈ ਐਸੀ ਬੇਦਨ ਸੋ ਖਰੀ ਉਪਜ ਪਈ ਬਾਕਾ ਔਖਦ ਨਾਹੀ ਕਰ ਕਰੇਜਿਆ ਮਾਹੀ, ਇਹ ਐਸੀ ਕੋਈ ਪੀੜ ਨਹੀਂ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਾਨੂੰ ਕਲੇਸ਼ ਹੈ, ਹੁਣ ਬਲੀਦਾਨ ਦਿੱਤੇ ਬਿਨਾ ਸੋ ਇਹ ਭਾਈ ਜਿਹੜਾ ਸੰਕਟ ਹੈ ਨਿਵਿਰਤ ਨਹੀਂ ਹੋਣਾ, ਸਾਤੋਂ ਇਹ ਬਾਣੀ ਦੀ ਬੇਅਦਬੀ ਬਰਦਾਸ਼ਤ ਨਹੀਂ ਹੋ ਰਹੀ, ਸੋ ਅਸੀਂ ਨਹੀਂ ਚਾਹੁੰਦੇ ਪੰਥ ਵਿਚ ਬਖੇਪਤਾ ਹੋਵੇ। ਸੋ ਜਥੇਦਾਰ ਸੋਹਣ ਸਿੰਘ ਜੀ ਨੇ ਕਿਹਾ ਹੁਕਮ ਕਰੋ, ਜਿਹੜੇ ਐਸੇ ਬੰਦੇ ਇਹ ਗਿਆਨ ਬੇਨਤੀਆਂ ਨੂੰ ਨਹੀਂ ਸਮਝਦੇ, ਫਿਰ ਸਿੰਘਾਂ ਵਾਲਾ ਮਹਾਂਪੁਰਸ਼ਾਂ ਨੇ ਕਿਹਾ ਸਾਡੇ ਪੈਰੋਂ ਪੰਥ ਵਿਚ ਫੁੱਟ ਕਲੇਸ਼ ਨਹੀਂ ਹੋਣਾ ਚਾਹੀਦਾ, ਗੁਰੂ ਕਿਰਪਾ ਕਰੇਗਾ ਆਪੇ ਕਾਰਜ ਸਿਰੇ ਚਾੜੇਗਾ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰ ਆਰਾਮ। ਆਪਣੀ ਤਾਂ ਅਰਦਾਸ ਹੀ ਅਸੀਂ ਪੰਥ ਵਿਚ ਧੜਾ ਨੀ ਪਾਉਣਾ ਚਾਹੁੰਦੇ, ਫੁੱਟ ਨਹੀਂ ਪਾਉਣੀ ਚਾਹੁੰਦੇ। ਸੋ ਪੰਜੌਰ ਬਾਗ ਵਿਚ ਮਹਾਂਪੁਰਸ਼ਾਂ ਨੇ ਕਿੰਨੀ ਵਾਰੀ ਚਲੀ ਸੇ ਕੱਢੇ, ਤਪੱਸਿਆ ਕੀਤੀ। ਸੋ ਇਸ ਤਰ੍ਹਾਂ ਮੰਨੀ ਮਾਜਰੇ ਸਾਧ ਸੰਗਤ ਜੀ ਮਹਾਰਾਜਾ ਪਟਿਆਲਾ ਆਏ ਤੇ ਫਲ ਦੀ ਇੱਛਾ ਕੀਤੀ ਅੰਬ ਤੋਂ, ਆਪਣੇ ਕਰੋਤਾ ਅੰਬ ਡਿਗਿਆ ਪੋਹ ਦੇ ਮਹੀਨੇ ਦੇਸੀ ਅੰਬ ਤੋਂ। ਰਾਜਾ ਹਰਾਨ ਜਿਲੇ ਵੇਖਿਆ ਅੰਬ ਭਰਿਆ ਹੋਇਆ, ਸੋ ਕਹਿੰਦੇ ਨਾ ਇਹ ਪ੍ਰਸ਼ਾਦ ਮੰਗਦਾ ਸੀ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਚੋਜ ਵਰਤਾਏ ਤੇ ਰਾਜਾ ਸ਼ਰਧਾਲੂ ਹੋਇਆ। ਇਹ ਵੀ ਮੇਹਰ ਸਿੰਘ ਨੇ ਅੰਬ ਵੇਚਣਾ ਸ਼ੁਰੂ ਕਰਤਾ, ਅੰਬ ਲੱਗਣੋਂ ਹਟ ਗਏ। ਇਸ ਤਰ੍ਹਾਂ ਮਹਾਰਾਜਾ ਪਟਿਆਲਾ ਬਾਰੇ ਇੱਕ ਵਾਰੀ ਬਚਨ ਸੁਣਾਉਂਦੇ ਸਨ ਕਿ ਸ਼ੀਸ਼ ਮਹਿਲ ਲੈ ਗਿਆ, ਕਹਿਣ ਲੱਗਾ ਮੇਰੇ ਤੋਂ ਬਿਨਾਂ ਹੋਰ ਨੇ। ਮਹਾਂਪੁਰਸ਼ ਕਹਿੰਦੇ ਅਸੀਂ ਵੀ ਅੱਜ ਤੋਂ ਪਹਿਲਾਂ ਤੇਰੇ ਅਰਗੇ ਕਗਾਲ ਦੇ ਨਹੀਂ ਸੀ ਆਏ, ਆ ਗਏ। ਫਿਰ ਰਾਜੇ ਨੇ ਖੇਮਾ ਆਦਿਕ ਮੰਗੀ। ਬਾਬਾ ਨੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਰਾਜਾ ਅੰਮ੍ਰਿਤ ਛਕਣ ਲਈ ਤਿਆਰ ਹੋਇਆ। ਬਾਬਾ ਜਵਾਲਾ ਸਿੰਘ ਨੂੰ ਪੰਜਾਂ ਪਿਆਰਿਆਂ ਸ਼ਾਮਿਲ ਹੋਣ ਲਈ ਭਾਈ ਬੁਲਾਇਆ ਗਿਆ। ਪੰਜ ਬ੍ਰਹਮ ਗਿਆਨੀ ਹੋਏ ਸੀ। ਯਾਦਵਿੰਦਰ ਸਿੰਘ ਨੂੰ ਭਾਈ ਅੰਮ੍ਰਿਤ ਛਕਾਇਆ ਸੀ ਕਿ ਗੁਰੂ ਦਾ ਸਿੰਘ ਬਣ ਤੁਹਾਡੇ ਬਜ਼ੁਰਗ ਭਾਈ ਰਾਮ ਸਿੰਘ, ਤਰਲੋਕ ਸਿੰਘ, ਸੋ ਜਿਨ੍ਹਾਂ ਨੇ ਇਹ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਸੇਵਾ ਕਰਕੇ ਲਈਆਂ, ਅੱਜ ਤੁਸੀਂ ਨਗੁਰੇ ਤੁਰੇ ਫਿਰਦੇ ਹੈ, ਅੰਮ੍ਰਿਤ ਛਕਣਾ ਚਾਹੀਦਾ। ਰਾਜੇ ਨੇ ਕਿਹਾ ਉਹ ਜਿਹਾ ਪੰਜ ਪਿਆਰੇ ਜਿਹੋ ਜਿਹਾ ਪੰਜਵਾਂ ਗੁਰੂ ਗੋਬਿੰਦ ਸਿੰਘ ਨੂੰ ਛਕਾਇਆ। ਬਾਬਾ ਜਵਾਲਾ ਸਿੰਘ ਨੇ ਕਿਹਾ ਵੀ ਤੇਰੇ ਵਿੱਚ ਉਹ ਯੋਗਤਾ ਹੈ, ਅੰਮ੍ਰਿਤਾ ਬ੍ਰਹਮ ਗਿਆਨੀ ਛਕਾ ਦੇਣਗੇ, ਫਿਰ ਹਾਜ਼ਮ ਕਰਨਾ ਔਖਾ ਵੇਖ ਲੈ। ਸੋ ਬਾਬਾ ਨਾਨਕ ਸਿੰਘ ਦਾ ਬਚਨ ਮੰਨ ਕੇ ਕਹਿਣ ਲੱਗੇ ਆ ਗਏ ਹਾਂ। ਸੋ ਸਾਧ ਸੰਗਤ ਜੀ ਰਾਜੇ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾਇਆ ਸੀ। ਸੋ ਇਸ ਤਰ੍ਹਾਂ ਦੇ ਬੇਅੰਤ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਐਸੇ ਚੋਜ ਹੈ। ਸੋ ਬਾਬਾ ਮਹਿੰਦਰ ਸਿੰਘ ਜੀ ਇੱਕ ਵਾਰੀ ਕਿਤੇ ਜ਼ਰੂਰੀ ਕਾਰਜ ਭੇਜੇ, ਰੇਲ ਵਿੱਚ ਇੱਕ ਕੁਜਾ ਲੈ ਲਿਆ। ਸੋ ਸਰਦਾਰਾ ਸਿੰਘ ਜੀ ਜੋ ਮਸਤੂ ਨੇ ਸੇਵਕ ਸਨ, ਕਹਿਣ ਲੱਗੇ ਪਰਨੇ ਨਾ ਬੰਨੇ, ਮੈਨੂੰ ਚੇਤਾ ਭੁੱਲ ਜਾਂਦਾ। ਕਹਿੰਦੇ ਅੱਜ ਮਹਿੰਦਰ ਸਿੰਘ ਵੀ ਯਾਦ ਨਹੀਂ ਆਉਂਦਾ। ਕਹਿੰਦੇ ਮਹਾਰਾਜ ਨਾਲ ਯਾਦ ਕਰੀ ਜਾਂਦੇ, ਭਾਵ ਕਈ ਵਾਰੀ ਬੀਬਾ ਪੁੱਤਰ ਕਹਿ ਕੇ ਮਹਾਂਪੁਰਸ਼ ਬੁਲਾਇਆ ਕਰਦੇ ਸਨ। ਸੋ ਬੇਨਤੀ ਕਰ ਰਹੇ ਸਾਂ। ਇਸ ਤਰ੍ਹਾਂ ਉਹਨਾਂ ਨੇ ਆਪਣੀ ਉਮਰ ਵਿੱਚ ਸੋ ਲੰਬਾ ਸਮਾਂ ਸੇਵਾ ਕੀਤੀ। 1957 ਸਨ ਆ ਗਿਆ। ਕਈ ਵਾਰੀ ਬਚਨ ਕਰਿਆ ਕਰਦੇ ਸਨ ਕਿ ਭਾਈ ਖਾਲਸੇ ਦੇ ਰਾਜ ਦਾ ਤਿਲਕ ਦੇ ਕੇ ਫੇਰ ਜਾਣਾ, 57 ਵਿੱਚ ਭਾਈ ਬੜਾ ਭਾਰੀ ਘੱਲੂਕਾਰਾ ਹੋਣਾ, ਇਸ ਤਰ੍ਹਾਂ ਦੇ ਬਚਨ ਕਰਦੇ ਸਨ। ਫਿਰ ਵਿਚਾਰ ਹੋਇਆ ਕਿ ਭਾਈ ਹੁਣ 100 ਸਾਲ ਕੋਈ ਪ੍ਰੋਗਰਾਮ ਵਾਹਿਗੁਰੂ ਵੱਲੋਂ ਪਿੱਛੇ ਪਾਇਆ, ਜਦੋਂ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਬਟਵਾਰਾ ਹੋਇਆ ਤੇ ਸਾਧ ਸੰਗਤ ਜੀ ਉਸ ਵੇਲੇ ਇਹ ਜਨਾਹ ਤੇ ਕੁਝ ਮੁਸਲਮਾਨ ਪੀਰ ਜਮਨਾ ਤੱਕ ਹੱਦ ਦੀ ਇੱਛਾ ਕਰਦੇ ਸਨ। ਫਿਰ ਬਾਬਾ ਵੀਰ ਮਦਾਨ ਨੇ ਬਾਬਾ ਜਵਾਲਾ ਨੂੰ ਡਿਊਟੀ ਲਾਈ। ਸੋ ਹਜੂਰ ਸਾਹਿਬ ਜਾ ਕੇ ਮਹਾਨ ਤਪੱਸਿਆ ਕੀਤੀ। ਸ਼ਿਮਲੇ ਜਾ ਕੇ 40-40 ਦਿਨ ਮਹਾਨ ਤਪ ਕਰਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਵੀ ਜੇ ਭਾਈ ਨਨਕਾਣਾ, ਪੰਜਾਬ ਸਾਹਿਬ, ਡੇਰਾ ਲਾਹੌਰ ਸਾਹਿਬ ਵੀ, ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ, ਸਭ ਕੁਝ ਚਲੇ ਗਿਆ, ਅੰਮ੍ਰਿਤਸਰ ਵੀ ਇਹ ਲੈ ਗਿਆ, ਜਮਨਾ ਤੇ ਹੱਦ ਬਣੇ, ਫਿਰ ਸਾਡੇ ਪੱਲੇ ਕੀ? ਭਾਵ ਤਪੱਸਿਆ ਕਰਕੇ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਨੂੰ ਸਮੱਕ ਦਿਓ, ਲੀਡਰਾਂ ਨੂੰ, ਅੰਮ੍ਰਿਤਸਰ ਸਾਹਿਬ ਪੰਜਾਬ ਚ ਰਹਿ ਜਾਏ, ਸਿੱਖਾਂ ਦੀ ਰਾਜਧਾਨੀ ਹੈ। ਸੋ ਮਹਾਂਪੁਰਖਾਂ ਨੇ ਮਹਾਨ ਸਾਧਨ ਕੀਤੇ, ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਚ ਰਹਿ ਜਾਏ। ਸੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਪਿਆਰ ਹੈ ਗੁਰੂ ਸਥਾਨਾਂ ਨਾਲ, ਗੁਰੂ ਕੇ ਨਿਸ਼ਾਨਾਂ ਨਾਲ। ਬੇਨਤੀ ਕਰ ਰਹੇ ਸਾਂ ਕਿ ਮਹਾਂਪੁਰਸ਼ ਸਾਧ ਸੰਗਤ ਜੀ ਜਦੋਂ ਐਸੇ ਬਚਨ ਕਰਦੇ ਸੀ, ਸੋ ਸਮਾਂ ਬੀਤਿਆ, ਦਮੇਲੀ ਨਗਰ ਆ ਗਏ। ਬਾਬਾ ਮਸਤ ਜੀ ਤੋਂ ਆਗਿਆ ਮੰਗੀ ਕਿ ਅਸੀਂ ਹੁਣ ਹਰਖੁਆਲ ਜਾਣਾ ਚਾਹੁੰਦੇ ਹਾਂ। ਬਾਬੇ ਮਸਤਾਂ ਨੇ ਉਦੋਂ ਦਾਸ ਵੀ ਆਪਣੇ ਪਿਤਾ ਜੀ ਦੇ ਨਾਲ ਮਹਾਂਪੁਰਸ਼ਾਂ ਦੇ ਡਮੇਲੀ ਨਗਰ ਦਰਸ਼ਨ ਕਰਨ ਗਏ ਸਨ ਅਤੇ ਇਸੇ ਨਗਰ ਵਿੱਚ ਪਿਤਾ ਜੀ ਨੇ ਬਾਬਾ ਜਵਾਲਾ ਸਿੰਘ ਨੂੰ ਮੇਰੀ ਅਰਦਾਸ ਕਰਾਈ ਸੀ। ਸੋ ਮਹਾਂਪੁਰਸ਼ਾਂ ਨੇ ਕੋਲ ਬਹਾ ਕੇ ਸੀਸ ਤੇ ਹੱਥ ਫੇਰਿਆ ਔਰ ਆਸ਼ੀਰਵਾਦ ਬਖਸ਼ਿਸ਼ ਕੀਤੀ ਸੀ। ਸੋ ਇੱਥੇ ਗਾਹੇ ਵਗਾਹੇ ਦਰਸ਼ਨ ਕਰਨ ਇੱਕ ਵਾਰੀ ਮਹਾਂਪੁਰਸ਼ਾਂ ਨੇ ਆਪਣੇ ਹਸਤ ਕਮਲਾਂ ਨਾਲ ਅੰਗੂਰ ਔਰ ਦੂਸਰੀ ਵਾਰੀ ਇੱਕ ਵਾਰੀ ਫੇਰ ਪਤਾਸਿਆਂ ਦਾ ਪ੍ਰਸ਼ਾਦ ਬਖਸ਼ਿਸ਼ ਕੀਤਾ। ਦਰਸ਼ਨ ਕਰਨ ਜਾਂਦੇ ਰਹਿਣਾ, ਮਸਤਾਂ ਨੇ ਕਿਹਾ ਇੱਥੋਂ ਨਹੀਂ ਜਾਣਾ, ਇੱਥੇ ਹੀ ਰਹਿਣਾ। ਸੋ ਮਹਾਂਪੁਰਸ਼ ਥੋੜਾ ਜਿਵੇਂ ਲੰਘਾ ਕੇ ਤੁਰਨ, ਇਸ ਪ੍ਰਕਾਰ ਗੋਡੇ ਤੇ ਕੋਈ ਪੱਟਾ ਬੰਨਿਆ ਹੋਇਆ ਸੀ। ਸੋ ਬਜ਼ੁਰਗਾਂ ਦੇ ਪਾਸ ਸੋ ਇੱਕ ਡਾਂਗ ਸੀ। ਸੋ ਕਹਿਣ ਲੱਗੇ ਆ ਉਰੇ ਫੜਾਂ, ਉਹ ਫੜ ਲਈ ਤੇ ਤੁਰ ਕਰਕੇ ਮਸਤਾਂ ਕੋ ਗਿਆ, ਆਗਿਆ ਲਈ। ਮਸਤ ਕਹਿਣ ਲੱਗੇ ਆਗਿਆ ਨਹੀਂ, ਇੱਥੇ ਰਹਿਣਾ। ਉਹ ਡਾਂਗ ਮਹਾਂਪੁਰਸ਼ਾਂ ਦੇ ਪਵਿੱਤਰ ਹਸਤਕਮ ਲੱਗਣ ਦੇ ਕਾਰਨ ਬਜ਼ੁਰਗਾਂ ਨੇ ਆਪਣੇ ਘਰ ਪਾਈ, ਸਾਂਭ ਕੇ ਆਦਰ ਸਤਿਕਾਰ ਨਾਲ ਰੱਖੀ। ਰੋਜ਼ਾਨਾ ਹੀ ਮਾਤਾ ਜੀ ਨੇ ਉਹਦਾ ਇਸ਼ਨਾਨ ਕਰਾਉਣਾ ਤੇ ਅਦਭੁਤ ਸਤਿਕਾਰ ਕਰਨਾ ਤੇ ਮਹਾਂਪੁਰਸ਼ਾਂ ਦੇ ਪਵਿੱਤਰ ਹਸਤ ਕਮਲਾਂ ਦੀ ਸ਼ੋਭ ਪ੍ਰਾਪਤ ਹੋਈ ਹੈ ਤੇ ਗਾਹੇ ਵਗਾਹੇ ਮਹਾਂਪੁਰਸ਼ਾਂ ਨੂੰ ਭਾਈ ਜਾਮਾ ਬਣਾ ਕੇ ਪਹਿਨਾਉਣਾ, ਸੋ ਦਮੇਲੀ ਨਗਰ ਦਰਸ਼ਨ ਮੇਲੇ ਕਰਨੇ। ਸੋ ਮਹਾਂਪੁਰਸ਼ਾਂ ਨੂੰ ਮਸਤਾਂ ਨੇ ਆਗਿਆ ਨਾ ਦਿੱਤੀ, ਇੱਥੇ ਰਹੇ 35 ਦਿਨ ਰਹੇ, ਉਹਨਾਂ ਦੇ ਜੋ ਜੋ ਜਾਣਨ। ਸੋ ਸਾਧ ਸੰਗਤ ਜੀ, ਕੱਤਕ ਦਾ ਮਹੀਨਾ, ਸਰੀਰ ਵਿਚ ਬੜੀ ਗਰਮੈਸ਼, ਕੰਘਾਰ ਕਰੀ ਜਾਣੇ, ਜੋਗੀਆਂ ਮੰਦਰ ਸਾਫ ਕਰੀ ਜਾਣਾ, ਖਾਣਾ ਕੁਝ ਨਾ ਕਿਤੇ ਕਿਤੇ ਸਾਗੂ ਦਾਣਾ। ਉਸ ਵੇਲੇ ਦਮੇਲੀ ਵਾਲੇ ਤਾਰਾ ਸਿੰਘ, ਸੰਤ ਬਾਬਾ ਮਹਿੰਦਰ ਸਿੰਘ ਜੀ ਗੜਬਈ, ਸੰਤ ਬਾਬਾ ਗੱਜਣ ਸਿੰਘ, ਸੰਤ ਗਿਆਨ ਸਿੰਘ, ਸੂਬੇਦਾਰ ਉਜਾਗਰ ਸਿੰਘ, ਗਿਆਨੀ ਹਰਵੰਸ ਸਿੰਘ ਜੀ, ਸੋ ਬੜੇ ਪਿਆਰ ਨਾਲ ਮਹਾਂਪੁਰਸ਼ਾਂ ਦਾ ਬਚਨ ਚੱਲਣਾ। ਮਹਾਂਪੁਰਸ਼ਾਂ ਨੇ ਕਹਿਣਾ, ਗਿਆਨੀ ਜੀ ਸਾਡੇ ਉਹਨਾਂ ਸੰਗਤ ਬੜੀ ਆਉਂਦੀ ਖੇਚਲ ਹੈ। ਕਹਿੰਦੇ ਮਹਾਰਾਜ, ਨਾ ਆਪ ਦੇ ਦਰਸ਼ਨ, ਨਾ ਮਾਇਆ ਆਉਂਦੀ, ਨਾ ਰੌਣਕ ਰਹਿੰਦੀ ਹੈ, ਸੋ ਆਪ ਦੀ ਬੜੀ ਕਿਰਪਾ ਹੈ। ਸੋ ਮਸਤਾਂ ਦੇ ਬਚਨ ਕਰਕੇ ਇੱਥੇ ਫਿਰ 35 ਦਿਨ ਅੰਤਮ ਰਹੇ ਤੇ ਗੋਕੇ ਘਿਓ ਦੀ ਮਾਲਿਸ਼ ਹੋਈ ਜਾਣੀ, 2.5 ਕਿਲੋ ਘਿਓ ਪਿੰਡੇ ਵਿਚ ਜਜਬ ਹੋ ਜਾਣਾ। ਸਾਧੂ ਸੰਤਾਂ ਨੇ ਦਰਸ਼ਨ ਲਈ ਆਉਣਾ, ਸੰਤ ਆਨੰਦ ਸਿੰਘ ਜੀ ਰਾਮਗੜ੍ਹ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਵੀ ਕਿੰਨੇ ਵਾਰੀ ਦਰਸ਼ਨ ਲਿਆਏ, ਸੰਤ ਜਥੇਦਾਰ ਬਾਬਾ ਸੋਹਣ ਸਿੰਘ ਜੀ, ਸੋ ਬਿਧੀ ਚੰਦ ਵਾਲੇ ਮਹਾਂਪੁਰਸ਼, ਸੋ ਹਰੀਆਂ ਬੇਲਾਂ ਦੇ ਇਲਾਕੇ ਚ ਸੰਤ ਬਾਬਾ ਭਜਨ ਸਿੰਘ ਜੀ, ਜਥੇਦਾਰ ਤਰਨਾ ਦਲ, ਇਸ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰਸ਼ ਪਿਆਰ ਵਾਲੇ ਗਾਹੇ ਵਗਾਹੇ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਸੇਵਾ ਚ ਬਹਾਦਰ ਸਿੰਘ ਮਕੇਰੀਆਂ ਦੇ ਇਲਾਕੇ ਦੇ, ਇਸ ਤਰ੍ਹਾਂ ਸਾਧ ਸੰਗਤ ਜੀ ਅਵਧੂਤ ਸਾਹਿਬ ਤੇ ਇਹ ਸੇਵਾ ਦੇ ਵਿਚ ਬੜੇ ਪਿਆਰ ਨਾਲ ਸੇਵਾ ਨਿਭਾਉਂਦੇ ਸਨ। ਮਹਾਂਪੁਰਸ਼ਾਂ ਦੇ ਚੋਜ ਸਨ, ਸੰਗਤਾਂ ਦੀ ਦਿਨ ਰਾਤ ਆਵਾਜਾਈ, ਤਨ ਤਾਬਾ ਜਾ ਰਹਿਣਾ, ਕਥਾ ਕੀਰਤਨ ਹੋਣਾ, ਸਤਸੰਗ ਹੋਣੇ, ਦੀਵਾਨ ਲੱਗਣੇ। ਸੋ ਮਹਾਂਪੁਰਸ਼ਾਂ ਦਾ ਬਰਾਂਡੇ ਵਿਚ ਪਲੰਗ ਸੀ, ਸਾਹਮਣੇ ਮਸਤਾਂ ਦਾ ਆਸਣ ਸੀ, ਦਾਸ ਵੀ ਆਪਣੇ ਪਿਤਾ ਜੀ ਦੇ ਨਾਲ ਦਰਸ਼ਨ ਪਰਸ਼ਨ ਵਾਸਤੇ ਜਾਂਦੇ ਰਹੇ। ਸੋ ਇਸ ਤਰ੍ਹਾਂ ਇਹ ਚੋਜ ਵਰਤਾਉਂਦੇ ਰਹੇ। 15 ਦਿਨ ਹੋਏ, ਆਮ ਲੋਕਾਂ ਵਿਚ ਅਫਵਾਹ ਗੁਜਰੀ ਕੇ ਬਾਬਾ ਜਵਾਲਾ ਸਿੰਘ ਜੀ ਪਰਲੋਕ ਗਮਨ ਕਰ ਜਾਣਗੇ। ਸੋ ਮਹਾਂਪੁਰਸ਼ਾਂ ਡੇਰੇ ਦੇ ਪ੍ਰਬੰਧ ਵਾਸਤੇ 5 ਸਾਧੂਆਂ ਦੀ ਕਮੇਟੀ ਬਣਾਈ ਸੀ। ਸੋ ਮਹੰਤੀ ਵਾਸਤੇ ਬੇਨਤੀ ਕੀਤੀ, ਕਹਿਣ ਲੱਗੇ ਭਾਈ ਕਈ ਜਗ੍ਹਾ ਮਹੰਤੀਆਂ ਦੇ ਝਗੜੇ ਚੱਲਦੇ ਹਨ, ਡੇਰੇ ਉਜੜ ਗਏ ਹਨ, ਇੱਕ ਪੁਰਖੀ ਜਿੱਥੇ ਰਾਜ ਮਨਮਤ ਚੱਲਦੀ ਹੈ, ਸੋ ਪੰਚਾਇਤੀ ਰਾਜ ਜੋ ਦਸਮ ਪਾਤਸ਼ਾਹ ਚਲਾਇਆ ਇਹ ਚੱਲਣਾ ਚਾਹੀਦਾ। ਸੋ ਮਹਾਂਪੁਰਸ਼ਾਂ ਨੇ ਸੰਤ ਜਗਾ ਸਿੰਘ ਜੀ ਕੁਠਾਰੀ, ਸੰਤ ਬਹਾਦ ਸਿੰਘ ਜੀ, ਸੰਤ ਸਾਹਿਬ ਸਿੰਘ ਜੀ ਹੈਡ ਲਾਂਗਰੀ, ਸੋ ਸੰਤ ਜਨਕ ਸਿੰਘ ਜੀ ਖੇਤੀ ਬਾੜੀ ਦੇ ਸੇਵਾਦਾਰ ਅਤੇ ਸੰਤ ਪਾਖਰ ਸਿੰਘ ਜੀ ਖੇਤੀਬਾੜੀ ਵਾਲੇ ਤੇ ਗਿਆਨੀ ਹਰੀ ਸਿੰਘ ਜੀ ਨੂੰ ਸਰਪ੍ਰਸਤ ਰੱਖਿਆ। ਇਹ 5 ਦੀ ਕਮੇਟੀ ਡੇਰੇ ਦੇ ਪ੍ਰਬੰਧ ਵਾਸਤੇ ਸਾਧੂਆਂ ਦੀ ਬਣਾ ਦਿੱਤੀ ਸੀ। ਉਂਝ ਜਿੰਨੇ ਵੀ ਇਹ ਡੇਰੇ ਹਨ ਨਿਰਮਲ ਪੰਚਾਇਤੀ ਅਖਾੜੇ ਦੇ ਅਧੀਨ ਹਨ। ਨਿਰਮਲ ਪੰਚਾਇਤੀ ਅਖਾੜੇ ਦਾ ਮੁੱਖ ਹੈੱਡਕੁਆਟਰ ਹਰਿਦੁਆਰ ਕਨਖਲ ਹੈ। ਭਾਰਤ ਲੈਵਲ ਤੇ ਜਿੰਨੇ ਵੀ ਨਿਰਮਲ ਸੰਪਰਦਾ ਦੇ ਡੇਰੇ ਹਨ ਇਹ ਸਾਰੇ ਨਿਰਮਲ ਪੰਚਾਇਤੀ ਅਖਾੜੇ ਦੇ ਅਧੀਨ ਹਨ। ਔਰ ਜਦੋਂ ਇੱਥੇ ਕੋਈ ਦਸਤਾਰਬੰਦੀ ਹੋਵੇ, ਨਿਰਮਲ ਪੰਚਾਇਤੀ ਅਖਾੜੇ ਵਾਲੇ ਮਹਾਂਪੁਰਸ਼ ਆ ਕੇ, ਸੋ ਇੱਕ ਨਿਰਮਲ ਪੰਚਾਇਤੀ ਅਖਾੜਾ ਸੰਪਰਦਾ ਤਥਾ ਹੋਰ ਸੰਪਰਦਾਵਾਂ ਦੀਆਂ ਦਸਤਾਰਾਂ 5 ਲੈ ਕੇ ਦਸਤਾਰਬੰਦੀ ਦੀ ਰਸਮ ਆਦਿਕ ਹੁੰਦੀ ਹੈ। ਸੋ ਫਿਰ ਅਖਾੜੇ ਵੱਲੋਂ ਜੁਦੇ ਜੁਦੇ ਮੰਡਲ ਬਣੇ, ਦੁਆਬਾ ਨਿਰਮਲ ਮੰਡਲ, ਮਾਰਵਾ ਨਿਰਮਲ ਮੰਡਲ ਅਤੇ ਫਿਰ ਸਾਧ ਸੰਗਤ ਜੀ ਮਾਝਾ ਨਿਰਮਲ ਮੰਡਲ, ਜੁਦੇ ਜੁਦੇ ਮੰਡਲ ਚੱਲਦੇ। ਸੋ ਨਿਰਮਲ ਮੰਡਲ ਦਾ ਕੰਮ ਹੈ ਪ੍ਰਬੰਧ ਕਰਨਾ, ਯੋਗ ਸੇਵਾਦਾਰ ਦੇਣੇ, ਅਯੋਗ ਹੋਣ ਉਹਨਾਂ ਨੂੰ ਬਦਲਣਾ। ਸੋ ਸਾਰੇ ਨਿਯਮ, ਸੋ ਦਸਤੂਰ ਜਿੰਨੇ ਪੰਡਿਤ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਕਦੋਂ ਅਖਾੜਾ ਬਣਿਆ ਅਤੇ ਕੀ ਨਿਯਮ ਹਨ ਸੋ ਉਹ ਸਾਰੇ ਵਿਚ ਭਾਈ ਲਿਖੇ ਹੋਏ ਹਨ, ਲੰਬਾ ਵਿਸਤਾਰ ਹੈ। ਔਰ ਸ਼ਾਹੀਆਂ ਦੇ ਉੱਤੇ ਵੀ ਇਸ ਤਰ੍ਹਾਂ ਭੇਖਾਂ ਵਿਚ ਨਿਰਮਲਿਆਂ ਦੀ ਸ਼ਾਹੀ ਨਿਕਲਦੀ। ਸੋ ਇਸ ਤਰ੍ਹਾਂ ਜਿਹੜੇ ਪੰਜ ਸੇਵਾਦਾਰ ਹਾਂਜੀ ਨਿਯੁਕਤ ਕਰਤੇ, ਸੋ ਗਿਆਨੀ ਹਰੀ ਸਿੰਘ ਕਥਾ ਕੀਰਤਨ ਪ੍ਰਚਾਰ ਦੀ ਸੇਵਾ, ਸੰਤ ਜਗਾ ਸਿੰਘ ਜੀ ਸੋ ਜ਼ਮੀਨ ਦਾ ਮਾਮਲਾ ਆਇਆ ਗਿਆ ਬਾਹਰੋਂ ਦਰੋਂ ਪੈਸਾ, ਮੰਜਾ ਬਿਸਤਰਾ ਸਾਬਣ ਤੇਲ, ਡੇਰੇ ਦਾ ਸਾਜੋ ਸਮਾਜ ਲਿਆਉਣਾ, ਇਮਾਰਤਾਂ ਦੀ ਸੇਵਾ ਦੇਖ ਰੇਖ ਸਾਰਾ ਇੰਤਜ਼ਾਮ ਕਰਨਾ, ਤੇ ਲੰਗਰ ਵਾਲਿਆਂ ਦਾ ਕੰਮ ਹੈ ਲੰਗਰ ਚਲਾਉਣਾ ਲਾਂਗਰੀਆਂ ਦੇ ਸਮੇਤ, ਖੇਤੀ ਵਾਲਿਆਂ ਦਾ ਕਾਰਜ ਹੈ ਖੇਤੀ ਦੀ ਸੇਵਾ ਭਾਈ ਬਾਹਰ ਅੰਦਰ ਕਰਨੀ ਕਰਾਉਣੀ, ਇਹ ਡਿਊਟੀਆਂ ਜਿਹੜੀਆਂ ਸੀ ਸੇਵਾਦਾਰਾਂ ਨੂੰ, ਮੱਝਾਂ ਗਾਈਆਂ ਵਾਲਿਆਂ ਦੀ ਡਿਊਟੀ ਜੁਦੀ, ਸੋ ਇਸ ਤਰ੍ਹਾਂ ਜੋਤ ਦਾ ਪੈਰਾ ਉਹ ਜੁਦੀ ਸੇਵਾ, ਆਪੋ ਆਪਣੇ ਨੇ ਸੇਵਾ ਨਿਭਾਈਆਂ। ਆਪਣੀ ਹੋਂਦ ਵਿਚ ਮਹਾਂਪੁਰਸ਼ਾਂ ਨੇ ਆਨੰਦਗੜ੍ਹ 5 ਸਾਲ ਜੋਤ ਦਾ ਪੈਰਾ ਚਲਾਇਆ, ਇਸ ਤਰ੍ਹਾਂ ਮੰਨੀ ਮਾਜਰੇ ਰਾਮਗੜ੍ਹ ਆਦਿਕ ਜੋਤ ਦਾ ਪੈਰਾ ਚਲਾਇਆ ਸਰਦਾਰ ਪਿਆਰਾ ਸਿੰਘ ਜੀ ਦੇ ਗ੍ਰਹਿ ਵਿਖੇ, ਸਰਦਾਰ ਹਰਭਜਨ ਸਿੰਘ ਜੀ ਸਾਰੇ ਰਾਮਗੜ੍ਹ ਦੀ ਸੰਗਤ ਜੋਤ ਦੀਆਂ ਡਿਊਟੀਆਂ ਕਰਦੀ ਰਹੀ। ਇਸ ਤਰ੍ਹਾਂ ਭਾਈ ਜਿੱਥੇ ਜਿੱਥੇ ਵੀ ਮਹਾਂਪੁਰਸ਼ਾਂ ਦੀ ਸੰਗਤ ਉਹ ਗੁਰੂ ਕਾ ਦਸਵੰਧ ਗੁਰੂ ਕੇ ਲੰਗਰ ਵਾਸਤੇ ਆਪਣੀ ਕਿਰਤ ਚੋਂ ਭੇਜਦੇ। ਬੜੇ ਬੜੇ ਕੌਤਕ ਹੋਏ ਸਰਦਾਰ ਬਰਿਆਮ ਸਿੰਘ ਜੀ, ਜਿਸ ਤਰ੍ਹਾਂ ਭਾਈ ਕਰਤਾਰਪੁਰ ਮਹਾਰਾਜ ਜੋਤੀ ਜੋਤ ਸਮਾਉਣ ਲੰਗਰ ਵੇਲੇ ਰਾਸ਼ਨ ਲੈ ਕੇ ਗਏ, ਗੱਡਾ ਠੇਲਤਾ ਬੇੜੀ ਨਾ ਮਿਲੀ, ਪਾਣੀ ਗਿੱਟੇ ਗਿੱਟੇ ਰਹਿਣਾ, ਮਹਾਂਪੁਰਸ਼ਾਂ ਚੋਜ ਦੇਖੇ ਉਹ ਪ੍ਰਭਾਵਿਤ ਹੋਏ। ਯੂਪੀ ਚ ਉਹਨਾਂ ਦੇ ਸੋਹਣੇ ਕਾਰੋਬਾਰ ਹਨ, ਇਸ ਤਰ੍ਹਾਂ ਧੌਲਪੁਰ ਈਸ਼ਰ ਸਿੰਘ ਉਹਨਾਂ ਨੂੰ ਚਲੀਸਾ ਕਰਾਇਆ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਉਹ ਸੰਗਤਾਂ ਮਹਾਂਪੁਰਸ਼ਾਂ ਦੀ ਬੇਅੰਤ ਸੇਵਾ ਭਾਈ ਅਸਥਾਨ ਦੀ ਰਸਤਾ ਵਸਤਾ ਮਾਇਆ ਕਰਕੇ ਜਿੱਥੇ ਜਿੱਥੇ ਵੀ ਸੰਗਤ ਹੈ ਭਾਈ ਸੇਵਾ ਕਰਕੇ ਖੁਸ਼ੀਆਂ ਉਹ ਪ੍ਰਾਪਤ ਕਰਦੇ ਹਨ। ਸੋ ਇਸੇ ਪ੍ਰਕਾਰ ਜਮਸ਼ੇਰ ਨਗਰ ਦੀ ਸੰਗਤ, ਇਲਾਕੇ ਦੀ ਧੀਣਾ, ਇਹ ਸਾਰੇ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਆ ਕੇ ਹਾਲੇ ਵੀ ਲੰਗਰ ਦੀ ਸੇਵਾ ਕਰਦੇ। ਰਾਮਗੜ੍ਹ ਵਾਲੇ ਟਿੱਬੀ ਸਾਹਿਬ ਪੁੰਨਿਆਂ ਤੇ ਸਾਰੀ ਸੇਵਾ ਜਿਹੜੀ ਨਿਭਾਉਂਦੇ ਹਨ। ਸੋ ਸਾਧ ਸੰਗਤ ਜੀ ਡੇਰੇ ਦੀ ਜਿਹੜੀ ਸੇਵਾ ਸੀ ਇਹ ਦੇ ਦਿੱਤੀ, ਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਨੂੰ ਵਚਨ ਕੀਤਾ ਸੀ ਤੁਸੀਂ ਬਾਬਾ ਮਸਤ ਭਗਤ ਸਿੰਘ ਜੀ ਦੀ ਅਰਦਲ ਵਿਚ ਰਹਿਣਾ। ਸੋ ਸਾਧ ਸੰਗਤ ਜੀ ਇਸ ਪ੍ਰਕਾਰ 15 ਦਿਨ ਸਰੀਰ ਤਿਆਗਣ ਤੋਂ ਪਹਿਲਾਂ ਐਸਾ ਚੋਜ ਹੋਇਆ, ਬੁੱਧਵਾਰ ਦਾ ਦਿਨ ਸੀ, ਬੇਅੰਤ ਇਲਾਕੇ ਦੀਆਂ ਸੰਗਤਾਂ ਸਕੂਲਾਂ ਦੇ ਵਿਦਿਆਰਥੀ ਮਾਸਟਰ ਦਰਸ਼ਨ ਨੂੰ ਆਉਣ, ਤਨਤਾ ਵੱਜ ਗਿਆ। ਸੋ ਬਾਬਾ ਜਵਾਲਾ ਸਿੰਘ ਜੀ ਨੇ ਸੋ ਸਾਡੇ ਪਿਤਾ ਸਰਦਾਰ ਅਜਾਗਰ ਸਿੰਘ ਨੂੰ ਪੁੱਛਿਆ ਤੂੰ ਇਸ ਇਲਾਕੇ ਦਾ ਹੈ, ਇਹ ਕੀ ਕਾਰਨ ਹੈ? ਉਹਨਾਂ ਦੇ ਨੇਤਰ ਭਾਈ ਜਲ ਨਾਲ ਭਰਿਆ ਹੈ, ਕਹਿਣ ਲੱਗੇ ਮਹਾਰਾਜ ਆਪ ਜਾਣੇ ਜਾਣ ਹੋ, ਮੈਂ ਆਪਣੀ ਰਸਨਾ ਤੋਂ ਇਹ ਬਚਨ ਕਿਵੇਂ ਕਹਿ ਸਕਦਾ? ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਨੀ ਦੂਤਾਂ ਲਾਈ, ਪ੍ਰੇਮ ਬਿਛੋਹਾ ਕਰਤ ਕਸਾਈ, ਨਿਰਦੈ ਜਨ ਤਿਸ ਦਇਆ ਨਾ ਪਾਈ, ਵਿਛੋੜਾ ਐਸਾ। ਕਹਿਣ ਲੱਗੇ ਭਾਈ ਜਿਹੜੀ ਖਲਕਤ ਹੈ ਇਹ ਵੀ ਖਦਾ ਦਾ ਰੂਪ ਹੁੰਦੀ ਹੈ, ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਗਿਆ ਐਸੇ ਬਚਨ ਫਰਮਾਏ? ਫਿਰ ਮਹਾਂਪੁਰਸ਼ਾਂ ਨੇ ਕਿਹਾ ਪਬਲਿਕ ਜ਼ਿਆਦਾ ਆਵੇਗੀ, ਡਮੇਲੀ ਡੇਰੇ ਵਾਲਿਆਂ ਨੂੰ ਵੀ ਤੰਗੀ ਤਕਲੀਫ ਸੇਵਾ ਸੰਭਾਲਦੀ ਹੋਵੇਗੀ, ਸੋ ਐਸਾ ਚੋਜ ਵਰਤਾਇਆ ਸੰਤ ਗਿਆਨ ਸਿੰਘ ਜੀ ਮੰਨੀ ਮਾਜਰੇ ਵਾਲੇ, ਸੋ ਰਾਗੀ ਸਿੰਘ ਤੇ ਗ੍ਰੰਥੀ ਸਿੰਘ ਮਹਾਂਪੁਰਸ਼ਾਂ ਦੀ ਅਰਦਲ ਸੇਵਾ ਨਿਭਾਉਂਦੇ ਸਨ। ਆਗਿਆ ਕੀਤੀ ਕਿ ਬਾਬਾ ਮਸਤ ਭਗਤ ਸਿੰਘ ਜੀ ਆਨੰਦਪੁਰ ਸਾਹਿਬ ਰਾਗੀ ਬਾਗ ਹਨ, ਉਹਨਾਂ ਦੇ ਪਾਸ ਜਾਓ ਅਤੇ ਜਾ ਕਰਕੇ ਕਹੋ ਕਿ ਬਾਬਾ ਜਵਾਲਾ ਸਿੰਘ ਨੇ ਤੁਹਾਨੂੰ ਭੇਜਿਆ ਕਿ ਸਾਡੇ ਪ੍ਰਤੀ ਕੀ ਹੁਕਮ ਹੈ, ਜੋ ਬਚਨ ਕਹਿਣ ਉਹ ਲੈ ਕੇ ਆ ਜਾਣਾ। ਗਿਆਨ ਸਿੰਘ ਜੀ ਗਏ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਫਗਵਾੜੇ ਕਾਠੜ ਲੱਕੜ ਦੇ ਵੇਲਣੇ ਦੀ ਸਾਈ ਦੇ ਦਿਓ, ਮੈਂ ਤੇ ਜਵਾਲਾ ਸਿੰਘ ਨੇ ਕਮਾਦ ਪੀੜਨਾ ਹੈ। ਉਹ ਇਹ ਸੁਨੇਹਾ ਲੈ ਕੇ ਆ ਗਏ, ਵੇਲਣੇ ਦੀ ਸਾਈ ਵੀ ਦੇ ਦਿੱਤੀ, ਆਨੰਦਪੁਰ ਵੇਲਣਾ ਵੀ ਪਹੁੰਚਾ ਦਿੱਤਾ। ਪੁਰਾਣੇ ਜਮਾਨੇ ਲੱਕੜ ਦੇ ਵੇਲਣੇ ਹੁੰਦੇ ਸੀ, ਗੰਨਿਆਂ ਦੀਆਂ ਥੱਬੀਆਂ ਬਣਾ ਕੇ ਵਿੱਚ ਕੱਢੀ ਜਾਣੀਆਂ, 2-4 ਵਾਰੀ ਪੱਛੀਆਂ, ਫਿਰ ਉਹਨਾਂ ਪੱਛੀਆਂ ਦੇ ਮੂਹੜੇ ਸਫਾ ਬਣਾ ਲੈਣੀਆਂ। ਇਸ ਤਰ੍ਹਾਂ ਦਾ ਭਾਈ ਉਦੋਂ ਜਮਾਨੇ ਨਾਲ ਕੁਝ ਰਿਵਾਜ ਹੁੰਦਾ ਸੀ। ਹੁਣ ਸਾਇੰਸ ਜਗ ਨੇ ਤਾਂ ਵੇਲਣੇ ਕਰੈਸ਼ਰ ਕਈ ਚੀਜ਼ਾਂ ਪੈਦਾ ਕਰਤੀਆਂ, ਇੱਕੋ ਵਾਰੀ ਗੰਨੇ ਸੋਹਣੇ ਪੀੜੇ ਜਾਂਦੇ ਹਨ। ਸੋ ਸਾਧ ਸੰਗਤ ਜੀ ਮਾਸਤਾਂ ਦੀ ਆਗਿਆ ਲੈ ਕੇ ਗਿਆਨ ਸਿੰਘ ਜੀ ਆ ਗਏ, ਬਚਨ ਸੁਣਾਇਆ। ਸੋ ਸਾਰੀ ਸੰਗਤ ਨੂੰ ਇਹ ਹੋਇਆ ਕਿ ਹੁਣ ਬਾਬੇ ਮਸਤਾਂ ਨੇ ਕਿਹਾ ਬਾਬਾ ਜਵਾਲਾ ਸਿੰਘ ਜੀ ਜੋਤੀ ਜੋਤ ਨਹੀਂ ਸਮਾਉਣਗੇ, ਹੋਰ ਸੰਗਤਾਂ ਨੂੰ ਦਰਸ਼ਨ ਦੇ ਕੇ ਲਾਭ ਬਖਸ਼ਿਸ਼ ਕਰਨਗੇ, ਕਿਉਂਕਿ ਮਹਾਂਪੁਰਸ਼ਾਂ ਦੇ ਸਰੀਰਾਂ ਦੀ ਤਾਂ ਸਦਾ ਹੀ ਲੋੜ ਹੈ, ਬੜਾ ਲਾਹਾ ਹੈ। ਸੋ ਸਾਧ ਸੰਗਤ ਜੀ ਜਦੋਂ ਐਸਾ ਹੋਇਆ ਸਾਰਿਆਂ ਦੇ ਮਨ ਚੋਂ ਗੱਲੇ ਹੀ ਨਿਕਲ ਗਏ। ਉਸ ਦਿਨ ਐਸਾ ਚੋਜ ਵਰਤਾਇਆ, 3.5 ਘੰਟੇ ਮਹਾਂਪੁਰਖਾਂ ਨੇ ਸਵਾਸ ਨਾ ਲਿਆ। ਡਾਕਟਰ ਚਰਨ ਸਿੰਘ ਜੀ ਜਲੰਧਰ ਵਾਲੇ, ਸੋ ਜੋ ਮਹਾਂਪੁਰਖਾਂ ਦੇ ਅਨੰਨ ਸੇਵਕ ਹਨ, ਬਾਬੂ ਕਾਨਦਾਸ ਜੀ ਦੀ ਪ੍ਰੇਰਨਾ ਨਾਲ ਮਹਾਂਪੁਰਸ਼ਾਂ ਦੀ ਸੰਗਤ ਵਿਚ ਆਏ। ਸੋ ਇਹਨਾਂ ਦੇ ਘਰੋਂ ਮਾਤਾ ਜੀ ਮਹਾਨ ਸੇਵਾਦਾਰ ਅਨੰਨ ਗੁਰਮੁਖ ਪਿਆਰੇ, ਸੋ ਸਾਧ ਸੰਗਤ ਡਾਕਟਰ ਕਰਮ ਸਿੰਘ ਆਪਣੇ ਅੰਮ੍ਰਿਤਸਰ ਸਾਹਿਬ ਤੋਂ, ਬੇਅੰਤ ਮਹਾਂਪੁਰਸ਼ਾਂ ਸੰਗੀ ਡਾਕਟਰ ਚੰਨਣ ਸਿੰਘ ਜੀ ਈਸ਼ਰ ਨੰਗਲ ਤੋਂ, ਇਹ ਮਹਾਂਪੁਰਖਾਂ ਦੀ ਅਰਦਲ ਵਿਚ ਸੇਵਾ ਸਰਦਾਰ ਭਗਤ ਸਿੰਘ ਜੰਡੀ ਨਗਰ ਤੋਂ ਨੰਗਲ ਤੋਂ, ਜੰਡੀ ਵਿਚ ਸੰਤ ਨੱਥਾ ਸਿੰਘ ਜੀ ਕਾਲੇ ਨਗਰ ਦੇ ਮਹਾਨ ਵਿਦਵਾਨ ਪੰਡਿਤ, ਉੱਥੇ ਵੀ ਬਾਬਾ ਜਵਾਲਾ ਸਿੰਘ ਜਾਂਦੇ ਸੀ ਤੇ ਸੰਤ ਸਰਦਾਰ ਭਗਤ ਸਿੰਘ ਉਦੋਂ ਦੇ ਸ਼ਰਧਾਲੂ ਸਨ। ਭਗਤ ਸਿੰਘ ਜੀ ਸੇਵਾ ਵਿਚ ਰਹੇ, ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਚਲੇ ਗਏ। ਹੁਣ ਕਈ ਵਾਰੀ ਪਸ਼ਚਾਤਾਪ ਕਰਦੇ ਮਹਾਂਪੁਰਸ਼ਾਂ ਨੇ ਕਿਹਾ ਸੀ ਸਮਾਂ ਭਾਈ ਥੋੜਾ ਹੀ ਹੈ, ਇਹ ਬਾਅਦ ਵਿਚ ਲੰਘੇ ਆ, ਕਈ ਵਾਰੀ ਪਸ਼ਚਾਤਾਪ ਹੁੰਦਾ ਹੈ। ਡਾਕਟਰ ਚੰਨਣ ਸਿੰਘ ਜੀ ਸਹਿਜਧਾਰੀ ਸੇਵਾ ਵਿਚ ਅਖੀਰ ਤੱਕ ਭਾਈ ਡਟੇ ਰਹੇ। ਕੁਝ ਸਾਲ ਪਹਿਲਾਂ ਭਗੌਰ ਸਾਹਿਬ ਜਿੱਥੇ ਦਸਮ ਪਾਤਸ਼ਾਹ ਸਥਾਨ ਚੌਪਈ ਸਾਹਿਬ ਆਚਾਰੀ ਅਮਰੀ ਕੌਰ ਕਰੋਹਾ ਦੇ ਰੱਛਾ ਡੋਰਾਂ ਨਾਲ ਪੱਥਰ ਬਣਾ ਕੇ ਪਾਣੀ ਮਿਣਦੇ ਰਹੇ ਸੀ ਅਤੇ ਆਗਿਆ ਕੀਤੀ ਸੀ ਜਦੋਂ ਵੀ ਸਾਡਾ ਭਾਈ ਅੰਤ ਹੋਵੇ ਇੱਕ ਬਕਸਾ ਲੈ ਕੇ ਉਹਦੇ ਚ ਮੋਰੀਆਂ ਕੱਢ ਦੇਣੀਆਂ, ਚੌਹਾਂ ਕੋਨਿਆਂ ਦੇ ਚਾਰ ਹੁੱਕਾਂ ਚਾਰ ਮਨ ਦਾ ਬੇਟ ਬੰਨ ਦੇਣਾ, ਸਾਡੇ ਸਰੀਰ ਦਾ ਇਸ਼ਨਾਨ ਕਰਾ ਕੇ ਭਗੌਰ ਸਾਹਿਬ ਮਹਾਰਾਜ ਦੇ ਚਰਨ ਕੜਾਹ ਪ੍ਰਸ਼ਾਦ ਕੀਰਤਨ ਦੇ ਕਰਾ ਕੇ ਬਾਕ ਸੁਣ ਕੇ, ਸੋ ਸਾਹ ਦੇਗ ਵਰਤਾ ਕੇ ਲੰਗਰ ਚਲਾਉਣਾ ਅਤੇ ਸਰੀਰ ਬਕਸੇ ਵਿਚ ਬੰਦ ਕਰਕੇ ਮੇਵੇ ਭਰ ਦੇਣੇ ਤੇ ਦੋ ਬੇੜੀਆਂ ਚ ਰੱਖ ਕੇ ਦਰਿਆ ਵਿਚ ਜਲ ਪ੍ਰਵਾਹ ਕਰ ਦੇਣਾ, ਮੋਰੀਆਂ ਰਾਹੀ ਮੱਛੀਆਂ ਵੜ ਕੇ ਸਰੀਰ ਆਦਿਕ ਖਾ ਜਾਣਗੀਆਂ। ਇਹ ਮਹਾਂਪੁਰਸ਼ਾਂ ਨੇ ਪਹਿਲਾਂ ਹੁਕਮ ਕੀਤਾ ਸੀ, ਦੋ ਬਕਸੇ ਬਣਾਏ, ਇੱਕ 2 ਇੰਚ ਛੋਟਾ, ਕਹਿੰਦੇ ਵੀ ਕੰਮ ਆਵੇਗਾ। ਉਹ ਸੰਤ ਗਿਆਨੀ ਹਰੀ ਸਿੰਘ ਜੀ ਦੇ ਕੰਮ ਆਇਆ ਜਦੋਂ ਉਹਨਾਂ ਦਾ ਜਲ ਪ੍ਰਵਾਹ, ਮਹਾਂਪੁਰਸ਼ਾਂ ਨੇ ਆਪਣੇ ਲਈ ਭਾਈ ਹੋਰ ਬਣਾਇਆ, ਆਪਣੇ ਗੁਰੂ ਭਾਈ ਲਈ ਪਹਿਲਾਂ ਤਿਆਰ ਕਰਵਾਇਆ। ਸੋ ਸਾਧ ਸੰਗਤ ਜੀ 15 ਦਿਨ 3 ਘੰਟੇ ਸਵਾਸ ਨਾ, ਡਾਕਟਰ ਚਰਨ ਝਸਦੇ ਰਹੇ ਫੇਰ ਸਵਾਸ। ਜਦੋਂ 15ਵਾਂ ਦਿਨ ਆਇਆ ਸਾਰੀ ਸੰਗਤ ਨੂੰ ਭਾਈ ਬਾਹਰ ਕਰਤਾ, ਸੰਤ ਮਹਿੰਦਰ ਸਿੰਘ ਜੀ, ਸੰਤ ਗਿਆਨ ਸਿੰਘ ਜੀ ਸਮੇਂ, ਸੰਤ ਬਾਬਾ ਮਹਿੰਦਰ ਸਿੰਘ ਜੀ, ਸੰਤ ਗਿਆਨ ਸਿੰਘ ਜੀ ਹੋਰ ਭਾਈ ਤਾਰਾ ਸਿੰਘ ਹਾਜ਼ਰ ਸਨ। ਮਹਾਂਪੁਰਸ਼ਾਂ ਨੇ ਸਮੂਹ ਸੰਗਤ ਨੂੰ ਬਾਹਰ ਕਰ ਦਿੱਤਾ ਅਤੇ ਅੰਤ ਸਮੇਂ ਧੀਰੇ ਦੇ ਜੋ ਉਪਦੇਸ਼ ਸਨ ਉਹ ਬਖਸ਼ਿਸ਼ ਕੀਤੇ। ਸ਼ਬਦ ਮਿਲਾਵਾ ਹੋਤਾ ਹੈ, ਦੇਹ ਮਿਲਾਵਾ ਨਾ ਹੈ। ਸ਼ਰੀਰਾਂ ਕਰਕੇ ਜਿਤਨੇ ਵੀ ਵੱਡੇ ਵੱਡੇ ਪੀਰ ਪੈਗੰਬਰ ਆਏ ਹਨ, ਇੱਕ ਦਿਨ ਜਾਣਾ ਪਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹ ਵਾਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਨ, ਐਸਾ ਜੋ ਉਪਦੇਸ਼ ਸੀ ਭਾਈ ਦੇਣਾ ਕੀਤਾ। ਬਖਸਿਆਂ ਬਾਰੇ ਬੇਨਤੀ ਕੀਤੀ ਹੈ ਕਿ ਮਹਾਂਪੁਰਸ਼ਾਂ ਨੇ ਪਹਿਲਾਂ ਹੀ ਤਿਆਰ ਕਰਵਾਏ ਸਨ ਅਤੇ ਜਲ ਪ੍ਰਵਾਹ ਦੀ ਜੋ ਵਿਧੀ ਸੀ ਉਹ ਵਰਣਨ ਕੀਤੀ ਸੀ, ਕਿਉਂਕਿ 4 ਪ੍ਰਕਾਰ ਦੇ ਦਾਗ ਵਿਚ ਜਲ ਪ੍ਰਵਾਹ ਕਰਨਾ, ਸੋ ਅਗਨੀ ਦਾ ਸੰਸਕਾਰ, ਧਰਤੀ ਵਿਚ ਦਫਨਾਉਣਾ ਆਦਿਕ, ਜੰਗਲ ਵਿਚ ਸਰੀਰ, ਖੂਹ ਦੇ ਉੱਤੇ ਲੋਹੇ ਦੇ ਪਿੰਜਰੇ ਤੇ ਰੱਖ ਜਾਣਾ, ਜਾਨਵਰ ਆਦਿਕ ਖਾ ਜਾਣ। ਸੋ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਦਾ ਜਲ ਪ੍ਰਵਾਹ ਕਰਨ ਦੀ ਆਗਿਆ ਬਖਸ਼ਿਸ਼ ਕੀਤੀ ਸੀ, ਜੋ ਹੋਤੀ ਮਰਦਾਨ ਸੰਪਰਦਾ ਦੇ ਮੁਖੀ ਮਹਾਂਪੁਰਸ਼ਾਂ ਦੇ ਨਿਯਮ ਚੱਲੇ ਆ ਰਹੇ ਹਨ। ਸੋ ਸਾਰੀ ਵਿਧੀ ਨੂੰ ਸਮਝਾ ਦਿੱਤਾ ਗਿਆ ਸੀ। ਮਹਾਂਪੁਰਸ਼ਾਂ ਨੇ ਉਸ ਵੇਲੇ ਸਾਧ ਸੰਗਤ ਜੀ ਸਿੱਧ ਆਸਣ ਲਗਾਇਆ ਔਰ ਸਿੱਧੇ ਹੋ ਕੇ ਬੈਠ ਗਏ। ਪ੍ਰਾਣ ਵਾਯੂ ਨੂੰ ਦਸਮ ਦੁਆਰ ਵੱਲ ਖਿੱਚਿਆ, ਬ੍ਰਹਮ ਅਰੰਦਰ ਨਾੜੀ ਨੂੰ ਫੋੜ ਕੇ, ਸੋ ਪ੍ਰਾਣਾ ਦਾ ਤਿਆਗ ਕੀਤਾ ਅਤੇ ਆਪਣੇ ਆਤਮਾ ਨੂੰ ਜੋਤ ਸਰੂਪੀ ਪਰਮਾਤਮਾ ਵਿਚ ਤੋਂ ਪਹਿਲੇ ਹੀ ਭੇਦ ਕਰ ਚੁੱਕੇ ਸੀ, ਜੀਵਨ ਮੁਕਤੀ ਦਾ ਆਨੰਦ ਲੈ ਰਹੇ ਸੀ। 5 ਭੂਤਕ ਸਰੀਰ ਤਿਆਗਣ ਤੋਂ ਬਾਅਦ ਵਾਹਿਗੁਰੂ ਵਿਚ ਅਭੇਦ ਅਵਸਥਾ, ਵਧੇ ਮੁਕਤੀ ਦਾ ਜੋ ਆਨੰਦ ਸੀ ਉਹਨਾਂ ਨੇ ਪ੍ਰਾਪਤ ਕੀਤਾ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਿਆ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕਰਵਾਨ। ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬੇਅੰਤ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦਰਸ਼ਨ ਲਈ ਆਈਆਂ ਹੋਈਆਂ ਸਨ। 7:40 28 ਕੱਤਕ ਦਿਨ ਬੁੱਧਵਾਰ ਸਨ 1957 ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਨੇ ਆਪਣੇ 5 ਭੌਤਿਕ ਸਰੀਰ ਨੂੰ ਸੰਤ ਮਸਤ ਡਮੇਲੀ ਵਾਲਿਆਂ ਦੇ ਪਿਆਰਮਈ ਬਚਨਾਂ ਵਿੱਚ ਨਿਯਮਬੱਧ ਹੋ ਕੇ ਡਮੇਲੀ ਨਗਰ ਵਿਖੇ ਆਪਣੇ ਸਰੀਰ ਦਾ ਤਿਆਗ ਕੀਤਾ ਅਤੇ ਹੁਕਮ ਕੀਤਾ ਸੀ ਕਿ ਸਾਡੇ ਸਰੀਰ ਨੂੰ ਹਰ ਖੁਆਲ ਡੇਰੇ ਵੀ ਅੰਤ ਸਮੇਂ ਨਹੀਂ ਲਿਜਾਣਾ। ਸੰਗਤਾਂ ਬਹੁਤਾ ਵਰਲਾਪ ਕਰਨਗੀਆਂ ਤੇ ਮਨ ਨੂੰ ਠੇਸ ਪਹੁੰਚੇਗੀ ਤੇ ਬਰਾਗ ਦੇ ਅੰਦਰ ਕੋਈ ਵੀ ਸਰੀਰ ਆਪਣਾ ਘਾਤ ਕਰ ਸਕਦਾ ਹੈ। ਸੋ ਸਿੱਧਾ ਹੀ ਸਾਡਾ ਸਰੀਰ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਉਨਾ ਸਾਹਿਬ ਬਾਬਾ ਸਾਹਿਬ ਸਿੰਘ ਬੇਦੀ ਦੇ ਸਥਾਨ ਤੇ ਨਮਸਕਾਰ ਕਰਦੀਆਂ ਹੋਈਆਂ ਭਗੌਰ ਸਾਹਿਬ ਦਸਮ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਸਥਾਨ ਵਿੱਚ ਲੈ ਜਾਣ ਅਤੇ ਗੁਰੂ ਕੇ ਚਰਨਾਂ ਵਿੱਚ ਭਾਈ ਕੜਾਹ ਪ੍ਰਸ਼ਾਦੀ ਦੇਖ ਲੰਗਰ ਦੀਵਾਨ ਕੀਰਤਨ ਕਰਨਾ, ਸਰੀਰ ਦਾ ਇਸ਼ਨਾਨ ਕਰਾ ਕੇ ਬਕਸੇ ਵਿੱਚ ਦੱਸੀ ਹੋਈ ਵਿਧੀ ਅਨੁਸਾਰ ਵਸਤਰ ਪਹਿਨਾਉਣ ਤੋਂ ਬਾਅਦ ਰੱਖ ਕਰਕੇ ਮੇਵੇ ਆਦਿਕ ਰੱਖ ਦੇਣੇ, ਅਰਦਾਸਾ ਕਰਕੇ ਸੇਵਕ ਯੋੜਕ ਨੇ ਵਿਪਰੀਤ ਬਚਨਾਂ ਦੁਆਰਾ 2 ਬੇੜੀਆਂ ਆਮੋ ਸਾਹਮਣੇ ਲਿਆ ਕੇ ਬਕਸੇ ਦੇ ਕੋਨਿਆਂ ਨੂੰ ਬੇੜੀਆਂ ਦੇ ਦੋਹਾਂ ਕੋਨਿਆਂ ਤੇ ਰੱਖ ਦੇਣਾ। ਬੇੜੀਆਂ ਕੀਰਤਨ ਕਰਦਿਆਂ ਸ਼ਬਦ ਪੜ੍ਹਦਿਆਂ ਚਲਾ ਦੇਣੀਆਂ, ਸਫਲ ਸਫਲ ਪਈ ਸਫਲ ਯਾਤਰਾ। ਸੋ ਜਦੋਂ ਦਰਿਆ ਦੇ ਪਾਣੀ ਦੇ ਮੱਧ ਵਿੱਚ ਬੇੜੀਆਂ ਚਲੇ ਜਾਣ, ਸੋ ਬੇੜੀਆਂ ਦੇ ਸਿਰੇ ਤੋਂ ਬਕਸਾ ਉਤਾਰ ਦੇਣਾ। ਬਕਸੇ ਨਾਲ 4 ਮਣ ਪੱਕਾ ਵੇਟ ਚੌਹਾਂ ਕੋਨਿਆਂ ਤੇ ਸੰਗਲਾਂ ਨਾਲ ਬੰਨਿਆ ਹੋਵੇਗਾ। ਉਹ ਬਕਸੇ ਨੂੰ ਦਰਿਆ ਦੀ ਨੀਚ ਦੀ ਸੱਤਾ ਥੱਲੇ ਖਿੱਚ ਕੇ ਲੈ ਜਾਵੇਗਾ ਅਤੇ ਸਰੀਰ ਭਾਈ ਅੰਤ ਸਮੇਂ ਵੀ ਜਾਨਵਰਾਂ ਦੇ ਕੰਮ ਆਵੇਗਾ। ਉਹਨਾਂ ਦੇ ਪੇਟ ਦੀ ਭੁੱਖ ਜਠਰਾਗਨੀ ਤ੍ਰਿਪਤ ਹੋਵੇਗੀ। ਇਹ ਮਹਾਂਪੁਰਸ਼ਾਂ ਦੇ ਆਪਣੇ ਭਾਈ ਚੋਜ ਹਨ। ਇਸੇ ਪ੍ਰਕਾਰ ਕਿਉਂਕਿ ਡਾਕਟਰ ਚਰਨ ਚੰਨਣ ਸਿੰਘ ਜੀ ਨੂੰ ਇੱਕ ਵਾਰੀ ਡੇਰਿਆਂ ਦੇ ਇਤਿਹਾਸ ਤੋਂ ਉੱਪਰ ਉੱਠਦਿਆਂ ਹੋਇਆਂ ਬਚਨ ਕੀਤਾ ਸੀ, ਡੱਡਾ ਡੇਰਾ ਇਹ ਨਹੀਂ ਜਹਾਂ ਡੇਰਾ ਤੋਂ ਜਾਣ, ਉਹ ਡੇਰਾ ਕਾ ਸੰਜਮਾ ਗੁਰ ਕਾ ਸ਼ਬਦ ਪਛਾਣ, ਡੇਰਾ ਨਿਸ਼ਚਲ ਸਾਧ ਸੰਗ ਪਾਇਆ। ਅਸਲੀ ਡੇਰਾ ਕੀ ਹੈ? ਜਿਹੜਾ ਸਾਧ ਸੰਗਤ ਵਿੱਚ ਆ ਕੇ ਨਿਸ਼ਚਲ ਇਸਤਤ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਸੋ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਬਚਨ ਫਰਮਾਏ ਸਨ। ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ। ਜੋਤੀ ਜੋਤ ਸਮਾਉਣ ਦੀ ਖਬਰ ਜੰਗਲ ਦੀ ਅੱਗ ਨੂੰ ਸਾਰੇ ਫੈਲ ਗਈ। ਦੂਰ ਦਰਾਡਿਓ ਸਾਰੇ ਮਹਾਂਪੁਰਸ਼ ਗੁਣੀ ਗਿਆਨੀ ਪ੍ਰਚਾਰਕ ਇਲਾਕਾ ਦੇਸ਼ ਨਿਵਾਸੀ ਸਾਰੇ ਪ੍ਰਾਂਤਾਂ ਚੋਂ ਜਿੱਥੇ ਜਿੱਥੇ ਵੀ ਮਹਾਂਪੁਰਸ਼ਾਂ ਦੇ ਸੰਗੀ ਸਨ, ਬ੍ਰਿਗੇਡੀਅਰ ਗੁਰਕਿਰਪਾਲ ਸਿੰਘ, ਸੁਰਿੰਦਰ ਸਿੰਘ ਖੰਨਾ, ਡਾਕਟਰ ਚੰਨਣ ਸਿੰਘ, ਚਰਨ ਸਿੰਘ ਤਾਂ ਸੇਵਾ ਵਿੱਚ ਹਾਜ਼ਰ ਸਨ। ਸੋ ਜਿੱਥੇ ਜਿੱਥੇ ਵੀ ਮਹਾਂਪੁਰਸ਼ਾਂ ਦੇ ਸਰਦਾਰ ਅਨੂਪ ਸਿੰਘ ਜੀ, ਸਰਦਾਰ ਭੁਪਿੰਦਰ ਸਿੰਘ ਜੀ ਮੰਨੀ ਮਾਜਰੇ, ਸਰਦਾਰ ਅਨੂਪ ਸਿੰਘ ਜੀ ਪਟਿਆਲਾ, ਸੋ ਯੂਪੀ ਸੀਪੀ ਦੇਸ਼ ਭਰ ਦੇ ਸਾਰੇ ਪ੍ਰਾਂਤਾਂ ਚੋਂ ਸੰਗਤਾਂ ਭਾਈ ਮਹਾਂਪੁਰਸ਼ਾਂ ਦੇ ਜਲ ਪ੍ਰਵਾਹ ਵੇਲੇ ਹੀ ਦਰਸ਼ਨ ਕੀਤੇ ਜਾਣ, ਬੜਾ ਭਾਰੀ ਇਕੱਠ ਹੋਇਆ। ਨਗਰ ਕੀਰਤਨ ਦੀ ਸ਼ਕਲ ਨਾਲ ਮਹਾਂਪੁਰਸ਼ਾਂ ਦੇ ਸਰੀਰ ਨੂੰ ਇੱਕ ਸਵਾਰੀ ਦੇ ਉੱਪਰ ਜਗ੍ਹਾ ਸਜਾਇਆ ਗਿਆ। ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਕਾਫਲੇ ਦੀ ਸ਼ਕਲ ਵਿੱਚ ਨੰਗਲ ਹੋ ਕਰਕੇ ਉਨਾ ਸਾਹਿਬ ਮਹਾਂਪੁਰਸ਼ਾਂ ਦੇ ਸਥਾਨ ਤੇ ਅਰਦਾਸ ਨੰਗਲ ਤੇ ਭਗੌਰ ਸਾਹਿਬ ਦਸਮ ਪਾਤਸ਼ਾਹ ਦੇ ਚਰਨਾਂ ਚ ਭਗੌਰ ਸਾਹਿਬ ਧਰਮ ਸਥਾਨ ਵਿਖੇ ਪਹੁੰਚੀਆਂ। ਮਹਾਂਪੁਰਸ਼ਾਂ ਦੀ ਦੱਸੀ ਮਰਿਆਦਾ ਅਨੁਸਾਰ ਕੜਾਹ ਪ੍ਰਸ਼ਾਦੀ ਦੇ ਕਰਕੇ ਅਰਦਾਸੇ ਕਰਾਏ ਕਿ ਜਿਤਨੀ ਆਪ ਨੇ ਅਕਾਲ ਪੁਰਖ ਗੁਰੂ ਦਰਬਾਰ ਦੀ ਸੇਵਾ ਕੀਤੀ ਸੀ ਉਹ ਨਿਭਾ ਕੇ ਅਸੀਂ ਜਾ ਰਹੇ ਹਾਂ। ਸੋ ਆਪ ਦੀ ਸੇਵਾ ਵਿਚ ਕੋਈ ਤਰੁਟੀ ਰਹਿ ਗਏ ਹੋਏ ਖਿਮਾ ਕਰਨੇ। ਸੋ ਸੇਵਾ ਜਿੰਨੀ ਆਪ ਨੇ ਕਰਵਾਈ ਉਤਨੀ ਕੀਤੀ ਹੈ ਪ੍ਰਵਾਨ ਕਰਨੇ ਤੇ ਆਪਣੀ ਗੋਦ ਵਿਚ ਨਿਵਾਸ ਬਖਸ਼ਿਸ਼ ਕਰਨਾ। ਸੋ ਫਿਰ ਸਮੂਹ ਸੰਗਤ ਵਾਂ ਲੰਗਰ ਤਿਆਰ ਦੇਖਦੇ ਰਹੇ। ਸੋ ਸਰਦਾਰ ਕੇਰ ਸਿੰਘ, ਬੰਤਾ ਸਿੰਘ ਤੇ ਮੇਹਰ ਸਿੰਘ ਮਨਾਈਆਂ ਪਿੰਡ ਤੋਂ ਮਹਾਂਪੁਰਸ਼ਾਂ ਦੇ ਅਨੰਨ ਸ਼ਰਧਾਲੂ ਸਨ। ਕੇਰ ਸਿੰਘ ਨੇ ਪੰਜ ਸੁਖਮਨੀ ਸਾਹਿਬ ਦੇ ਨਿਤਨੇਮ ਰੋਜ਼ ਕਰਨੇ, ਮਹਾਂਪੁਰਸ਼ਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ। ਸੋ ਨੇਤਰ ਜਾਂਦੇ ਰਹਿ, ਬੇਨਤੀ ਕੀਤੀ ਅਖੰਡ ਪਾਠ ਸਾਹਿਬ ਰੱਖੇ ਕਿ ਪੂਰੇ ਬਹਿ ਕੇ ਸੁਣਨੇ। ਇਹਦੀ ਭੈਣ ਸ਼ਾਂਤੀ ਕਹਿਣ ਲੱਗੀ, ਕੇਰ ਸਿੰਘ ਰਾਤ ਬੈਠਾ ਰਿਹਾ, ਮੂੰਹ ਹੱਥ ਧੋਲਾ। ਗ੍ਰੰਥੀ ਸਿੰਘ ਤੇ ਮਹਾਰਾਜ ਦੇ ਦਰਸ਼ਨ ਹੋਣ ਲੱਗ ਪਏ ਸੀ। ਜਦੋਂ ਲੈ ਗਈ ਜੋਤ ਫੇਰ ਜਾਂਦੀ ਰਹੀ, ਫੇਰ ਬੇਨਤੀ ਕੀਤੀ, ਕਹਿਣ ਲੱਗੇ ਭਾਈ ਪਰਾ ਰੱਬ ਰੂਪੀ ਕਰਮ ਜਿਹੜਾ ਨਹੀਂ ਕੱਟਿਆ ਗਿਆ, ਕਿਰੇ ਮਨ ਤੇ ਸੰਚਿਤ ਨਿਵਿਰਤ ਹੋ ਜਾਂਦੇ, ਪਰਾ ਰੱਬ ਰੂਪੀ ਕਰਮ ਭੋਗਣਾ ਪੈਂਦਾ, ਮਾਰਨ ਵੀ ਇਸੇ ਤਰ੍ਹਾਂ ਮਨਜ਼ੂਰ ਹੈ। ਸੋ ਇਸ ਤਰ੍ਹਾਂ ਬੰਤਾ ਸਿੰਘ ਤੇ ਮੇਹਰ ਸਿੰਘ ਸਾਰੀ ਜ਼ਿੰਦਗੀ ਗੁਰੂ ਘਰ ਦੀ ਕੀਰਤਨ ਦੁਆਰਾ ਸੇਵਾ ਨਿਭਾਉਂਦੇ ਰਹੇ। ਇੱਕ ਵਾਰੀ ਵਰਖਾ ਨਾ ਹੋਵੇ ਗੁਰਮੁਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਭਾਈ ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰੋ, ਸਤਿਗੁਰੂ ਜੀ ਮੇਹਰ ਕਰਨਗੇ। ਵਰਖਾ ਹੋ ਗਈ, ਫੇਰ ਕਿਤੇ ਔੜ ਲੱਗੀ, ਮਹਾਂਪੁਰਸ਼ ਗਏ ਸਨ, ਇਹ ਫੇਰ ਲੱਗ ਪਏ, ਅੱਗੇ ਪਿੱਛੇ ਆਏ ਤੇ ਸਭ ਸੁੱਕਾ, ਇੱਥੇ ਦੁਆਲੇ ਨਹੀਂ ਪਵੇ। ਮਹਾਂਪੁਰਸ਼ ਕਹਿੰਦੇ ਇਹ ਕੀ ਗੱਲ, ਜਿਲੇ ਦੇਖਿਆ ਸਿੰਘ ਕੀਰਤਨ ਕਰਨ। ਕਹਿਣ ਲੱਗੇ ਭਾਈ ਇੱਥੇ ਨਹੀਂ ਪੈਂਦਾ, ਅਸੀਂ ਮਹਾਰਾ ਆਪ ਜੀ ਨੇ ਇੱਕ ਵਾਰੀ ਔੜ ਲੱਗੀ ਤੇ ਕਿਹਾ ਸੀ, ਕਹਿੰਦੇ ਤੁਹਾਨੂੰ ਚੰਗਾ ਭਾਈ ਨੁਕਸ਼ਾ ਮਿਲ ਗਿਆ। ਸੋ ਇਸ ਤਰ੍ਹਾਂ ਕੀਰਤਨ ਦੀ ਐਸੀ ਸ਼ਕਤੀ, ਮਹਾਂਪੁਰਸ਼ ਗੁਰਬਾਣੀ ਦੀ ਮਹਾਨਤਾ ਇਉਂ ਭਾਈ ਦੱਸਿਆ ਦਰਸਾਇਆ ਕਰਦੇ ਸਨ। ਇਹ ਮਹਾਂਪੁਰਖਾਂ ਦੇ ਭਾਈ ਅਗੰਮੀ ਜਿਹੜੇ ਚੋਜ ਹੁੰਦੇ ਇਹ ਹੋਇਆ ਕਰਦੇ ਹਨ। ਸੋ ਸਰਦਾਰ ਲਕਸ਼ਮਣ ਸਿੰਘ ਜੀ ਕਾਲਰੇ ਵਾਲੇ, ਸੋ ਅਨਪੜ੍ਹ ਸਨ, ਮਹਾਂਪੁਰਸ਼ਾਂ ਦੇ ਅਨੰਨ ਸ਼ਰਧਾਲੂ ਸਨ। ਜਿੱਥੇ ਵੀ ਸਮਾਂ ਮਿਲਣਾ ਦਰਸ਼ਨ ਨੂੰ ਜਾਣਾ, ਇਹਨਾਂ ਦੇ ਘਰੋਂ ਮਾਤਾ ਆ ਕੇ ਲੜ ਪਏ। ਸੋ ਬਖਸ਼ੀਸ਼ ਕੌਰ ਕਹਿਣ ਲੱਗੀ, ਮਹਾਰਾਜ ਇਹ ਤੁਹਾਡੇ ਦਰਸ਼ਨ ਨੂੰ ਤੁਰਿਆ ਰਹਿੰਦਾ, ਘਰ ਦਾ ਕੰਮ ਨਹੀਂ ਕਰਦਾ, ਮੁੰਡੇ ਕੁੜੀਆਂ ਨੂੰ ਕੌਣ ਵਿਆਹੇਗਾ। ਕਹਿਣ ਲੱਗੇ ਭਾਈ ਅਕਾਲ ਪੁਰਖ ਹੀ ਸਾਰਿਆਂ ਦਾ, ਇਹ ਤਾਂ ਆਇਆ ਹੀ ਸਾਧ ਸੰਗਤ ਦੀ ਸੇਵਾ ਵਾਸਤੇ। ਸੋ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਜਾਇਦਾਦ ਵੀ ਖੁੱਲੀ ਤੇ ਲੜਕੇ ਭਾਈ ਨੌਜਵਾਨ ਹੋ ਕੇ ਬਲੈਤਾਂ ਚਲ ਗਏ, ਕਿਸੇ ਪ੍ਰਕਾਰ ਦੀ ਊਣਤਾਈ ਨਹੀਂ ਰਹੀ। ਸੋ ਇਸੇ ਤਰ੍ਹਾਂ ਜਰਨੈਲ ਸਿੰਘ, ਸੋ ਪਹਿਲਾਂ ਕਿਸੇ ਕਾਰਨ ਤੋਂ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਵਿਚ ਕੁਝ ਹੋਰ ਵਿਚਾਰਾਂ ਸਨ। ਸੋ ਅਨੇਕ ਪ੍ਰਕਾਰ ਦੇ ਸੰਕਟ ਆਏ, ਸੋ ਸਜਾਵਾਂ ਤੇ ਫਾਂਸੀ ਦੀ ਸਜ਼ਾ। ਸੋ ਇਹਨਾਂ ਦੇ ਘਰੋਂ ਬੀਬੀ ਸ਼ਕੁੰਤਲਾ ਸਰਦਾਰ ਲਕਸ਼ਮਣ ਸਿੰਘ ਨੂੰ ਲੈ ਕੇ ਡੇਰੇ ਆਈ। ਸੋ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਾਲਾ ਲਿਆਓ। ਸੋ ਗਿਆਨ ਸਿੰਘ ਨੂੰ ਪੁੱਛਿਆ, ਜੋ ਮੰਨੀ ਮਾਜਰੇ ਸੇਵਾ ਕਰਾਉਂਦੇ ਰਹੇ ਸਨ, ਸੰਤ ਪ੍ਰੇਮ ਸਿੰਘ ਡਮੇਲੀ ਵਾਲੇ ਤੇ ਸੰਤ ਗਿਆਨ ਸਿੰਘ। ਸੋ ਮਾਲਾ ਦਿੱਤੀ ਮਹਾਂਪੁਰਸ਼ਾਂ ਨੇ, ਤਿੰਨ ਮਾਲਾ ਘੁਮਾਈਆਂ ਅਤੇ ਭਾਈ ਤਿੰਨੇ ਫਾਂਸੀਆਂ ਤੇ ਸੰਕਟ ਜਿਹੜੇ ਸੀ ਤੋੜ ਦਿੱਤੇ ਤੇ ਜੀਵਨ ਸਦਾ ਲਈ ਭਾਈ ਤਬਦੀਲ ਕਰ ਦਿੱਤਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਇਸ ਨਗਰ ਵਿਚੋਂ ਜੀਤ ਸਿੰਘ ਨਾਮਾ ਵੰਸ਼ੀ ਪੁੱਤਰ ਨਹੀਂ ਸੀ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਂਪੁਰਸ਼ਾਂ ਨੇ ਬੀਬੀ ਦੀ ਝੋਲੀ ਵਿਚ ਫਲ ਪਾਇਆ ਤੇ ਸ਼ਬਦ ਦੱਸਿਆ ਕਿ ਸਤਿਗੁਰ ਸਾਚਿਆ ਦੀ ਆ ਭੇਜ, ਇਸ ਸ਼ਬਦ ਦਾ ਜਾਪ ਕਰਨਾ ਅਤੇ 25 ਜਪਜੀ ਸਾਹਿਬ ਦੇ ਪਾਠ ਰੋਜ਼ ਕਰਨੇ, ਨਿਤਨੇਮ ਕਰਨਾ। ਸੋ ਇਸ ਤਰ੍ਹਾਂ ਸ਼ਾਮ ਨੂੰ ਮਹਾਰਾਜ ਕਿਰਪਾ ਕਰਨਗੇ, ਗੁਰਦੁਆਰੇ ਝਾੜੂ ਦੇਣਾ, ਸੰਗਤ ਦੇ ਜੋੜੇ ਝਾੜਨੇ, ਜਦੋਂ ਸੇਵਾ ਸਿਮਰਨ ਕਰਕੇ ਦਾਤ ਲਈਏ। ਭਾਈ ਹੁੰਦੀ ਵੀ ਪਵਿੱਤਰ ਹੈ ਕਿ ਗੁਰੂ ਦੀ ਕਿਰਪਾ ਗੁਰਸਿੱਖੀ ਮਿਲਦੀ ਹੈ, ਗੁਰਸਿੱਖੀ ਜੀਵਨ ਵਾਲੇ ਬੱਚੇ ਮਿਲਦੇ ਹਨ। ਸੋ ਬੀਬੀਆਂ ਨੂੰ ਭਾਈ ਇਥੋਂ ਸਿੱਖਿਆ ਲੈਣੀ ਚਾਹੀਦੀ ਹੈ, ਜਿਨ੍ਹਾਂ ਨੂੰ ਪੁੱਤਰ ਦੀ ਇੱਛਾ ਹੋਵੇ ਉਹ ਮਹਾਂਪੁਰਸ਼ਾਂ ਦੇ ਬਚਨ ਮੁਤਾਬਕ ਨਾਮ ਬਾਣੀ ਦਾ ਅਭਿਆਸ ਕਰਨ, ਗੁਰੂ ਦਰਬਾਰ ਦੀ ਸੇਵਾ ਕਰਨ। ਸੋ ਆਉਂਦੇ ਸਾਲ ਭਾਈ ਬੀਬੀ ਦੀ ਗੋਦ ਹਰੀ ਹੋਈ, ਭਾਗ ਲੱਗੇ ਮਹਾਂਪੁਰਸ਼ਾਂ ਦੀ ਮੱਥਾ ਟਿਕਾਉਣ ਆਏ ਆਸ਼ੀਰਵਾਦ ਦੇ ਪਾਤਰ, ਹਰ ਸਾਲ ਪਿਸ਼ਾਕਾਂ ਸੀ ਕਰਕੇ ਆਪ ਮਹਾਂਪੁਰਸ਼ਾਂ ਨੂੰ ਪਹਿਨਾਉਣੀਆਂ। ਇਸੇ ਤਰ੍ਹਾਂ ਕਾਲਰੇ ਨਗਰ ਤੋਂ ਸਰਦਾਰ ਉਜਾਗਰ ਸਿੰਘ ਜੀ, ਜਿਨ੍ਹਾਂ ਨੂੰ ਪਹਿਲੇ ਪਹਿਲ ਮਹੰਤ ਠਾਕਰ ਦਾਸ ਜੀ ਉਦਾਸੀ ਮਹਾਂਪੁਰਸ਼, ਜੋ ਬ੍ਰਹਮ ਬੂਟਾ ਅਖਾੜਾ ਦਾ ਡੇਰਾ ਇਸ ਨਗਰ ਵਿਚ ਸੀ, ਸੋ ਸੰਗਤ ਪ੍ਰਾਪਤ ਸੀ। ਉਪਰੰਤ ਸੋ ਤਪੱਸੀ ਮਹਿਤਾਬ ਸਿੰਘ ਜੀ, ਜੋ ਕਾਲਰੇ ਨਗਰ ਨਦੀ ਕਿਨਾਰੇ ਕੁਟੀਆ ਪਾ ਕੇ ਤਪੱਸਿਆ ਕਰਦੇ ਸਨ, ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀ ਵਾਲੇ ਉਹਨਾਂ ਦੇ ਸੇਵਕ ਸਨ। ਇਹਨਾਂ ਦੀ ਹੀ ਭਾਈ ਜ਼ਮੀਨ ਦੇ ਅੰਦਰ ਸੰਤ ਈਸ਼ਰਦਾਸ ਜੀ ਕਬੀਰ ਪੰਥੀਆਂ ਦਾ ਮੇਘੋਵਾਲ ਡੇਰਾ ਹੈ। ਸੋ ਬੜੇ ਮਹਾਨ ਤਪਸਵੀ ਸੀ, ਤਪੱਸਿਆ ਕਰਨ ਕਰਕੇ ਨਾਮ ਤਖਾਲਸ ਤਪਸਵੀ ਬਣ ਗਿਆ ਸੀ, ਨਾਮ ਮਹਿਤਾਬ ਸਿੰਘ ਸੀ, ਉਹਨਾਂ ਨਾਲ ਵੀ ਪਿਆਰ ਸੀ। ਸੰਤ ਰੱਗਾ ਸਿੰਘ ਜੀ ਇਸ ਨਗਰ ਵਿਚ ਮਹਾਨ ਮਹਾਂਪੁਰਸ਼ ਸੰਗੀਤਕਾਰ ਸਨ। ਮਾਝੇ ਚ ਕੋਈ ਬਹੁਤ ਵੱਡਾ ਡੇਰਾ ਸੀ, ਮਹੰਤੀ ਛੱਡ ਕੇ ਆਪਣੇ ਨਗਰ ਹੀ ਕੁੜੀਆਂ ਪਾ ਕੇ ਤਪੱਸਿਆ ਕਰਦੇ ਰਹੇ। ਇਸੇ ਤਰ੍ਹਾਂ ਬਾਬਾ ਠਾਕਰ ਦਾਸ ਤੋਂ ਬਾਅਦ ਪੰਡਿਤ ਸ਼ਿਆਮ ਦਾਸ ਜੀ ਮਹਾਨ ਵਿਦਵਾਨ, ਨਿਰਮਲ ਉਦਾਸੀਆਂ ਦਾ ਜੋ ਅਖਾੜਾ, ਉਦਾਸੀਆਂ ਦਾ ਜੋ ਛੋਟਾ ਅਖਾੜਾ ਸੀ, ਉਹਦੇ ਮਹੰਤ ਵੀ ਰਹੇ ਸਨ, ਮਹਾਨ ਵਿਦਵਾਨ ਸਨ। ਸੋ ਸੰਤ ਸੇਲ ਸਿੰਘ ਜੀ ਦੱਸਦੇ ਸਨ ਕਿ ਮਨੁ ਸਿਮਰਤੀ ਅਰਥਾਂ ਨਾਲ ਸੰਤ ਸ਼ਿਆਮ ਦਾਸ ਜੀ ਤੋਂ ਪੜ੍ਹੀ ਸੀ ਦਾਸ ਨੇ, ਜਿਨ੍ਹਾਂ ਤੋਂ ਵਿਦਿਆ ਪ੍ਰਾਪਤ ਕੀਤੀ ਹੈ। ਕੋਕਰੀ ਵਾਲੇ ਮਹਾਂਪੁਰਸ਼ ਭਾਈ ਸੰਗਤ ਸਾਹਿਬ, ਭਾਈ ਬਖਤਮਲ, ਸੋ ਭਾਈ ਨਰਾਇਣ ਜੀ, ਸੋ ਭਾਈ ਮੀਹਾਂ ਸਾਹਿਬ, ਬਾਬਾ ਲਖਮੀਰ ਸਾਹਿਬ, ਇਹ ਨੌਵੇਂ ਪਾਤਸ਼ਾਹ ਦੇ, ਸੱਤਵੇਂ ਪਾਤਸ਼ਾਹ ਦੇ ਸਿੱਖ ਹੋਏ, ਸੂਰਜ ਪ੍ਰਕਾਸ਼, ਇਹਨਾਂ ਦੀ ਵਿਆਖਿਆ ਹੈ। ਸੋ ਇਸ ਤਰ੍ਹਾਂ ਬਾਬਾ ਲਖਮੀਰ ਤੋਂ ਭਾਈ ਬੂੜ ਸਿੰਘ ਜੀ ਕੋਕਰੀ ਕਲਾਂ ਤੋਂ, ਸੋ ਉਹਨਾਂ ਦੇ ਸਪੁੱਤਰ ਬਾਬਾ ਕਾਬਲ ਸਿੰਘ, ਜਿਨ੍ਹਾਂ ਨੇ ਗੁਰੂ ਸਰਸਤਲਾਣੇ ਭਾਈ ਬਸਤੀ ਰਾਮ ਛੇਵੇਂ ਪਾਤਸ਼ਾਹ ਦੇ ਗੁਰਸਿੱਖ, ਉਹ ਸੰਪਰਦਾ ਦੇ ਮਹਾਂਪੁਰਸ਼ ਜਥੇਦਾਰ ਕੁੰਮਰ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, 6 ਮਹੀਨੇ ਉੱਥੇ ਭਾਂਡੇ ਮਾਂਜੇ, ਬਾਣੀ ਕੰਠ ਕੀਤੀ। ਫਿਰ ਜਥੇਦਾਰ ਨੇ ਕਿਹਾ ਕਿ ਹੁਣ ਹੀ ਦਾ ਹਿਰਦਾ ਸ਼ੁੱਧ ਹੋ ਗਿਆ, ਅੰਮ੍ਰਿਤ ਛਕਣ ਦੇ ਕਾਬਲ ਖੰਡਾ ਵਾਟਾ ਦਿੱਤਾ ਕਿ ਮਾਝੇ ਜੰਗ ਯੁੱਧ ਰਹਿੰਦੇ ਮੁਸਲਮਾਨਾਂ ਨਾਲ, ਤੇ ਉਧਰੋਂ ਮਾਲਵੇ ਚੋਂ ਸਿੰਘ ਤਿਆਰ ਕਰ ਕਰਕੇ ਭੇਜੋ। ਬਾਬਾ ਕਾਬਲ ਸਿੰਘ ਜੀ ਪੂਰਾ ਦਲ ਰੱਖਦੇ ਰਹੇ। ਜਦੋਂ ਅਬਦਾਲੀ ਨੇ ਹਰਿਮੰਦਰ ਦੀ ਬੇਅਦਬੀ ਕੀਤੀ, ਨਵਾਬ ਕਪੂਰ ਸਿੰਘ ਜੀ ਨੂੰ ਸੇਵਾ ਮਿਲੀ, ਸੋ ਉਹਨਾਂ ਨੇ ਭਾਈ ਦੇਸ ਰਾਜ ਤੇ ਕਾਬਲ ਸਿੰਘ ਨੂੰ ਇਹ ਸੇਵਾ ਦਿੱਤੀ ਕਿ ਨਿਭਾਓ। ਉਹਨਾਂ ਨੇ ਮਾਰ ਦੀ ਸੇਵਾ, ਜਿਹੜੇ ਮਹਾਰਾ ਰਣਜੀਤ ਸਿੰਘ ਦਾ ਰਾਜ ਆਇਆ, ਸੋ ਗਿਆਨੀ ਸੰਤ ਸਿੰਘ ਜੋ ਸਿੰਘ ਸਾਹਿਬ ਸਨ, ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਵਿਦਿਆ ਗੁਰੂ, ਉਹਨਾਂ ਦੀ ਪ੍ਰੇਰਨਾ ਨਾਲ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸੋਨਾ ਲਾਉਣ ਦੀ ਸੇਵਾ ਤੇ ਦੂਸਰੇ ਇਤਿਹਾਸਕ ਸਥਾਨਾਂ ਦੀ ਸੇਵਾ ਕਰਾਉਣ ਦਾ ਜੋ ਉਦਮ ਪ੍ਰਸ਼ਾਰਤ ਸੀ, ਇਹ ਗਿਆਨੀ ਸੰਤ ਸਿੰਘ ਜੀ ਵੱਲੋਂ ਮਹਾਰਾਜ ਰਣਜੀਤ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੇ ਸਿੰਘ ਸਾਹਿਬ ਦੇ ਬਚਨਾਂ ਨੂੰ ਮਨ ਕਰਕੇ ਕੀਤਾ। ਇਹ ਕਾਰਨ ਜਦੋਂ ਮਹਾਰਾਜ ਰਣਜੀਤ ਸਿੰਘ ਜੰਗ ਚ ਫੱਟੜ ਹੋਏ, ਸੰਤ ਸਿੰਘ ਜੀ 8 ਮੀਲ ਕਨੇੜੀ ਚੱਕ ਕੇ ਲਿਆਏ, ਮਹਾਰਾਜਾ ਨੇ ਬੜਾ ਆਸਾਨ ਮੰਨਿਆ, ਰਾਜੀ ਹੁਣ ਤੋਂ ਸੇਵਾ ਮੰਗੀ, ਕਹਿਣ ਲੱਗੇ ਮੈਂ ਵੀ ਗੁਰੂ ਘਰ ਦੀ ਸੇਵਾ ਕਰਦਾ, ਆਪ ਵੀ ਗੁਰੂ ਘਰ ਦੀ। ਉੱਥੋਂ ਰਣਜੀਤ ਸਿੰਘ ਰਾਜਨੀਤੀ ਦੇ ਨਾਲ ਗੁਰੂ ਘਰ ਦੀ ਕਾਰ ਸੇਵਾ ਤੇ ਲੰਗਰਾਂ ਦੀ ਸੇਵਾ ਵੱਲ ਗਿਆਨੀ ਸੰਤ ਸਿੰਘ ਜੀ ਨੇ ਪ੍ਰੇਰਿਆ ਸੀ। ਉਂਝ ਵੀ ਮਹਾਰਾਜ ਰਣਜੀਤ ਸਿੰਘ ਨੂੰ ਆਪ ਰਾਜਗੱਦੀ ਦਾ ਤਿਲਕ ਬਾਬਾ ਸਾਹਿਬ ਸਿੰਘ ਬੇਦੀ ਨੇ, ਜਦੋਂ ਇਹਨਾਂ ਦੇ ਪਿਤਾ ਦੀ ਮਕਾਨੀ ਗਏ, ਸੋ ਸਿੰਘਾਂ ਦਾ ਸੀ ਇਹਨੂੰ ਵੀ ਖਤਮ ਕਰੀਏ, ਬਾਬਾ ਜੀ ਨੇ ਰੱਖਿਆ ਕੀਤੀ ਅਤੇ ਬਾਬਾ ਜੀ ਗੋਲੀਆਂ ਚਲਾਈਆਂ, ਨਿਸਫਲ ਗਈਆਂ। ਬਾਬਾ ਜੀ ਨੇ ਆਪਣਾ ਦਸਤਾਰਾ ਤੇ ਆਪਣੀ ਸ੍ਰੀ ਸਾਹਿਬ ਸਜਾਈ ਅਤੇ ਰਾਜਗੱਦੀ ਦਾ ਤਿਲਕ ਦੇ ਕੇ ਬਹੁਤ ਭਾਈ ਗਹਿਣੇ ਭੰਨ ਕੇ ਹੰਸ ਖਾਲਸੇ ਨੂੰ ਬਣਾ ਦਿੱਤਾ। ਤਾਜਪੋਸ਼ੀ ਦੀ ਰਸਮ ਕੀਤੀ। ਸਾਧੂ ਸੰਤਾਂ ਦਾ ਪ੍ਰੇਮੀ ਨਿਤਨੇਮੀ ਸੀ, ਸੋ ਜੋ ਬ੍ਰਹਮ ਬੂਟਾ ਅਖਾੜਾ ਦੇ ਮਹਾਂਪੁਰਖ ਸਨ, ਉਹਨਾਂ ਦੇ ਵਰਦਾਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਜਦੋਂ ਸਰਦਾਰ ਮਹਾਂ ਸਿੰਘ ਬੇਨਤੀ ਕਰਨ ਆਏ, ਕਹਿਣ ਲੱਗੇ ਭਾਈ ਅੱਖੋਂ ਕਾਣਾ ਤੇ ਤੇਜਸਵੀ ਬੜਾ ਹੋਵੇਗਾ। ਸੋ ਬੜਾ ਲੰਬਾ ਇਤਿਹਾਸ ਹੈ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਗੁਰਮੁਖ ਪਿਆਰੇ ਜੋ ਮਹਾਂਪੁਰਸ਼ ਹਨ, ਉਹ ਦ੍ਰਿੜਤਾ ਤੇ ਲਗਨ ਦੇ ਨਾਲ ਗੁਰੂ ਘਰ ਦੀ ਸੇਵਾ ਜੋ ਹੈ ਇਸ ਨੂੰ ਕਰਦੇ ਹਨ। ਉਹਨਾਂ ਦੇ ਮਨ ਵਿੱਚ ਸੇਵਾ ਦਾ ਇਤਨਾ ਵੱਡਾ ਸ਼ੌਂਕ ਹੁੰਦਾ ਹੈ। ਸੇਵਾ ਤੇ ਸਿਮਰਨ, ਬਾਬਾ ਜਵਾਲਾ ਸਿੰਘ ਜੀ ਫਰਮਾਇਆ ਕਰਦੇ ਸਨ, ਦੋ ਪੰਖ ਹਨ, ਇਕੱਲੇ ਪੰਖ ਨਾਲ ਜਿਵੇਂ ਪੰਛੀ ਉੱਡ ਨਹੀਂ ਸਕਦਾ, ਸੇਵਾ ਤੇ ਸਿਮਰਨ, ਸੇਵਾ ਦੁਆਰਾ ਅੰਤਿਸ਼ ਕਰਨ ਦੀ ਸ਼ੁੱਧੀ ਅਤੇ ਸਿਮਰਨ ਦੁਆਰਾ ਮਨ ਦੀ ਇਕਾਗਰਤਾ, ਗਿਆਨ ਦੁਆਰਾ ਇਕੱਤਵ ਦ੍ਰਿਸ਼ਟੀ, ਜਿਹੜੀ ਅਦਵੈਤ ਸਿਧਾਂਤ ਹੈ, ਇਸ ਨੂੰ ਇਨਸਾਨ ਸਮਝ ਸਕਦਾ। ਸੋ ਬਾਣੀ ਦੀ ਵਿਆਖਿਆ ਸੁਣਨਾ, ਪਰੋਖ ਗਿਆਨ ਅਤੇ ਨਾਮ ਦਾ ਅਭਿਆਸ ਕਰਕੇ ਜੋ ਬਾਣੀ ਚ ਵਿਧੀਆਂ ਦੱਸੀਆਂ, ਅਪਰੋਕਸ਼ ਜਿਹੜਾ ਗਿਆਨ ਹੈ, ਇਹਦੀ ਪ੍ਰਾਪਤੀ ਬ੍ਰਹਮ ਨੂੰ ਸਾਖਿਆਤ ਕਰਨ ਦੀ ਹੋ ਜਾਂਦੀ ਹੈ। ਸੋ ਸਰਦਾਰ ਉਜਾਗਰ ਸਿੰਘ ਜੀ, ਫਿਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਾਨਖੇੜੀ ਤੇ ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਅੰਬਾ ਜ਼ਿਲ੍ਹਾ, ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸੰਤ ਬਾਬਾ ਭਾਗ ਸਿੰਘ ਜੀ ਮਾਨਕੋਟ ਰੋਲੀ ਜੱਬੜ ਵਾਲੇ, ਸੋ ਡੇਰਾ ਸੰਤਪੁਰਾ ਜੋ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਦੇ ਮਹਾਨ ਅਨੰਨ ਗੁਰਮੁਖ ਪਿਆਰੇ ਸੇਵਕ ਸਨ ਅਤੇ ਆਸ਼ੀਰਵਾਦ ਦੇ ਪਾਤਰ ਸਨ। ਸੋ ਉਹਨਾਂ ਦੀ ਸੰਗਤ ਇਸੇ ਪ੍ਰਕਾਰ ਸਾਧ ਸੰਗਤ ਜੀ, ਫਿਰ ਬਾਬਾ ਬਸੰਤ ਸਿੰਘ ਸਾਹਿਬ ਬ੍ਰਹਮ ਗਿਆਨੀ ਜਨਮ ਨਗਰ ਮਰੂਲੇ, ਬਾਬਾ ਹਰਨਾਮ ਸਿੰਘ ਸਾਹਿਬ ਜੋ ਹੋਤੀ ਮਰਦਾਨ ਬਾਬਾ ਕਰਮ ਸਿੰਘ ਸਾਹਿਬ ਦੇ ਸੇਵਕ ਗਿਆਨ ਵਾਲੇ ਮਹਾਂਪੁਰਸ਼ ਸਨ ਉਹਨਾਂ ਦੇ ਸੇਵਕ ਸਨ। ਸੋ ਬਾਬਾ ਹਰਨਾਮ ਸਿੰਘ ਦੇ ਪਾਸ ਗਏ ਕਿ ਮੈਂ ਸਾਧੂ ਬਣਨਾ ਚਾਹੁੰਦਾ ਮਹਾਂਪੁਰਸ਼ਾਂ ਨੇ ਸੋ ਵਿਧੀ ਮਰਜ਼ਾਦਾ ਸਮਝਾਈ ਕਿ ਜੋਲਾਂ ਦੇ ਇਲਾਕੇ ਵਿੱਚ ਜਾ ਕੇ ਤਪੱਸਿਆ ਕਰੋ। ਇੱਥੇ ਮਹਾਂਪੁਰਸ਼ਾਂ ਨੇ ਲਗਾਤਾਰ 62 ਸਾਲ ਤਪੱਸਿਆ ਕੀਤੀ। ਨੌਵੇਂ ਪਾਤਸ਼ਾਹ ਇਸ ਇਲਾਕੇ ਚ ਆਏ ਸੀ ਹਜ਼ਾਰੇ ਨਗਰ। ਇੱਥੇ ਨਨੂਆ ਸਿੰਘ ਦੀ ਬੇਨਤੀ ਕੀਤੀ ਕਿ ਮਹਾਰਾਜ ਨਗਰ ਨਹੀਂ ਵਸਦਾ। ਸੋ ਉੱਥੇ ਮਹਾਰਾਜ ਨੇ ਮੋਹਰ ਸਿੱਟੀ ਕਿ ਕਹੀ ਨਾਲ ਵੱਢੋ, ਕਈ ਟੁਕੜੇ ਹੋ ਗਏ। ਕਹਿੰਦੇ ਹੁਣ ਇਹ ਹਜ਼ਾਰਾਂ ਚ ਹੀ ਵਸੇਗਾ, ਹਜ਼ਾਰਾਂ ਹੀ ਰੁਪਏ ਇਹਨਾਂ ਨੂੰ ਮਿਲਣਗੇ। ਉਹ ਨਗਰ ਦਾ ਨਾਂ ਹੀ ਹਜ਼ਾਰਾ ਹੈ। ਵਰ ਦਿੱਤਾ ਕਿ ਤੁਸੀਂ ਸੇਵਾ ਬੜੀ ਕੀਤੀ ਹੈ, ਇਸ ਇਲਾਕੇ ਚ ਹਮੇਸ਼ਾ ਹੀ ਕੋਈ ਮਹਾਂਪੁਰਸ਼ ਰਿਹਾ ਕਰਨਗੇ, 40 ਮਹਾਂਪੁਰਸ਼। ਸੋ ਇਸੇ ਪ੍ਰਕਾਰ ਬਾਬਾ ਬਸੰਤ ਸਿੰਘ ਜੀ 62 ਸਾਲ ਮਹਾਨ ਤਪੱਸਿਆ ਕੀਤੀ। ਐਸੇ ਕਰਮ ਜੋਗੀ ਸੂਰਬੀਰ ਬਚਨ ਕੇ ਬਲੀ, ਕੌਲਾਂ ਬਪਰੀ ਸ਼ਾਂਤੀ ਸਲੀ, ਛਲੀ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਇਹਨਾਂ ਦੀ ਤਪੱਸਿਆ ਸਪੂਰਨ ਹੋਣ ਤੇ ਬਾਬਾ ਹਰਨਾਮ ਸਿੰਘ ਜੀ ਗਿਆਨ ਵਾਲੇ ਸਿੰਘਾਂ ਸਮੇਤ ਆਏ ਅਤੇ ਆਸ਼ੀਰਵਾਦ ਦਿੱਤੇ। ਖੰਡੇ ਵੱਟ ਦਾ ਅੰਮ੍ਰਿਤ ਤਿਆਰ ਕਰਕੇ ਖੂਹ ਵਿਚ ਪਾਇਆ। ਹੁਣ ਸੰਤ ਬਾਬਾ ਗਿਆਨ ਸਿੰਘ ਜੀ ਤੇ ਬਰਕਤ ਜੀ ਬੜੇ ਪਿਆਰ ਨਾਲ ਉਸ ਸਥਾਨ ਦੀ ਸੇਵਾ ਨਿਭਾ ਰਹੇ ਹਨ। ਸੋ ਜੋਲਾਂ ਨਿਰਮਲ ਬਰਕਤ ਕੁਟੀਆ। ਸੋ ਐਸਾ ਭਾਈ ਪਰਮ ਪਵਿੱਤਰ ਸਥਾਨ ਗੁਰੂ ਕੀ ਮਰਜ਼ਾਦਾ ਕਥਾ ਕੀਰਤਨ ਦੀ ਖੰਡੇ ਵੱਟ ਦਾ ਅੰਮ੍ਰਿਤ ਸੰਚਾਰ ਕਰਨਾ ਮਹਾਂਪੁਰਸ਼ਾਂ ਦਾ। ਸੋ ਬਾਬਾ ਬਸੰਤ ਸਿੰਘ ਸਾਹਿਬ ਦਾਸ ਗੁਰੀ ਲਛਮਣ ਸਿੰਘ ਦੇ ਨਾਲ ਕੋਈ ਬਚਨ ਕਰਦੇ ਸਨ, ਉੱਥੇ ਗਏ। ਮਹਾਂਪੁਰਸ਼ਾਂ ਨੂੰ ਮੇਰੇ ਬਾਰੇ ਸੋ ਸਿੰਘ ਨੇ ਦੱਸਿਆ। ਕਹਿਣ ਲੱਗੇ, ਹਰ ਖੁਆਲੀਆਂ ਦੇ ਲਾਏ ਬੂਟੇ ਸਾਡੇ ਪੜਦੇ ਹਨ, ਨੇਤਰਾਂ ਜਲ ਆਇਆ। ਐਸੇ ਗਿਆਨਵਾਨ ਭਾਈ ਮਹਾਂਪੁਰਸ਼ ਅੰਤਰਜਾਮੀ ਜਾਣੀ ਜਾਣ। ਕੋਈ ਲੰਗਰ ਵਰਤ ਰਿਹਾ ਸੀ, ਜਲੰਧਰ ਛਾਉਣੀ ਤੋਂ ਜਰਨਲ ਆਏ। ਉੱਥੇ ਰਿਵਾਜ ਹੈ ਕਿ ਸਿੰਘ ਆਪ ਹੀ ਭਾਈ ਲੰਗਰ ਵਰਤਾਉਂਦੇ ਹਨ ਅਤੇ ਚੂਲਾ ਪਣ ਤੋਂ ਆਪ ਭਾਂਡੇ ਚੁੱਕਦੇ ਹਨ। ਪਹਿਲਾਂ ਪਾਣੀ ਬਾਲਟੇ ਚ ਪਾਇਆ ਜਾਣਾ ਕਿ ਛਿੱਟਾ ਜੂਠਾ ਨਾ ਪਵੇ, ਫਿਰ ਭਾਂਡੇ ਪ੍ਰੇਮ ਨਾ ਚੁੱਕਣੇ। ਉਹ ਜਰਨਲ ਸਾਹਿਬ ਨੇ ਆਮ ਜਿਵੇਂ ਰਿਵਾਜ ਚੁੱਕ ਲਏ। ਬਾਬਾ ਬਸੰਤ ਸਿੰਘ ਕਹਿਣ ਲੱਗੇ, ਜਰਨਲ ਸਾਹਿਬ ਭਾਂਡੇ ਮਾਂਜਣ ਦੀ ਜਾਂਚ ਹੈ, ਬੜਾ ਸੁਲਝਿਆ ਸੀ। ਕਹਿੰਦਾ ਮਹਾਰਾਜ ਸਿਖਾ ਦਿਓ। ਕਹਿੰਦੇ ਤਾਂ ਮਾਂਜ ਸਕਦੇ ਜੇ ਸੁਖਮਣੀ ਸਾਹਿਬ ਕੰਠ ਹੈ। ਕਹਿੰਦੇ ਜੀ ਸੁਖਮਣੀ ਕੰਠ ਨੇ। ਕਹਿੰਦੇ ਵੀ ਸੇਵਾ ਉਦੋਂ ਬਣਦੀ ਹੈ, ਮੂੰਹ ਨਾ ਬਾਣੀ ਪੜੀ ਜਾਏ, ਹੱਥਾਂ ਨਾਲ ਸੇਵਾ। ਸੋ ਹੱਥ ਕਾਰ ਵੱਲ ਚਿੱਤ ਜਾਰ ਵੱਲ, ਉਹਨੂੰ ਐਸੀ ਠੋਕਰ ਵੱਜੀ। ਸੋ 24 ਦਿਨਾਂ ਵਿੱਚ ਸੁਖਮਣੀ ਸਾਹਿਬ ਯਾਦ ਕਰਕੇ ਆ ਗਿਆ। ਜਦੋਂ ਫੇਰ ਲੰਗਰ ਵਰਤਿਆ, ਭਾਂਡੇ ਚੁੱਕਣ ਲੱਗੇ, ਮਹਾਂਪੁਰਸ਼ ਨੇ ਫੇਰ ਬਚਨ ਕਿਹਾ। ਕਹਿਣ ਲੱਗੇ, ਮਹਾਰਾਜ ਹੁਣ ਸੁਖਮਣੀ ਯਾਦ। ਕਹਿੰਦੇ ਹੁਣ ਭਾਂਡੇ ਮਾਂਜ ਸਕਦੇ। ਇਸ ਵਚਨ ਤੋਂ ਭਾਈ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਗੁਰੂ ਕੀ ਸੇਵਾ ਕਰਨ ਵੇਲੇ ਬਾਣੀ ਪੜੋ, ਮੂਲ ਮੰਤਰ ਪੜੋ, ਸ਼ਬਦ ਦਾ ਅਭਿਆਸ ਕਰੋ। ਨਿੰਦਿਆ ਚੁਗਲੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇੱਕ ਦੂਜੇ ਦੇ ਦੋਸ਼ ਦੇਖਣੇ ਫਿਰ ਸੇਵਾ ਕੀਤੀ ਵਿਅਰਥ ਚਲੇ ਜਾਂਦੀ ਹੈ। ਅੰਤਰ ਗੁਰੇ ਆਰਾਧਨਾ ਜਿਹਵਾ ਜਪ ਗੁਰੂ ਨਾਵ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰੂ ਨਾਵ ਸਤਿਗੁਰ ਸੇ ਤੀਰਥਿਆਂ ਦਰਗਹਿ ਪਾਈ ਹੈ ਠਾਓ। ਇਹ ਸਾਧ ਸੰਗਤ ਦੀ ਮਰਜ਼ਾਦਾ ਹੁੰਦੀ ਹੈ। ਇਹਦੀ ਜਾਂਚ ਤਤ ਵੇ ਤੇ ਗਿਆਨਵਾਨ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੁੰਦੀ। ਮਹਾਰਾਜਾ ਕਪੂਰਥਲਾ ਸੋ ਨਗਰ ਕੀਰਤਨ ਵਾਸਤੇ ਹਾਥੀ ਭੇਜਦੇ ਰਹੇ। ਮਹਾਂਪੁਰਸ਼ ਨਗਰ ਕੀਰਤਨਾਂ ਚ ਸ਼ਾਮਿਲ ਹੁੰਦੇ ਰਹੇ। ਸੋ ਬੜਾ ਮਹਾਨ ਤਪ ਕੀਤਾ ਅਤੇ ਭੋਜਨ ਜਦੋਂ ਛਕਣਾ ਜੋ ਸੰਗਤ ਚ ਵਰਤਦਾ ਉਹ ਹੀ ਰੁਮਾਲ ਵਿਛਾ ਲੈਣਾ ਹੱਥ ਤੇ ਲੈ ਕੇ ਛਕਣਾ। ਕੋਈ ਭੋਰਾ ਡਿੱਪਾ ਲੰਗਰ ਦੀ ਬਿਆਲੀ ਉਹ ਵੀ ਚੁੱਕ ਕੇ ਛਕ ਲੈਣਾ। ਇਤਨੀ ਤਿਆਗੀ ਬਰਾਗੀ ਕਿਰਿਆ, ਲੰਬਾ ਸਮਾਂ ਮਾਰੂ ਚਾਹੇ ਵਰਤਣੀ, ਡਾਲੀ ਦਾ ਜੋ ਅੰਨ ਹੋਵੇ ਰੁੱਖਾ ਮਿਸਾ ਖਾ ਲੈਣਾ। ਸਭ ਤੇ ਪਕਵੀਰ ਸਭ ਤੇ ਭਰੀ ਮਧੂਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡੋ ਦੇਸ ਵੱਡ ਰਾਜ। ਹੁਣ ਤਾਂ ਡੇਰੇ ਦੀ ਕਾਫੀ ਭੂਮੀ ਹੈ, ਲੰਗਰ ਚੱਲਦੇ ਹਨ, ਉੱਥੇ ਪੱਕਦੇ ਹਨ ਗਊਆਂ ਦੇ ਸਾਰੇ, ਭਾਈ ਦੁੱਧ ਦੇ ਇੰਤਜ਼ਾਮ। ਉਹਨਾਂ ਦਿਨਾਂ ਚ ਮਹਾਂਪੁਰਸ਼ਾਂ ਨੇ ਬੜੀ ਮਹਾਨ ਪ੍ਰਤੀਕਸ਼ਾ ਸੇਵਾਦਾਰਾਂ ਤੋਂ ਕਰਾਉਣੇ, ਸਾਧਨ ਕਰਾਉਣੇ। ਸੋ ਐਸੇ ਮਹਾਂਪੁਰਸ਼ ਬਾਬਾ ਬਸੰਤ ਸਿੰਘ ਜੀ ਜੋ ਰਸਨਾ ਤੋਂ ਪਰਮ ਪਵਿੱਤਰ ਬਾਗ ਕਰ ਦੇਣ ਪੂਰਾ ਹੋਣਾ। ਇੱਕ ਵਾਰੀ ਸਰਦਾਰ ਉਜਾਗਰ ਸਿੰਘ ਜੀ ਨੇ ਕੱਲ ਰਹੇ ਅਖੰਡ ਪਾਠ ਸਾਹਿਬ ਸਨ, ਉਹਨਾਂ ਦੇ ਵੱਡੇ ਭਾਈ ਥਾਣੇਦਾਰ ਅਮਰਦਾਸ ਸਿੰਘ ਬੇਨਤੀ ਕੀਤੀ। ਸੋ ਵਰਸ਼ਾ ਵੀ ਬੜੀ, ਸਿੰਘ ਕਹਿਣ ਮੀਂਹ ਬੜਾ। ਕਹਿੰਦੇ ਭਾਈ ਤੇ ਉਹਨਾਂ ਨੇ ਆ ਸਿੰਘ ਲੈਣ ਭੇਜਿਆ, ਇਹਨੂੰ ਵਰਸ਼ਾ ਨਹੀਂ। ਉਦੋਂ ਬਾਬਾ ਗਿਆਨ ਸਿੰਘ ਜੀ ਨੂੰ ਬਰਕਤ ਜੀ ਨੂੰ ਆਗਿਆ ਕੀਤੀ। ਲੰਬੜਦਾਰ ਸਾਹਿਬ ਦੀਦਾਰ ਸਿੰਘ ਜੀ ਜਿਹੜੇ ਮਹਾਂਪੁਰਸ਼ਾਂ ਦੇ ਮੁੱਖ ਪੁਰਾਤਨ ਸੇਵਾਦਾਰ ਸਨ। ਸੋ ਮਹਾਨ ਕੀਰਤਨ ਅਤੇ ਕਥਾ ਦੇ ਧਨੀ ਗੁਰਮੁਖ ਪਿਆਰੇ ਬਰਾਗੀ ਤਿਆਗੀ। ਸੋ ਸਾਧ ਸੰਗਤ ਜੀ ਬੜੇ ਪਿਆਰ ਨਾਲ ਸੇਵਾ ਨਿਭਾਉਂਦੇ ਹਨ, ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਨਾਲ ਪ੍ਰੀਤ ਨਿਭਾ ਗਏ। ਸੋ ਨਾਲ ਮੀਂਹ ਪੈਂਦੇ ਚ ਭਾਈ ਉਥੇ ਪਹੁੰਚੇ। ਕਹਿਣ ਤੋਂ ਭਾਵ ਐਸੇ ਮਹਾਂਪੁਰਸ਼ ਸਨ ਕਿ ਪ੍ਰੇਮੀ ਦੇ ਪ੍ਰੇਮ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ, ਕਿੰਨਾ ਮੀਂਹ ਹੋਵੇ ਕੁਝ ਹੋਵੇ। ਸੋ ਉਹਨਾਂ ਦੀ ਅੜੀਕ ਹੈ ਸੰਗਤਾਂ ਦੀ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਜਾਣਾ। ਉਹ ਗ੍ਰੰਥੀ ਸਿੰਘ ਦਾ ਸਤਿਕਾਰ ਉਥੇ ਪਹੁੰਚੇ। ਸੰਤ ਬਾਬਾ ਪ੍ਰੀਤਮ ਸਿੰਘ ਜੀ ਦੇ ਜਥੇ ਵੱਲੋਂ ਅਖੰਡ ਪਾਠ ਸੀ, ਅਰਦਾਸ ਵਾਸਤੇ ਬੇਨਤੀ। ਕਹਿਣ ਲੱਗੇ ਭਾਈ ਇਹ ਗ੍ਰੰਥੀ ਸਿੰਘ ਦੀ ਡਿਊਟੀ ਯਾਨੀ ਮਹਾਰਾਜ ਦੇ ਵਜ਼ੀਰ ਦਾ ਨਰਾਦਰ ਹੁੰਦਾ। ਸੋ ਬਾਬਾ ਬਸੰਤ ਸਿੰਘ ਇੱਕ ਵਾਰੀ ਗ੍ਰੰਥੀ ਸਿੰਘਾਂ ਨੂੰ ਪੁੱਛਣ ਲੱਗੇ, ਭਾਈ ਆਮ ਕੁਰਲੇ ਕਿੱਥੇ ਕਰਦੇ ਹੋ? ਮਹਾਰਾਜ ਜਿੱਥੇ ਮਰਜ਼ੀ ਕੁਰਲੀਆਂ ਕਰਕੇ ਪਾਣੀ ਸਿੜ ਲਈਦਾ। ਭਾਈ ਉਹ ਨਾ ਕਰਿਆ ਕਰੋ, ਤੁਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹੋ, ਇਹ ਕੁਰਲੀਆਂ ਦਰਖਤ ਦੀਆਂ ਜੜਾਂ ਵਿੱਚ ਪਾਇਆ ਕਰੋ, ਇਹਨਾਂ ਬ੍ਰਿਕਸ਼ਾਂ ਦਾ ਵੀ ਭਲਾ ਹੋ ਜਾਏ, ਉਹ ਪਾਣੀ ਤੁਹਾਡੇ ਮੂੰਹ ਨਾਲ ਲੱਗਣਾ ਪਵਿੱਤਰ ਹੋ ਜਾਂਦਾ। ਇਤਨਾ ਵੱਡਾ ਗੁਰਬਾਣੀ ਦਾ ਸਤਿਕਾਰ ਔਰ ਪਿਆਰ ਮਹਾਂਪੁਰਸ਼ ਭਾਈ ਕਰਿਆ ਕਰਦੇ ਸਨ। ਸੋ ਇਹ ਨਾਮ ਬਾਣੀ ਦਾ ਸਾਰਾ ਪ੍ਰਤਾਪ ਹੈ, ਜਿੱਥੇ ਮਹਾਂਪੁਰਸ਼ਾਂ ਨੇ ਤਪੱਸਿਆ ਕੀਤੀ, ਅੱਜ ਕਿਵੇਂ ਸ਼ੀਸ਼ ਮਹਿਲ ਬਣ ਗਏ ਹਨ, ਜਿੱਥੇ ਨਾਮ ਜਪਿਆ ਮੇਰੇ ਪਿਆਰੇ ਸੇ ਅਸਥਲ ਸੋਨ ਚੌਬਾਰੇ, ਬੜੇ ਬੜੇ ਹਾਲ ਬਣ ਗਏ ਹਨ, ਮਹੀਨੇ ਵਿੱਚ ਦੋ ਵਾਰੀ ਅੰਮ੍ਰਿਤ ਸੰਚਾਰ ਹੁੰਦੇ ਹਨ। ਇਹ ਕਿਤਨੀ ਵੱਡੀ ਮਹਾਂਪੁਰਸ਼ਾਂ ਦੀ ਭਾਈ ਦੇਣ ਹੈ, ਕਿਰਪਾ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਦੀ ਵੀ ਸੰਗਤ ਪ੍ਰਾਪਤ ਹੋਈ। ਗਾਹੇ ਵਗਾਹੇ ਕੋਈ ਵੀ ਸਾਧੂ ਮਿਲ ਜਾਏ, ਉਹਨਾਂ ਨੂੰ ਪ੍ਰੇਰ ਕੇ ਆਪਣੇ ਗ੍ਰਹਿ ਲਿਆਉਣਾ, ਕਿੰਨੇ ਕਿੰਨੇ ਦਿਨ ਪਾਸ ਰੱਖਣਾ, ਫਿਰ ਕਥਾ ਵਿਚਾਰ ਹੁੰਦੇ ਰਹਿਣੇ, ਸ਼ੌਕ ਸੀ। ਭਾਈ ਲਕਸ਼ਮਣ ਸਿੰਘ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਬਾਰੇ ਦੱਸਿਆ। ਸੋ ਕਹਿਣ ਲੱਗੇ ਆਪੇ ਦਰਸ਼ਨ ਦੇਣਗੇ। ਸੋ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਫਿਰ ਆਪ ਹੀ ਗ੍ਰਹਿ ਆ ਕੇ ਦਰਸ਼ਨ ਦਿੱਤੇ, ਅਤੇ ਫਿਰ ਮਨ ਚ ਸੰਕਲਪ ਕੀਤਾ ਜੇ ਮਹਾਂਪੁਰਸ਼ ਆਪ ਦਰਸ਼ਨ ਦੇਣ ਦਰਸ਼ਨੀ ਭੇਟ, ਅਤੇ ਸੰਕਲਪ ਕੀਤਾ ਕਿ ਗ੍ਰਹਿਸਥੀਆਂ ਕੋ ਦੁੱਧ ਤੇ ਪੁੱਤ। ਫਿਰ ਸਾਧ ਸੰਗਤ ਜੀ ਇੱਕ ਮੱਝ ਹਰ ਖੁਆਲ ਡੇਰੇ ਲੰਗਰ ਦੇ ਦੁੱਧ ਵਾਸਤੇ, ਅਤੇ ਦਾਸਾਂ ਦਾ ਸਰੀਰ ਸੋ ਬਾਬਾ ਜਵਾਲਾ ਸਿੰਘ ਨੂੰ ਭੇਟ ਕੀਤਾ। 5 ਸਾਲ ਦੀ ਉਮਰ ਚ ਦਾਸਾਂ ਨੂੰ ਬਾਬਾ ਜਵਾਲਾ ਸਿੰਘ ਨੂੰ ਉਹਨਾਂ ਨੇ ਦਰਸ਼ਨੀ ਭੇਟ ਦੇ ਰੂਪ ਚ ਚੜਾਇਆ। ਮਹਾਂਪੁਰਸ਼ਾਂ ਦੀ ਆਗਿਆ ਵਿਦਿਆ ਪੜ੍ਹਨ ਦੀ ਹੋਈ। ਸੋ ਜਿੰਨੀ ਮਹਾਰਾਜ ਨੇ ਕਿਰਪਾ ਕੀਤੀ, ਸਕੂਲ ਕਾਲਜ ਵਿਦਿਆ ਪ੍ਰਾਪਤ ਕੀਤੀ, ਫਿਰ ਮਹਾਂਪੁਰਸ਼ਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦੀ ਬਾਣੀ ਸ਼ਾਸਤਰੀ ਚ ਹੈ, ਸੋ ਸੰਸਕ੍ਰਿਤ ਵੀ ਪੜ੍ਹਨੀ ਤੇ ਕੀਰਤਨ ਵੀ ਸਿੱਖਣਾ ਸਿਖਾਉਣਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸੋ ਸਮੇਂ ਅਨੁਸਾਰ ਫਿਰ ਸਾਧ ਸੰਗਤ ਜੀ ਮੈਂ ਬੇਨਤੀ ਕੀਤੀ ਸੀ ਬਾਬਾ ਕਾਬਲ ਸਿੰਘ, ਉਹਨਾਂ ਤੋਂ ਬਾਅਦ ਬਾਬਾ ਸੰਘ ਸਿੰਘ ਮਹਾਨ ਮੰਡਲੇਸ਼ਰ, ਜਿਨ੍ਹਾਂ ਨੇ ਮੰਡਲੀਆਂ ਰਹਿਣੀਆਂ ਜਿਹਦੇ ਬਹੁਤੇ ਜੁੜ ਜਾਣੇ, ਕੁਰੁੰਡ ਦਾ ਬਲੂਣਾ ਸਾਗ ਸ਼ੁਰੂ ਕਰ ਦੇਣਾ, ਫਿਰ ਸ਼ਗਨ ਛਕਾਉਣ ਵਾਲੇ ਦੌੜ ਜਾਣੇ, ਉਹ ਰਹਿ ਜਾਣੇ ਜੋ ਸਵਾਦੂ ਦੌੜ ਜਾਣੇ, ਸਾਧੂ ਰਹਿ ਜਾਣੇ। ਫਿਰ ਪੰਡਿਤ ਕਰਤਾਰ ਸਿੰਘ ਜੀ ਮਹਾਨ ਮੰਡਲੇਸ਼ਰ, ਜੋ ਵਿਦਿਆ ਭਾਈ ਮਹਾਨ ਪੜ੍ਹਾਈ ਸੰਤ ਬਾਬਾ ਹਰਨਾਮ ਸਿੰਘ ਭੁੱਚੋਂ ਵਾਲੇ, ਉਹਨਾਂ ਤੋਂ ਵਿਦਿਆ ਪੜ੍ਹੇ, ਅਤੇ ਐਸੇ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਕਰਤਾਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਸਰੂਪ ਲਿਖਾਉਣੇ, ਵਿਦਿਆ ਹਰ ਪੱਖ ਦੀ ਗੁਰਮਤ ਔਰ ਸੰਸਕ੍ਰਿਤ ਦੀ ਪੜ੍ਹਾਉਣੇ। ਉਹਨਾਂ ਤੋਂ ਬਾਅਦ ਸੰਤ ਬਾਬਾ ਉੱਤਮ ਸਿੰਘ ਜੀ ਭਜਨਾਨੰਦੀ, ਬ੍ਰਹਮ ਗਿਆਨੀ ਮਹਾਂਪੁਰਖ, ਜੋ ਵੀ ਬਚਨ ਕਰ ਦਨ ਤਦਨੰਤਰ ਕਾਲ ਪੂਰਾ ਹੋ ਜਾਣਾ। ਸੋ ਉਹਨਾਂ ਤੋਂ ਬਾਅਦ ਪੰਡਿਤ ਮਿਸ਼ਰਾ ਸਿੰਘ, ਮਿਸ਼ਰੀ ਵਾਂਗ ਮਿੱਠੀ ਕਥਾ ਕਰਦੇ ਸੀ, ਰਾਵਲਪਿੰਡੀ ਦੇ ਇਲਾਕੇ ਦਾ ਸਨ, ਬ੍ਰਾਹਮਣ ਜਾਤੀ ਦੇ, ਪੱਕਾ ਨਾਂ ਨੀ ਪਤਾ ਲੱਗ ਸਕਿਆ, ਲੋਕਾਂ ਨੇ ਮਿਸ਼ਰਾ ਸਿੰਘ ਹੀ ਨਾਮ ਪਾ ਲਿਆ। ਸੋ ਉਹਨਾਂ ਦੇ ਵਿਦਿਆਰਥੀਆਂ ਦੇ ਭਾਈ ਦਰਸ਼ਨ ਹੋਏ ਹਨ। ਸੋ ਇਸ ਪ੍ਰਕਾਰ ਸੰਤ ਪੰਡਿਤ ਭਾਨ ਸਿੰਘ ਜੀ ਪਰਿਵਰਾਜਕਾ ਆਚਾਰਜ ਨਭ ਨਿਆਇਕ ਮਹਾਨ ਮੰਡਲੇਸ਼ਰ, ਸੋ ਖੱਟ ਸ਼ਾਸਤਰੀ, ਜਿਨ੍ਹਾਂ ਤੋਂ ਹਿੰਦੁਸਤਾਨ ਭਰ ਦੇ ਭਾਈ ਸ਼ਿਆਂ ਭੇਖਾਂ ਦੇ ਆ ਕੇ ਮਹਾਤਮਾ ਵਿਦਿਆ ਪੜ੍ਹਦੇ ਰਹੇ, ਉਹਨਾਂ ਤੋਂ ਬਰੋਸਾਏ ਹੋਏ ਸੰਤ ਬਾਬਾ ਸਹੇਲ ਸਿੰਘ ਜੀ ਵੇਦਾਂਤਾ ਆਚਾਰਜ, ਸੋ ਉਹਨਾਂ ਤੋਂ ਦਾਸ ਨੇ ਵਿਦਿਆ ਪ੍ਰਾਪਤ ਕੀਤੀ। ਸੋ ਬੇਨਤੀ ਕਰ ਰਹੇ ਸਾਂ ਕਿ ਇਸ ਪ੍ਰਕਾਰ ਇਹ ਜਿਹੜੀ ਕੋਕਰੀ ਦੀ ਸੰਪਰਦਾ ਹੈ, ਸੋ ਇਹਨਾਂ ਬਜ਼ੁਰਗਾਂ ਦਾ ਸੂਰੀ ਪ੍ਰਕਾਸ਼ ਵਿੱਚ ਭਾਈ ਨਾਮ ਆਉਂਦਾ, ਇਹ ਸੰਪਰਦਾ ਦਾ ਦੋ ਸੰਪਰਦਾ ਨਾਲ ਸੰਬੰਧ, ਭਾਈ ਸੰਗਤ ਸਾਹਿਬ ਸੱਚੀ ਦਾੜੀ, ਜਿਨ੍ਹਾਂ ਦਸਮ ਪਾਤਸ਼ਾਹ ਨੇ ਸੱਚੀ ਦਾੜੀ ਦਾ ਭਾਈ ਫੇਰੂ ਜੀ ਨੂੰ ਖਿਤਾਬ ਦਿੱਤਾ, ਦੂਜੀ ਭਾਈ ਬਸਤੀ ਰਾਮ ਦੀ ਸੰਪਰਦਾ, ਛੇਵੇਂ ਪਾਤਸ਼ਾਹ ਦੀ, ਇਹ ਦੋਵੇਂ ਸੰਪਰਦਾ ਕੋਕਰੀ ਵਾਲੀ ਸੰਪਰਦਾ ਵਿੱਚ ਅਭੇਦ ਹੋਈਆਂ ਹਨ। ਪਹਿਲਾਂ ਸਹਿਜ ਕਿਰਿਆ ਚ, ਫਿਰ ਬਾਬਾ ਕਾਬਲ ਸਿੰਘ ਤੋਂ ਅੰਮ੍ਰਿਤਧਾਰੀ ਸਾਰੇ ਹੋਏ, ਸੋ ਗੁਰੂ ਕੇ ਪਿਆਰੇ। ਸੋ ਇਸ ਪ੍ਰਕਾਰ ਸਾਧ ਸਿੰਘ ਸੰਤ ਬਾਬਾ ਸਹੇਲ ਸਿੰਘ ਜੀ ਨੇ ਵੀ ਨਗਰ ਉਹਨਾਂ ਦਾ ਕਾਲਰਾਜ ਸੀ ਲੰਬੜਦਾਰਾਂ ਦੇ ਗ੍ਰਹਿ ਵਿਖੇ ਭਾਈ ਉਹਨਾਂ ਦਾ ਜਨਮ ਹੋਇਆ ਸੀ। ਸੰਤ ਉਦੇ ਸਿੰਘ ਜੋ ਗਿਆਨੀ ਲਾਲ ਸਿੰਘ ਜੀ ਸੰਤ ਬਾਬਾ ਹੀਰਾ ਸਿੰਘ ਜੀ ਸੋ ਸਿੰਗੜੀ ਵਾਲੇ ਉਹਨਾਂ ਦੇ ਗੁਰ ਭਾਈ ਨਵੀਂ ਡਰੋਲੀ ਵਿਦਿਆ ਦੀ ਟਕਸਾਲ ਚਲਾਈ ਸੀ। ਸੋ ਬਾਬਾ ਮੀਹਾਂ ਸਿੰਘ ਅਤੇ ਸੰਤ ਉਦੇ ਸਿੰਘ ਹੋਰ ਪਿੰਡ ਦੇ ਬਜ਼ੁਰਗ ਕਥਾ ਸੁਣਨ ਜਾਇਆ ਕਰਦੇ ਸਨ। ਸੰਤ ਉਦੇ ਸਿੰਘ ਇੱਕ ਵਾਰੀ ਨਿਰਮਲ ਪੰਚਾਇਤੀ ਅਖਾੜੇ ਰਲ ਗਏ, ਫਿਰ ਬੇਨਤੀ ਕਰਕੇ ਇਹਨਾਂ ਦੇ ਘਰੋਂ ਮਾਤਾ ਜੀ ਵਾਪਸ ਲੈ ਆਏ। ਫਰੀਦਕੋਟੀਏ ਟੀਕੇ ਤੇ ਕਥਾ ਕਰਨੀ ਬੇਅੰਤ ਸਿੰਘਾਂ ਨੇ ਸੁਣਨ ਜਾਣਾ। ਸੰਤ ਸਹੇਲ ਸਿੰਘ ਜੀ ਵੀ ਜਾਂਦੇ ਰਹੇ। ਕੋਈ ਮਹਾਂਪੁਰਸ਼ ਆਏ ਸੰਤ ਉਦੇ ਸਿੰਘ ਨੂੰ ਭਗਵੇਂ ਲੀੜੇ, ਉਹ ਕਹਿਣ ਲੱਗੇ ਮੈਂ ਗ੍ਰਿਸਤ ਜੀਵਨ ਚ ਹੈ। ਕਹਿਣ ਲੱਗੇ ਇਸ ਪਿੰਡ ਦੇ ਲੰਬੜਦਾਰਾਂ ਦੇ ਇੱਕ ਲੜਕੇ ਸਾਧੂ ਹੁਣ ਉਹਨਾਂ ਦੇ ਗੱਲ ਪੈਣਗੇ। ਸੰਤ ਸਹੇਲ ਸਿੰਘ ਨੂੰ ਕਥਾ ਦਾ ਪ੍ਰੇਮ ਪੈਦਾ ਹੋ ਗਿਆ। ਉੱਥੇ ਉਹਨਾਂ ਦਾ ਕਾਰੋਬਾਰ ਕਰਨਾ ਸ਼ਰੀਕਾਂ ਚ ਕੁਝ ਇੱਛਾ ਹੁੰਦੀ ਰੋਕਣ ਟੋਕਣ ਲੱਗੇ। ਉਹ ਕਹਿਣ ਲੱਗੇ ਮੈਂ ਉਹਨਾਂ ਨੂੰ ਤਿਆਗ ਨਹੀਂ ਸਕਦਾ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਮੈਂ ਸਾਧੂ ਹੋਣਾ, ਉਹਨੇ ਉਹ ਭਗਵੇਂ ਲੀੜੇ ਪਾ ਦਿੱਤੇ। ਫਿਰ ਪੰਡਿਤ ਮੂਲ ਸਿੰਘ ਤੋਂ 3 ਸਾਲ ਸਾਰ ਕਤਾਵਲੀ ਤੋਂ ਲੈ ਕੇ ਸਾਰ ਕਤਾਵਲੀ ਵਿਚਾਰ ਮਾਲਾ ਚਰਨਾਕਾ ਰਾਜਨੀਤ ਅਧਿਆਤਮ ਪ੍ਰਕਾਸ਼ ਭਾਵਰ ਸਾਮਰਤ ਬੈਰਾਗ ਸ਼ਤਕ ਪ੍ਰਬੋਧ ਚੰਦਰ ਨਾਟਕ ਵਿਚਾਰ ਸਾਗਰ ਪੰਚਦਸੀ ਤੇ ਮੋਕਸ਼ ਪੰਥ ਤਤਵ ਅਨੁਸੰਧਾਨ ਸੋ ਬਿਰਤੀ ਪ੍ਰਭਾਕਰ ਇਹ ਜਿਹੜੇ ਗ੍ਰੰਥ ਸੀ ਇਹ ਪੜ੍ਹੇ ਵਿਚਾਰੇ 3 ਸਾਲ ਉਹਨਾਂ ਮਹਾਂਪੁਰਸ਼ਾਂ ਦੇ ਪਾਸ ਰਹੇ। ਉਪਰੰਤ ਅੰਮ੍ਰਿਤਸਰ ਸਾਹਿਬ ਚਲੇ ਗਏ ਬਾਬਾ ਹਮੀਰ ਸਿੰਘ ਸਾਹਿਬ ਤੋਂ 3 ਸਾਲ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਤੇ ਹਰਿਦੁਆਰ 12 ਸਾਲ ਵਿਦਿਆ ਪੜ੍ਹਦੇ ਰਹੇ ਰਿਸ਼ੀਕੇਸ਼। ਉਪਰੰਤ ਫਿਰ ਕਾਸ਼ੀ ਚਲੇ ਗਏ, ਉੱਥੇ ਮਹਾਨ ਵਿਦਿਆ ਪੜ੍ਹੀ ਪੰਡਿਤ ਹਕੀਕਤ ਸਿੰਘ ਜੀ ਸੋ ਆਪਣੇ ਗੁਰਦੀਪ ਸਿੰਘ ਜੀ ਕੇਸਰੀ ਉਹਨਾਂ ਦੇ ਨਾਲ ਦੇ ਵਿਦਿਆਰਥੀ ਹਨ। ਪੰਡਿਤ ਹਕੀਕਤ ਸਿੰਘ ਜੀ ਅਰਵਿੰਦ ਜੋ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਭਿੰਡਰਾਂ ਵਾਲਿਆਂ ਦੇ ਪਰਮ ਵਿਸ਼ੇਸ਼ ਸੰਸਕ੍ਰਿਤ ਦੇ ਮਹਾਨ ਵਿਦਵਾਨ ਮਾਲਵਾ ਨਿਰਮਲ ਮੰਡਲ ਦੇ ਪ੍ਰਧਾਨ ਵੀ ਰਹੇ ਅਤੇ ਇਧਰ ਆ ਕੇ ਗੁਰਮੁਖੀ ਦਾ ਪ੍ਰਚਾਰ ਕਾਫੀ ਕੀਤਾ। ਔਰ ਜਦੋਂ ਯੂਨੀਵਰਸਿਟੀ ਨੇ ਨਿਰਮਲ ਮੰਡਲ ਦਾ ਸੰਮੇਲਨ ਬੁਲਾਇਆ ਉਹਦੇ ਵਿਚ ਵੀ ਹਾਜ਼ਰ ਹੋਏ। ਸੋ ਨਿਰਮਲ ਮੰਡਲ ਦੀ ਪੁਸਤਕ ਗੁਰੂ ਨਾਨਕ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀ। ਸੋ ਉਹਦੇ ਵਿਚ ਮਹਾਂਪੁਰਸ਼ਾਂ ਦੇ ਬਚਨ ਹਨ। ਸੰਤ ਬਾਬਾ ਸਹੇਲ ਸਿੰਘ ਕੱਠੇ ਵਿਦਿਆ ਪੜ੍ਹੇ। ਪੰਡਿਤ ਹਕੀਕਤ ਸਿੰਘ ਜੀ ਦੱਸਿਆ ਕਰਦੇ ਸਨ ਕਿ ਸੰਤ ਸਹੇਲ ਸਿੰਘ ਜੀ ਐਸੇ ਮਹਾਂਪੁਰਸ਼ ਹਨ ਜਿਹੜੇ ਕਾਸ਼ੀ ਵਿਚ ਬੇਲਾਗ ਤੇ ਬੇਦਾਗ ਜੀਵਨ ਰਹੇ, ਕਿਸੇ ਪ੍ਰਕਾਰ ਦਾ ਕਲੰਕ ਨਹੀਂ, ਐਸੇ ਪਵਿੱਤਰ ਜੀਵਨ। ਉਹ ਕੋਕਰੀ ਨਗਰ ਵਿਖੇ ਦਾਸ ਜਦੋਂ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹਦੇ ਸਨ ਆਇਆ ਕਰਦੇ ਸਨ, ਕਈ ਕਈ ਦਿਨ ਰਿਹਾ ਕਰਦੇ ਸਨ। ਸੋ ਉਹਨਾਂ ਨਾਲ ਵੀ ਸਰਦਾਰ ਅਜਾਗਰ ਸਿੰਘ ਜੀ ਦਾ ਕਾਫੀ ਪਿਆਰ ਸੀ। ਸੋ ਬਾਬਾ ਜਵਾਲਾ ਸਿੰਘ ਸਾਹਿਬ ਜੀ ਦੀ ਸੰਗਤ ਵੀ ਇਸ ਗੁਰਮੁਖ ਪਿਆਰੇ ਨੇ ਪ੍ਰਾਪਤ ਕੀਤੀ। ਕਾਲੇ ਨਗਰ ਵਿਚ ਮਹਾਂਪੁਰਸ਼ਾਂ ਦਾ ਆਉਣਾ ਜਾਣਾ ਕਾਫੀ ਸੀ ਤੇ ਕਾਫੀ ਉਹਨਾਂ ਦੀ ਕਿਰਪਾ ਸੀ। ਇਸੇ ਨਗਰ ਵਿਚ ਸੰਤ ਰੱਖਾ ਸਿੰਘ ਜੀ, ਸੰਤ ਬਾਬਾ ਵਿਸਾਖਾ ਸਿੰਘ ਜੀ, ਦਦੇਰ ਸਾਹਿਬ ਵਾਲੇ ਠਾਕਰਾਂ ਦੀ ਸੰਪਰਦਾ ਦੇ ਮਹਾਂਪੁਰਸ਼ ਮਹਾਨ ਸੋ ਭਾਈ ਗੁਰੂ ਕੇ ਪਿਆਰੇ ਔਰ ਦੇਸ਼ ਦੀ ਆਜ਼ਾਦੀ ਵਾਸਤੇ ਸਾਰਾ ਜੀਵਨ ਘੋਲ ਘੁਮਾਇਆ। ਬਾਬਾ ਜਵਾਲਾ ਸਿੰਘ ਜੀ ਦੇ ਨਾਲ ਬਾਬਾ ਵਿਸਾਖਾ ਸਿੰਘ ਜੀ ਦਦੇਰ ਵਾਲਿਆਂ ਦਾ ਬੜਾ ਪਿਆਰ ਸੀ ਅਤੇ ਇਕ ਵਾਰੀ ਮਹਾਂਪੁਰਸ਼ਾਂ ਨੇ ਬਚਨ ਕੀਤਾ ਕਿ ਅਸੀਂ ਹੁਣ ਚੋਲਾ ਬਦਲਣਾ, ਸਾਤੋਂ ਬਾਅਦ ਜੋ ਗੁਪਤੀ ਰੀਤੀ ਅਕਾਲ ਪੁਰਖ ਵੱਲੋਂ ਉਸ ਦੀ ਤੁਸੀਂ ਸੰਭਾਲ ਕਰਨੀ। ਮਹਾਂਪੁਰਸ਼ਾਂ ਨੇ ਕਿਹਾ ਜਿਵੇਂ ਕਰਤਾਰ ਦੀ ਆਗਿਆ ਹੋਵੇਗੀ। ਸੰਤ ਰੱਖਾ ਸਿੰਘ ਜੀ ਇਸੇ ਨਗਰ ਦੇ ਬੜੇ ਮਹਾਨ ਬਰਖਤ ਆਤਮਾ ਤਿਆਗੀ ਬਰਾਗੀ ਆਪਣੇ ਖੇਤ ਚ ਡੇਰਾ ਬਣਾ ਕੇ ਭਾਈ ਰਹਿੰਦੇ ਰਹੇ। ਐਸੇ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਪਾਸ ਵੀ ਆਏ। ਇਸ ਤਰ੍ਹਾਂ ਸੰਤ ਪੱਸੀ ਜੀ ਦੀ ਕੁਟੀਆ ਵੀ ਬਾਬਾ ਜਵਾਲਾ ਸਿੰਘ ਜੀ ਆਏ। ਬਾਬਾ ਮਸਤ ਜੀ, ਬਾਬਾ ਮਹਿੰਦਰ ਸਿੰਘ ਜੀ ਨੇ ਵੀ ਸੋ ਸਰਦਾਰ ਅਜਾਗਰ ਸਿੰਘ ਜੀ ਦੇ ਗ੍ਰਹਿ ਵਿਖੇ ਚਰਨ ਪਾਏ। ਸੋ ਇਸੇ ਤਰ੍ਹਾਂ ਮਿਸਤਰੀ ਸਰਦਾਰਾ ਸਿੰਘ ਉਹਨਾਂ ਨਾਲ ਵੀ ਬੜਾ ਪਿਆਰ ਸੀ। ਇਹ ਮਹਾਂਪੁਰਸ਼ਾਂ ਦੇ ਭਾਈ ਕਿਰਪਾ ਦੇ ਕਟਾਕਸ਼ ਹੁੰਦੇ, ਕਿਉਂਕਿ ਜੈ ਕਰ ਸਾਧਨ ਸੇਵੀਆ ਹਰ ਕੀ ਪੂਜਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਵਸੇ ਤਿੰਨ ਮਾਹੇ। ਸੋ ਮਹਾਂਪੁਰਖ ਚਰਨ ਪਾਉਣ ਭਾਈ 8 ਸਤੀਰੇ ਜੈ ਸਾਧ ਪਗ ਧਰੈ ਕੋਟ ਵੈਕੁੰਠ ਤਹ ਨਾਮ ਉਚਰੈ ਜਨ ਕੈ ਚਰਨ ਤੀਰਥ ਕੋਟ ਗੰਗਾ। ਸੋ ਐਸੀ ਭਾਈ ਕਿਰਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਰਣਨ ਕੀਤੀ ਹੈ ਮਹਾਂਪੁਰਸ਼ਾਂ ਬਾਰੇ। ਸੋ ਮਹਾਂਪੁਰਸ਼ ਬਾਬਾ ज्वाला सिंह साहब जी जिन्होंने सारी जिंदगी पंथक सेवा गुरु के अस्थाना दी सेवा च बिताई। बाबा त्रिलोक सिंह दी प्रेरणा द्वारा दमदमा साहब साबो की तलवंडी पंजवा तख्त सो माता जिथे अपने साहिब कौर ते माता सुंदर कौर जी ने चरण पाए जो दसम पातशाह इथे आए बेनती की भाई मनी सिंह जी सेवादार दे नाल इथे पहुंचे दिल्ली तो कि महाराज मेरे पुत्रां दे दर्शन ने महाराज ने खालसे नूं मुखातब करके कहा सी इन पुत्रन कै आसीस पै बार दिए सुत चार चार मुए तो क्या हुआ जीवित कई हजार। सो बाबा त्रिलोक सिंह जी ने बाबा ज्वाला सिंह जी नूं बेनती की कि माता दे स्थान दी हालत खस्ता है गुरुद्वारा साहब बनाया जाए सरोवर लाया जाए। फिर महापुरुषां ने पंजां प्यारियां द्वारा भाई नीह पत्थर रखे अस्थान दी ते सरोवर दी सेवा ਅਤੇ ਵਿਸਾਖੀ ਦੇ ਪੁਰਬ ਤੇ ਲੰਗਰ ਚਲਾਉਣਾ ਸ਼ੁਰੂ ਕੀਤਾ ਜਿਹੜਾ ਅੱਜ ਵੀ ਉਸ ਇਲਾਕੇ ਦੀ ਬਾਬਾ ਤਰਲੋਕ ਸਿੰਘ ਬਾਬਾ ਜਵਾਲਾ ਸਿੰਘ ਦੇ ਪਿਆਰ ਦੀ ਸੰਗਤ ਹੈ ਲੰਗਰ ਲਗਾਉਂਦੀ ਹੈ। ਦਾਸ ਪਿਛਲੇ ਦਿਨਾਂ ਚ ਗਏ ਸੀ ਸੰਗਤ ਨੇ ਬੇਨਤੀ ਕੀਤੀ ਕਿ ਇੱਥੇ ਆਇਆ ਕਰੋ ਅੱਗੇ ਮਹਾਂਪੁਰਸ਼ ਆਉਂਦੇ ਰਹੇ ਹੁਣ ਵੀ ਯਾਦ ਬਣੀ ਰਹੇ। ਸੋ ਇਸ ਪ੍ਰਕਾਰ ਸਾਧਸੰਗੀ ਲੰਗਰ ਅੱਜ ਵੀ ਉੱਥੇ ਚੱਲ ਰਿਹਾ ਤੇ ਮਹਾਂਪੁਰਸ਼ ਆਪ ਉੱਥੇ ਜਾ ਕੇ ਲੰਗਰ ਚਲਾਉਂਦੇ ਰਹੇ ਤੇ ਮਾਘੀ ਤੇ ਮੁਕਤਸਰ ਸਾਹਿਬ ਜਾ ਕੇ ਭਾਈ ਲੰਗਰ ਦੀਵਾਨ ਕਰਨਾ ਇਹ ਮਹਾਂਪੁਰਸ਼ਾਂ ਦਾ ਨਿਯਮ ਰਿਹਾ। ਨਾਲ ਅੰਮ੍ਰਿਤ ਸੰਚਾਰ ਕਰਨੇ ਕਰਾਉਣੇ ਵਿਦਿਆ ਦਾ ਪ੍ਰਚਾਰ ਹੋਣਾ। ਸੋ ਬਾਬਾ ਜਵਾਲਾ ਸਿੰਘ ਸਾਹਿਬ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਸਾਰੇ ਹਿੰਦੁਸਤਾਨ ਭਾਰਤ ਵਰਸ਼ ਦੇ ਤੀਰਥਾਂ ਤੇ ਵਿਚਰਦੇ ਸਨ ਸਾਧੂ ਸੰਤਾਂ ਦੇ ਸਥਾਨਾਂ ਤੇ ਜਾਂਦੇ ਸਨ ਸਾਰੇ ਹੀ ਮਹਾਂਪੁਰਸ਼ਾਂ ਨਾਲ ਸਾਰੀਆਂ ਸੰਪਰਦਾ ਨਾਲ ਪਿਆਰ ਰੱਖਦੇ ਸਨ। ਬਾਬਾ ਪ੍ਰਤਾਪ ਸਿੰਘ ਜੀ ਨਾਮ ਧਾਰੀਏ ਉਹਨਾਂ ਦੀ ਬੇਨਤੀ ਤੋਂ ਭੈਣੀ ਸਾਹਿਬ ਗਏ। ਸੋ ਜਦੋਂ ਬਾਬਾ ਜਵਾਲਾ ਸਿੰਘ ਗਏ ਚੌਰ ਬੰਦ ਕਰਤਾ ਸਟੇਜ ਤੇ ਉੱਠ ਕੇ ਕਿਹਾ ਕਿ ਭਾਈ ਜੇ ਕਿਸੇ ਗੁਰਮੁਖ ਪਿਆਰੇ ਨੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਹੋਣ ਇਹਨਾਂ ਦੇ ਦਰਸ਼ਨ ਕਰੋ। ਸਤਿਗੁਰੂ ਅਕਾਲ ਪੁਰਖ ਜੀ ਨੇ ਇਹਨਾਂ ਨੂੰ ਮਹਾਨ ਉੱਤਮ ਤੇ ਪਵਿੱਤਰ ਦ੍ਰਿਸ਼ਟੀ ਬਖਸ਼ੀ ਹੈ। ਬਾਬਾ ਪ੍ਰਤਾਪ ਸਿੰਘ ਸਾਹਿਬ ਬੜਾ ਹੀ ਸਨੇਹ ਰੱਖਦੇ ਸਨ ਅਤਿਅੰਤ ਪਿਆਰ ਰੱਖਦੇ ਸਨ। ਸੋ ਇਸੇ ਪ੍ਰਕਾਰ ਬਾਬਾ ਜਵਾਲਾ ਸਿੰਘ ਜੀ ਰਿਸ਼ੀਕੇਸ਼ ਹਰਿਦੁਆਰ ਗਏ। ਸੰਤ ਗੁਰਬਖਸ਼ ਸਿੰਘ ਬੀਬੀ ਦਇਆ ਕੌਰ ਗਿਆਨੀ ਅਮਰ ਸਿੰਘ ਤੇ ਇਸੇ ਤਰ੍ਹਾਂ ਭਾਈ ਹੋਰ ਸੇਵਾਦਾਰ ਨਾਲ ਸਨ ਤੇ ਉੱਥੇ ਇਕਾਂਤ ਵਾਸ ਕੀਤਾ। ਸੋ ਨਦੀ ਕਿਨਾਰੇ ਇੱਕ ਛੱਪੜੀ ਸੀ ਵਿੱਚ ਪਾਣੀ ਸੀ ਹਰੇ ਰੰਗ ਦਾ ਪੂਰਾ ਕੱਪੜੇ ਉਤਾਰੇ ਠਾਕੁਰ ਗੁਰਬਖਸ਼ ਨੂੰ ਕਹਿਣ ਲੱਗੇ ਇਹਦੇ ਵਿੱਚ ਮਲ ਦਿਓ ਉਹ ਹਰੇ ਰੰਗ ਦੇ ਹੋ ਗਏ ਸੁੱਕਣੇ ਝਾੜੀਆਂ ਦੇ ਪਾਏ ਪਹਿਨ ਲੈ। ਕਹਿੰਦੇ ਵੇਖੋ ਠਾਕੁਰ ਜੈਸਾ ਦੇਸ਼ ਵੈਸਾ ਭੇਸ ਇਹਨਾਂ ਨੂੰ ਕਿਹਾ ਜਿੰਨਾ ਸਮਾਨ ਗੰਗਾ ਚ ਰੋੜ ਦਿਓ ਤੁਸੀਂ ਪੰਜਾਬੀ ਸਿੰਧੀ ਖੇਤਰ ਵਿੱਚ ਜੋ ਕਾਲੀ ਕੰਬਲੀ ਵਾਲੇ ਨੇ ਲਾਇਆ ਲੰਗਰ ਛਕ ਲੈਣਾ ਚੌਂਕੜਾ ਲਾਇਆ 21 ਦਿਨ ਉਪਵਾਸ ਧਾਰਿਆ ਸਮਾਧੀ ਲਾਈ ਫਿਰ ਗੈਬੀ ਰੂ ਸੋਨੇ ਰੰਗੀਆਂ ਬਾਂਬਰੀਆਂ। ਸੋ ਭਾਈ ਸੋਨੇ ਰੰਗਾ ਹੀ ਸਰੀਰ ਸੋਨੇ ਦੇ ਥਾਲ ਚ ਭੋਜਨ ਲੈ ਕੇ ਆਏ ਸੇਵਾਦਾਰਾਂ ਨੂੰ ਦਿੱਤਾ ਹਰ ਗ੍ਰਾਹੀ ਵਿਚ ਨਵਾਂ ਸਵਾਦ ਆਇਆ। ਮੁਨੀ ਗਿਆ ਮਾਰਾ ਹੁਣ ਤਾਂ ਇੰਦਰ ਦਾ ਵੀ ਸੁਦਾਸਨ ਡੋਲਦਾ ਚੌਂਕੜਾ ਖੋਲੋ। ਮਹਾਂਪੁਰਸ਼ਾਂ ਨੇ ਚੌਂਕੜਾ ਖੋਲਿਆ ਉਹ ਗੈਬੀ ਰੂ ਆਦ੍ਰਿਸ਼ਟ ਹੋ ਗਈ। ਠਾਕੁਰ ਜੀ ਨੂੰ ਕਿਹਾ ਕਿ ਭਾਈ ਬ੍ਰਹਮ ਗਿਆਨੀ ਕੋ ਖੋਜਿਆ ਮੇਸਰ ਬ੍ਰਹਮ ਗਿਆਨੀ ਆਪ ਪਰਮੇਸਰ ਇੰਨਾ ਕਹਿਣਾ ਗੈਬੀ ਰੂਹਾਂ ਦੇ ਦਰਸ਼ਨ ਹੋਏ। ਸੋ ਮਹਾਂਪੁਰਖਾਂ ਦੇ ਐਸੇ ਭਾਈ ਅਲੋਕਿਕ ਚੋਜ ਹਨ। ਸੋ ਇਸ ਤਰ੍ਹਾਂ ਬਾਬੂ ਸਜਾਨ ਸਿੰਘ ਜੀ ਡਰੋਲੀ ਕਲਾਂ ਇੱਥੇ ਬਾਬਾ ਮਤੀ ਜੀ ਹੋਏ ਹਨ ਮਹਾਰਾਜਾ ਧੁੰਦੂ ਦੇ ਲੜਕੇ ਜਿਨ੍ਹਾਂ ਦੀਆਂ ਲਾਵਾਂ ਹੋ ਰਹੀਆਂ ਸਨ। ਸੋ ਬ੍ਰਾਹਮਣੀ ਨੂੰ ਪੁਕਾਰ ਕੀਤੀ ਤੁਸੀਂ ਰਾਜੇ ਲੋਕ ਲਾਵਾਂ ਕਰਾਓ ਬੁੱਚੜ ਗਊਆਂ ਲੈ ਲੈ ਕੱਲੇ ਚੱਲ ਪਏ ਬੁੱਚੜਾਂ ਦਾ ਝੁੰਡ ਬਹੁਤ ਵੱਡਾ ਸੀ ਮੁਕਾਬਲਾ ਹੋਇਆ ਸਾਂਝੇ ਵਾਰ ਨਾਲ ਸੀਸ ਕੱਟਿਆ ਗਿਆ ਤਲੀ ਤੇ ਸੀਸ ਲੈ ਕੇ ਲੜਦੇ ਆਏ ਕੋਈ ਰਾਮਗੜੀਆ ਲੜਕੀ ਇਸ ਨਗਰ ਚ ਪਾਥੀਆਂ ਪਾਜੀ ਕਹਿੰਦੇ ਸ਼ਕਤੀ ਨਾਲ ਲੜਦਾ ਮਹਾਂਪੁਰਸ਼ਾਂ ਨੇ ਸ਼ਕਤੀ ਯਾਦ ਕਰਨੀ ਚੰਗੀ ਨਾ ਸਮਝ ਸਰੀਰ ਠੰਡਾ ਹੋ ਗਿਆ। ਉਹ ਬੀਬੀ ਨੇ ਭਾਈ ਡੋਲੇ ਚ ਬੈਠੀ ਡੋਲਾ ਕਹਾਰਾਂ ਤੋਂ ਚੁਕਾਇਆ ਮਗਰੇ ਆ ਗਈ ਜਿਸ ਵੇਲੇ ਬਾਲਦਾਨ ਆਏ ਸੰਸਕਾਰ ਵਾਸਤੇ ਉਦਮ ਕੀਤਾ ਬੀਬੀ ਨੇ ਕਿਹਾ ਮੈਂ ਰਾਜਪੂਤ ਲੜਕੀਆਂ ਨਾਲ ਸਤੀ ਹੋਣਾ ਤੇ ਆਵਾਜ਼ ਆਈ ਤੂੰ ਮੇਰੇ ਨਾਲ ਸਤੀ ਨੀ ਹੋ ਸਕਦੀ ਕਿਉਂਕਿ ਲਾਵਾਂ ਪੂਰੀਆਂ ਨੀ ਅਰਦਾਸ ਨੀ ਹੋਈ। ਕਹਿਣ ਲੱਗੀ ਜਦੋਂ ਮੇਰੀ ਮੰਗਣੀ ਹੋਈ ਮੈਂ ਉਦੋਂ ਤੂੰ ਆਪਦੀ ਧਰਮ ਪਤਨੀ ਹੈ। ਕਹਿੰਦੇ ਭਾਵੇਂ ਲੱਖ ਹੋਵੇ ਮਰਜ਼ਾਦਾ ਤੋਂ ਬਿਨਾਂ ਆਨੰਦ ਕਾਰਜ ਤੋਂ ਬਿਨਾਂ ਕਿਰਿਆ ਨੀ ਹੋ ਸਕਦੀ ਜੇ ਤੂੰ ਸਤੀ ਹੋਣਾ ਤੇ ਜੁਦੀ ਹੋ ਜਾਏ। ਮਾਤਾ ਜੀ ਨੂੰ ਉਹਦੇ ਚਰਨਾਂ ਵਿਚ ਭਾਈ ਜੁਦੀ ਚੀਖਾ ਬਣਾ ਕੇ ਸਤੀ ਹੋਈ ਬਾਬਾ ਮਤੀ ਜੀ। ਸੋ ਹਰੀ ਚੰਦ ਰਾਜਾ ਜੋ ਗੁਰੂ ਅਮਰਦਾਸ ਜੀ ਦਾ ਸੇਵਕ ਸੀ ਬਾਰਾਮੂਲੇ ਗੁਰਦਾਸਪੁਰ ਦੇ ਇਲਾਕੇ ਚੂਦਾ ਕਾਂਗੜੇ ਰਾਜ ਸੀ। ਸੋ ਸਾਧ ਸੰਗਤ ਜੀ ਉਸ ਨੇ ਫਿਰ ਬਾਬਾ ਜੀ ਦੀ ਯਾਦ ਚ ਸਰੋਵਰ ਨਿਕੇਟ ਦਾ ਅਤੇ ਹਰਿਮੰਦਰ ਕਾਇਮ ਕੀਤਾ ਜਿਹੜਾ ਅੱਜ ਵੀ ਕਾਇਮ ਹੈ। ਇਲਾਕਾ ਸਾਰਾ ਮੰਨਦਾ ਸੁਖਣਾ ਭਾਈ ਪੂਰੀਆਂ ਹੁੰਦੀਆਂ ਧਰਮ ਵਾਸਤੇ ਬਾਬਾ ਦੀਪ ਸਿੰਘ ਮਾਂ ਨੂੰ ਬਲੀਦਾਨ ਦਿੱਤਾ ਹੈ ਉਸ ਨਗਰ ਦੇ ਗੁਰਮੁਖ ਪਿਆਰੇ। ਸੋ ਬਾਬੂ ਸਜਾਨ ਸਿੰਘ ਜੀ ਮਹਾਨ ਵਿਦਵਾਨ ਬਾਬਾ ਜਵਾਲਾ ਸਿੰਘ ਜੀ ਦੇ ਅਨੰਨ ਗੁਰਸਿੱਖ ਅਤੇ ਗੜਬਈ ਜਿਨ੍ਹਾਂ ਨੂੰ ਬਾਬਾ ਜਵਾਲਾ ਸਿੰਘ ਦੇ ਬੜੇ ਅਲੌਕਿਕ ਬਚਨ ਯਾਦ ਸਨ। ਆਰਬੀ ਫਾਰਸੀ ਦੇ ਆਲਮ ਫਾਜ਼ਲ ਸਨ। ਸੋ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਨੂੰ ਬਚਨ ਸੁਣਾਇਆ ਕਿ ਇੱਕ ਵਾਰੀ ਪਹਾੜ ਚ ਸ਼ਿਮਲੇ ਵੱਲ ਗਏ, ਬੇਨਤੀ ਕੀਤੀ ਜੀ ਗੁਪਤਰੂਆਂ ਦੇ ਦਰਸ਼ਨ। ਬਾਬਾ ਗਜਨ ਸਿੰਘ ਨਾਲ ਸੀ, ਲੈ ਗਏ ਨਦੀ ਚ ਪਾਣੀ, ਪਾਣੀ ਬੜਾ ਤੇਜ਼ ਠੰਡਾ, ਕਹਿੰਦੇ ਮਗਰ ਮਗਰ ਆ ਜਾਓ। ਜਦੋਂ ਅਸੀਂ ਬੜੇ ਪੈਰ ਚੁੱਕ ਹੋਈ ਜਾਣ ਮਹਾਂਪੁਰਸ਼ ਅੱਗੇ ਚੱਲ ਗਏ, ਅਸੀਂ ਡਰ ਗਏ, ਪਿੱਛੇ ਮੁੜਿਆ ਹੈ, ਤਿੰਨ ਦਿਨ ਬੈਠੇ ਰਹੇ, ਤਿੰਨਾਂ ਦਿਨਾਂ ਤੋਂ ਬਾਅਦ ਮਹਾਂਪੁਰਸ਼ ਆਏ, ਕਹਿਣ ਲੱਗੇ ਭਾਈ ਆਏ ਨਾ ਨਾਏ, ਕਹਿੰਦੇ ਗੁਪਤਰੂਆਂ ਦੇ ਦਰਸ਼ਨ ਕਰਨੇ ਹਨ, ਮਾਰੇ ਅਸੀਂ ਡਰ ਗਏ, ਰੁੜ ਨਾ ਜਾਈਏ। ਕਹਿੰਦੇ ਮੈਂ ਲੰਘ ਗਿਆ ਸੀ, ਤੁਸੀਂ ਆਉਣਾ ਸੀ, ਪਰ ਭਾਈ ਭਾਗਾਂ ਬਿਨਾ ਦਰਸ਼ਨ ਨਹੀਂ ਹੁੰਦੇ। ਸੋ ਇਸ ਕਰਕੇ ਮਹਾਂਪੁਰਸ਼ ਇਸ ਤਰ੍ਹਾਂ ਕਈ ਵਾਰੀ ਚੋਜ ਵਰਤਾ ਦਿਆ ਕਰਦੇ ਸਨ, ਬੇਅੰਤ ਚੋਜੀ ਸਨ, ਕਿਉਂਕਿ ਅਕਾਲ ਪੁਰਖ ਦੀ ਉਹਨਾਂ ਤੇ ਮਹਾਨ ਕਿਰਪਾ ਤੇ ਬਦ੍ਰਿਸ਼ਟੀ ਸੀ। ਸੋ ਐਸੇ ਭਾਈ ਮਹਾਤਮਾ ਹੁੰਦੇ, ਉਹਨਾਂ ਦੇ ਇੱਕ ਵਾਰੀ ਵਚਨ ਸੁਣਾਇਆ ਬਾਬੂ ਜੀ ਨੇ। ਮੈਂ ਬੇਨਤੀ ਕੀਤੀ ਪਰਮੇਸ਼ਰ ਦੀ ਮਾਇਆ ਕਿਵੇਂ ਪੈਂਦੀ ਕਿਵੇਂ ਲੈਂਦੀ। ਕਹਿੰਦੇ ਮੈਂ ਸਿੰਘਾਪੁਰ ਸੀ, ਆਪਣੇ ਕਾਰੋਬਾਰ ਤੋਂ ਆਇਆ, ਉੱਥੇ ਲੜਕੀਆਂ ਦਾ ਕਾਲਜ ਸੀ, ਵਰਖਾ ਪੈਣ ਲੱਗ ਪਈ, ਮੈਂ ਆਰਾਮ ਵਾਸਤੇ ਇੱਕ ਜਗ੍ਹਾ ਠਹਿਰਿਆ, 500-400 ਲੜਕੀ, ਕੱਲਾ ਹੀ ਮੈਂ, ਉਹ ਅਨੇਕ ਪ੍ਰਕਾਰ ਦੇ ਖੁੱਲੇ ਬਚਨ ਕਰਨ, ਮੈਂ ਸ਼ਰਮਸਾਰ ਹੋਵਾਂ। ਸੋ ਬੇਨਤੀ ਕੀਤੀ ਹੈ ਮਹਾਂਪੁਰਸ਼ੋ, ਸੋ ਮਨ ਦੀ ਅਵਸਥਾ ਵਿੱਚ ਕੋਈ ਤਰੁਟੀ ਨਾ ਪੈਦਾ ਹੋਵੇ, ਖਿਮਾ ਕਰੋ, ਵਰਖਾ ਦੂਰ ਹੋ ਗਈ। ਸੋ ਇੰਨੇ ਨੂੰ ਇੱਕ ਮੁਸਲਮਾਨ ਫਕੀਰ ਆਇਆ, ਕਹਿਣ ਲੱਗਾ ਕਿਵੇਂ ਮਾਇਆ ਪਈ ਤੇ ਕਿਵੇਂ ਲਈ। ਸੋ ਇੱਥੇ ਜਿਹੜੇ ਮਹਾਂਪੁਰਸ਼ਾਂ ਕੋ ਆਏ, ਕਹਿਣ ਲੱਗੇ ਭਾਈ ਕਿਵੇਂ ਮਾਇਆ ਪਈ ਸੀ, ਕਿਵੇਂ ਲਈ ਸੀ। ਕਹਿੰਦੇ ਮਹਾਰਾਜ ਆਪ ਸਮਰੱਥ ਸਰਬਾਗੋ ਹੋ, ਤੁਹਾਡੇ ਚੋਜਾਂ ਦਾ ਨਹੀਂ ਪਤਾ। ਸੋ ਬੇਨਤੀ ਕੀਤੀ ਸੀ, ਸੋ ਕਿਸ ਤਰ੍ਹਾਂ ਇਹ ਕਾਰਨ ਬਣਿਆ, ਕਿਸ ਤਰ੍ਹਾਂ ਮੇਰੇ ਮਨ ਦੀ ਅਵਸਥਾ ਨੂੰ ਦ੍ਰਿੜ ਰੱਖਣ ਵਾਸਤੇ, ਕੌਤਕ ਦਵਾਉਣ ਵਾਸਤੇ ਚੋਜ ਵਰਤਾਇਆ। ਇਉਂ ਬਾਬੂ ਜੀ ਬੇਅੰਤ ਬਚਨ ਸੁਣਾਇਆ ਕਰਦੇ ਸਨ ਕਿ ਮਹਾਂਪੁਰਖਾਂ ਦੇ ਅਲੌਕਿਕ ਹੀ ਭਾਈ ਚੋਜ ਹੁੰਦੇ, ਜਦੋਂ ਕੋਈ ਉਹਨਾਂ ਦੇ ਬਚਨ ਵਿਚ ਆ ਜਾਏ ਮਾਇਆ ਆਦਿਕ ਦੇ ਛਲਾਂ ਚੋਂ ਬਚ ਜਾਂਦਾ। ਨਹੀਂ ਮਾਰੇ ਕਹਿੰਦੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਗੋਬਿੰਦ ਦੇ ਭਜਨ ਤੋਂ ਬਿਨਾਂ ਭਾਈ ਹੜ ਦੇ ਜਲ ਵਿਚ ਜਿਵੇਂ ਚੀਜ਼ ਰੁੜ ਜਾਂਦੀ। ਇਹ ਮਾਇਆ ਜੜ ਤੇ ਚੇਤਨ, ਜੜ ਮਾਇਆ ਹਾਂਜੀ ਜਾਇਦਾਦ ਰੁਪਈਆ ਪੈਸਾ ਸੋਨਾ ਚਾਂਦੀ ਇਹ ਸਾਰੇ ਹੀਰੇ ਪੰਨੇ, ਇਹ ਭਾਈ ਜੜ ਮਾਇਆ ਪਦਾਰਥ ਹਨ, ਕੋਠੀਆਂ ਕਾਰਾਂ। ਚੇਤਨ ਮਾਇਆ ਇਸਤਰੀਆਂ ਹਨ, ਜੜ ਮਾਇਆ ਚੋਂ ਆਮ ਦੁਨੀਆਂ ਨਿਕਲ ਜਾਂਦੀ, ਚੇਤਨ ਮਾਇਆ ਚੋਂ ਬਿਰਲੇ ਬਚਦੇ ਜਿਨ ਮਿਲ ਮਾਰੇ, ਪੰਚ ਸੂਰਵੀਰ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀਰੇ। ਸੋ ਬਾਬਾ ਈਸ਼ਰ ਸਿੰਘ ਜੀ ਦੋਧਰ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼, ਸੋ ਸਾਧ ਸੰਗਤ ਜੀ ਮਹਾਨ ਬਰਖਤ ਨਿਰਮਲ ਮੰਡਲ ਦੇ ਭੇਖ ਭੂਸ਼ਣ। ਸੋ ਸਾਧ ਸੰਗਤ ਜੀ ਸੋ ਉਹਨਾਂ ਨੂੰ ਪੁੱਛਿਆ ਕਿ ਮਹਾਰਾਜ ਆਪ ਮਨ ਦੀ ਅਵਸਥਾ ਦੱਸੋ। ਕਹਿਣ ਲੱਗੇ ਹਰਿਦੁਆਰ ਤੋਂ ਰਿਸ਼ੀਕੇਸ਼ 14 ਮੀਲ ਹੈ, ਸਾਰੀ ਧਰਤੀ ਸੋਨੇ ਦੀ ਬਣ ਜਾਏ, ਹੀਰੇ ਜਵਾਹਰਾਂ ਨਾਲ ਜੜੀ ਜਾਏ, ਮੈਂ ਠੁੱਡ ਮਾਰਦਾ ਤੁਰਿਆ ਜਾਵਾਂਗਾ। ਪਰ ਜੇ ਇਸਤਰੀਆਂ 1 ਮੀਲ ਵਿਚ ਵੀ ਹੋਣ, ਪੱਕੀ ਭਾਈ ਸ਼ਾਹ ਨਹੀਂ ਦੇ ਸਕਦਾ ਕਿ ਮਨ ਪਵਿੱਤਰ ਰਹਿ ਜਾਏ। ਚੇਤਨ ਮਾਇਆ ਜਿਹੜੀ ਹੈ ਇਸ ਤੋਂ ਭਾਈ ਬਚਣਾ, ਗੁਰੂ ਦੀ ਕਿਰਪਾ ਨਾਲ ਜੈਮਨੀ ਅਰਗੇ ਜਿਹੜੇ ਬੜਬੜੇ ਰਿਸ਼ੀ ਸਨ, ਵਿਆਸ ਜੀ ਨੇ ਜਦੋਂ ਪੰਗਤੀ ਲਿਖੀ ਗ੍ਰੰਥ ਵਿਚ ਕਿ ਭਾਈ ਮਾਇਆ ਦਾ ਛਲ ਨੀ ਗਿਆਨੀ ਨੂੰ, ਕਹਿਣ ਲੱਗੇ ਕੱਟ ਦੇ, ਈਸ਼ਵਰ ਦੀ ਮਾਇਆ ਬੜੀ ਪਰਵਲ ਹੈ। ਮੰਨਿਆ ਨਾ, ਇਹ ਕੁੜੀਆ ਪਾ ਕੇ ਜੰਗਲ ਚ ਰਹਿੰਦਾ ਸੀ, ਵਿਆਸ ਜੀ ਨੇ ਇਸਤਰੀ ਰੂਪ ਧਾਰਿਆ ਕਿ ਮੈਂ ਕੱਲੀ ਰਹਿ ਗਈ, ਮੇਰਾ ਪੇਰ ਨੇ ਖਾ ਲਿਆ, ਬਰਾਤ ਦੌੜ ਗਈ ਵਿਸ਼ਰਾਮ ਕਰਨਾ। ਮੰਨੇ ਨਾ, ਜਿਹੜੇ ਆਜ ਜੀ ਨਾਲ ਬੇਨਤੀ ਕੁਟੀਆ ਚਲੇ ਜਾ, ਕੁੰਡਾ ਲਾ ਲੇ, ਮੈਂ ਵੀ ਕਲਾਮਾ ਖੋਲਣਾ ਨੀ। ਤਿਰੀਆ ਰਾਗ ਗਾਇਆ, ਦਰਵਾਜਾ ਭੰਨੇ, ਮਨ ਵਿਚ ਬਕਾਰ ਜਾ ਗਿਆ, ਛੱਤ ਪਾੜ ਕੇ ਗਿਆ, ਵਿਆਹ ਜੀ ਪ੍ਰਗਟ ਹੋ ਗਏ, ਭਾਈ ਹੁਣ ਦੱਸ ਤੇਰਾ ਗਿਆਨ ਕਿੱਥੇ ਹੈ। ਫਿਰ ਪੰਗਤੀ ਕੱਟਣੀ ਪਈ, ਇਸ ਕਰਕੇ ਤਾਂ ਭਾਈ ਅਛਲ ਛਲਾਈ ਨਾ ਚਲੈ ਨਾ ਭਾਉ ਕਟਾਰਾ ਕਰ ਸਕੈ, ਅਛਲ ਰੂਪੀ ਵਾਹਿਗੁਰੂ ਦੀ ਸ਼ਰਨ ਲਈ ਜਾਏ, ਫਿਰ ਮਾਇਆ ਦੇ ਛਲਾਂ ਤੋਂ ਭਾਈ ਇਨਸਾਨ ਬਚ ਸਕਦਾ ਆਪਣੇ ਗਿਆਨ ਧਿਆਨ ਨਾਲ ਨੇ। ਜਦੋਂ ਮਾਇਆ ਦਾ ਛਲ ਪੈਂਦਾ ਤੇ ਬੜੇ ਬੜੇ ਗਿਆਨੀਆਂ ਧਿਆਨੀਆਂ ਤਪੱਸੀਆਂ ਦੇ ਤਪ ਕਰਦੇ ਤਪਸੀ ਭੁਲਾਏ, ਭੁੱਲ ਜਾਂਦੇ ਇਹ ਸਰਪਣੀ ਉੱਪਰ ਨਹੀਂ ਕੋ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ ਤਾਂ ਤੇ ਸਾਧ ਸੰਗਤ ਜੀ ਇਹਨੂੰ ਓਹੀ ਜਿੱਤਦਾ ਜਿਸ ਨੇ ਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਭਾਈ ਓਟ ਗ੍ਰਹਿਣ ਕੀਤੀ ਹਉਮੈ ਨੂੰ ਤਿਆਗਿਆ ਨਿਮਰਤਾ ਗਰੀਬੀ ਨੂੰ ਧਾਰਨ ਕੀਤਾ ਹੈ। ਐਸੇ ਮਹਾਂਪੁਰਸ਼ਾਂ ਦੇ ਪਵਿੱਤਰ ਜਿਹੜੇ ਬਚਨ ਸਨ ਸੁਣਾਇਆ ਕਰਦੇ ਸਨ। ਸੋ ਬਾਬਾ ਗਜਨ ਸਿੰਘ ਬੇਨਤੀ ਕੀਤੀ ਕਿ ਖਾਕੀ ਸ਼ਾਹ ਮਹਾਰਾਜ ਸੁਣਿਆ ਚਿਰੰਜੀਵ ਹੈ ਇਹ ਮਹਾਂਪੁਰਖਾਂ ਦੇ ਸਥਾਨ ਦਾ ਬਾਬਾ ਜਵਾਲਾ ਸਿੰਘ ਬੜਾ ਸਤਿਕਾਰ ਕਰਦੇ ਸਨ। ਮਹਾਰਾਜ ਰਣਜੀਤ ਸਿੰਘ ਵੇਲੇ ਹੋਏ ਸਰਦਾਰਾਂ ਨੇ ਫੜ ਕੇ ਬਗਾਰੀਆਂ ਚਲਾ ਲਏ ਹੱਥ ਪੰਡ ਉੱਚੀ ਚੁੱਕੀ ਜਾਏ ਜਿਲੇ ਵੇਖਿਆ ਖੇਮਾ ਮੰਗੀ ਖੇਤਾਂ ਚ ਭਾਈ ਉਹਨਾਂ ਦਾ ਰੋਜਾ ਬਣਾ ਤਾ ਉੱਥੇ ਤਪੱਸਿਆ ਕਰਦੇ ਰਹੇ। ਸੋ ਬੜੇ ਮਹਾਂਪੁਰਸ਼ ਹੋਏ ਬਾਬਾ ਜਵਾਲਾ ਸਤਿਕਾਰ ਕਰਦੇ ਸੀ। ਬਾਬਾ ਗੱਜਣ ਸਿੰਘ ਜੀ ਨੂੰ ਕਹਿਣ ਲੱਗੇ ਕਿ ਭਾਈ ਰਾਸ ਵਿੱਚ ਭੰਗ ਨਾ ਪਾਏ ਜੇ ਦਰਸ਼ਨ ਦੇਣ। ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ ਗੱਜਣ ਸਿੰਘ ਬੋਲ ਪਿਆ ਮਹਾਂਪੁਰਸ਼ ਅਲੋਪ ਹੋ ਗਏ ਕਹਿੰਦੇ ਤੈਨੂੰ ਕਿਹਾ ਸੀ ਤੇ ਉਹੀ ਗੱਲ ਕਹਿੰਦੇ ਜੀ ਗੈਬੀ ਰੂਹ ਸੀ ਤੇਜ ਨੀ ਚੱਲ ਸਕਿਆ। ਇਸ ਤਰ੍ਹਾਂ ਗਿਆਨੀ ਹਰੀ ਸਿੰਘ ਜੀ ਸੋ ਸਾਧ ਸੰਗਤ ਜੀ ਗਿਆਨੀ ਹਰੀ ਸਿੰਘ ਜੀ ਮਹਾਂਪੁਰਸ਼ਾਂ ਦੇ ਗੁਰਭਾਈ ਸਨ। ਜਦੋਂ ਬਾਬਾ ਜਵਾਲਾ ਸਿੰਘ ਜੀ ਹੋਕੀ ਮਰਦਾਨ ਗਏ ਗਿਆਨੀ ਜੀ ਨੂੰ ਕਹਿਣ ਲੱਗੇ ਆਓ ਚੱਲੀਏ। ਕਹਿਣ ਲੱਗੇ ਜੀ ਐਡਾ ਵੱਡਾ ਡੇਰਾ ਭਰਿਆ ਕਿਵੇਂ ਛੱਡੀਏ। ਕਹਿੰਦੇ ਚੰਗਾ ਇਕੱਠੇ ਆਓਗੇ। ਜਿਹੜੇ ਪਾਕਿਸਤਾਨ ਬਣਿਆ ਸੋ ਸਾਰੀ ਦੁਨੀਆਂ ਨੂੰ ਪਤਾ ਕਿਸ ਤਰ੍ਹਾਂ ਭਾਈ ਖੂਨ ਦੀਆਂ ਨਦੀਆਂ ਚੱਲੀਆਂ ਸੋ ਰਾਜ ਬਦਲਦੇ ਪਰਜਾ ਨਹੀਂ ਸੀ ਬਦਲਦੀ। ਪਰ ਇਹ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਟਵਾਰਾ ਇਹਦੇ ਉਧਰਲੀ ਪਰਜਾ ਉਧਰ ਉਧਰਲੀ ਉਧਰ ਸੋ ਕਿੰਨਾ ਖੂਨ ਖਰਾਬਾ ਹੋਇਆ ਸੋ ਵੇਖਣ ਵਾਲਿਆਂ ਨੂੰ ਪਤਾ ਹੈ। ਸਾਧ ਸੰਗਤ ਜੀ ਹੁਣ ਆਉਣਾ ਪਿਆ। ਸਾਰੇ ਸਾਧੂ ਜਿਹੜੇ ਸੀ ਇੱਕ ਤਾਰ ਚ ਖੜੇ ਕਰਕੇ ਅਫਸਰ ਨੇ ਕਿਹਾ ਗੋਲੀਆਂ ਨਾ ਮਾਰ ਦਿਓ ਇਹ ਉਲਟਾ ਪ੍ਰਚਾਰ ਕਰਕੇ ਲੋਕਾਂ ਨੂੰ ਭੜਕਾਉਣਗੇ। ਬਾਬਾ ਜਵਾਲਾ ਸਿੰਘ ਦੀ ਚਿੱਠੀ ਚਲੇ ਗਈ ਗਿਆਨੀ ਹਰੀ ਸਿੰਘ ਦੇ ਨਾਂ ਤੇ। ਵਿੱਚ ਲਿਖਿਆ ਸੀ ਗਿਆਨੀ ਹਰੀ ਸਿੰਘ ਜੀ ਸੈਂਸਰ ਲਗਾ ਹੀ ਡਾਕ ਤੇ ਅਫਸਰ ਨੇ ਪੜਿਆ ਕਿ ਅਸੀਂ ਸਾਧੂ ਹਾਂ ਸਭ ਦੇ ਸਾਂਝੇ ਹਾਂ ਤੇ ਏਕਤਾ ਦਾ ਭਾਈ ਪ੍ਰਚਾਰ ਕਰਨਾ। ਅਸੀਂ ਇੱਥੇ 50-60 ਪਿੰਡਾਂ ਦੇ ਮੁਸਲਮਾਨਾਂ ਦਾ ਕੈਂਪ ਲਾਇਆ ਲੰਗਰ ਪਾਣੀ ਦਵਾਈ ਬੂਟੀ ਧੀਆਂ ਭੈਣਾਂ ਦੀ ਇੱਜ਼ਤ ਦਾ ਪੂਰਾ ਪੂਰਾ ਪ੍ਰਬੰਧ ਕਰਵਾ ਰਹੇ ਹਾਂ। ਤੁਸੀਂ ਵੀ ਏਕਤਾ ਦਾ ਪ੍ਰਚਾਰ ਕਰਨਾ ਤਾਂ ਜੋ ਗਰੀਬ ਪਬਲਿਕ ਵੱਡ ਹੋ ਕੇ ਨਾ ਮਰੇ। ਸੋ ਜਿੰਨਾ ਵੀ ਬਾਹਰ ਲੱਗੇ ਯਤਨ ਕਰਨਾ ਹੈ। ਉਂਝ ਤਾਂ ਹੁਣ ਹਨੇਰੀ ਬੜੀ ਕਾਲੀ ਬੜੀ ਚੱਲੀ ਏ ਵੱਡੇ ਵੱਡੇ ਦਰਖਤ ਉਖੜ ਰਹੇ ਅੱਗ ਦੇ ਜ਼ੁਲਮ ਦੇ ਭਾਂਬੜ ਮੱਚ ਰਹੇ ਇਹ ਲੀਡਰਾਂ ਦੀ ਗਲਤੀ ਦਾ ਭਾਈ ਫਲ ਹੈ। ਸੋ ਜਦੋਂ ਚਿੱਠੀ ਗਈ ਏਕਤਾ ਦੀ ਪੜੀ ਅਫਸਰ ਨੇ ਮਨ ਚ ਰਹਿਮ ਆਇਆ ਕਹਿਣ ਲੱਗੇ ਕਿਹਦੀ ਪੱਤਰਕਾ ਪੰਜਾਬੋਂ ਆਈ। ਕਹਿੰਦੇ ਜੀ ਹੁਸ਼ਿਆਰਪੁਰੋਂ ਹਰਖੁਆਲ ਨਗਰ ਉੱਥੇ ਮਹਾਂਪੁਰਸ਼ਾਂ ਦਾ ਸਥਾਨ ਸਾਡੇ ਗੁਰੂ ਭਾਈ ਵੱਲੋਂ ਰਹਿਮ ਆਇਆ ਸੀ ਏਕਤਾ ਵਾਲੇ ਮਹਾਂਪੁਰਸ਼ਾਂ ਨੂੰ ਉਸੇ ਵੇਲੇ ਜਹਾਜ਼ ਮੰਗਾਏ ਜੋ ਚੱਕਣਾ ਚੁੱਕੋ ਤੁਹਾਨੂੰ ਦਿੱਲੀ ਉਤਾਰ ਦਿੰਦੇ। ਫਿਰ ਬਾਬਾ ਮਾਝਾ ਸਿੰਘ ਜੀ ਨੇ ਬਾਬਾ ਕਰਮ ਸਿੰਘ ਬਾਬਾ ਆਪ ਸਿੰਘ ਦੇ ਪਲਮ ਪਵਿੱਤਰ ਹੱਥਾਂ ਦੀਆਂ ਸੋਟੀਆਂ ਬਾਬਾ ਕਰਮ ਸਿੰਘ ਚੰਦਨ ਦੀਆਂ ਖੜਾਵਾਂ ਅਤੇ ਸਾਧ ਸੰਗਤ ਜੀ ਕੰਬਲ ਭਾਵ ਉਹਨਾਂ ਦੀਆਂ ਚੀਜ਼ਾਂ ਨਿਸ਼ਾਨੀਆਂ ਚੁੱਕੀਆਂ ਹੋਰ ਕੁਝ ਨੇ ਦਿੱਲੀ ਉਤਾਰ ਤੇ। ਇੱਥੇ ਸਾਧ ਸੰਗਤ ਜੀ ਫਿਰ ਪੜ ਪੜ ਰੋਡ ਤੇ ਉਹ ਡੇਰਾ ਹੈ ਮਹਾਂਪੁਰਖਾਂ ਦਾ ਜਮੁਨਾ ਕਿਨਾਰੇ ਉੱਥੇ ਰਹੇ। ਫਿਰ ਸਾਹਿਬ ਰੇਰੂ ਸਾਹਿਬ ਬਾਬਾ ਆਤਰ ਸਿੰਘ ਜੀ ਪਾਸ ਆਏ ਗਿਆਨੀ ਹਰੀ ਸਿੰਘ ਜੀ ਬਾਬਾ ਜਵਾਲਾ ਸਿੰਘ ਦੇ ਕੋਲ ਆ ਗਏ। ਬਾਬਾ ਮਾਝਾ ਸਿੰਘ ਜੀ ਕਪੂਰਥਲੇ ਜ਼ਿਲ੍ਹੇ ਚ ਮਕਸੂਦਪੁਰ ਉਹਨਾਂ ਦਾ ਜਨਮ ਨਗਰ ਸੀ ਮਾਂ ਤੇ ਛੋਟੀ ਉਮਰ ਗੁਜਰ ਗਏ ਸਨ। ਬਾਬਾ ਕਰਮ ਸਿੰਘ ਦੇ ਪਾਸ ਇਹਨਾਂ ਦਾ ਚਾਚਾ ਛੱਡਿਆ ਕਿ ਮਹਾਰਾਜ ਘਰ ਦੇ ਸਾਰੇ ਮਾੜਾ ਸਤਾਰਾ ਕਹਿੰਦੇ। ਬਾਬਾ ਕਰਮ ਸਿੰਘ ਕਹਿੰਦੇ ਇਹ ਤਾਂ ਭਾਈ ਲੋਕਾਂ ਦੇ ਰੋਹ ਕੱਟਣ ਵਾਲਾ ਸਤਾਰਾ ਬਣ ਜਾਵੇਗਾ। 32 ਸਾਲ ਬਾਬਾ ਕਰਮ ਸਿੰਘ ਲੰਗਰ ਪਕਾ ਕੇ ਛਕਾਇਆ। ਫਿਰ ਇਸ ਤਰ੍ਹਾਂ ਬਾਬਾ ਆਇਆ ਸਿੰਘ ਬਾਬਾ ਰਾਮ ਸਿੰਘ ਦੀ ਸੇਵਾ ਫਿਰ ਉਤੀ ਮਰਦਾਨ ਜੋ ਭਾਈ ਦਇਆ ਸਿੰਘ ਦੀ ਸੰਪਰਦਾ ਹੈ ਭਾਈ ਦਇਆ ਸਿੰਘ ਜੀ ਬਾਬਾ ਸੋਭਾ ਸਿੰਘ ਬਾਬਾ ਸਾਹਿਬ ਸਿੰਘ ਬਾਬਾ ਭਾਗ ਸਿੰਘ ਬਾਬਾ ਵੀਰ ਸਿੰਘ ਬਾਬਾ ਖੁਦਾ ਸਿੰਘ ਬਾਬਾ ਮਹਾਰਾਜ ਸਿੰਘ ਬਾਬਾ ਰਾਮ ਸਿੰਘ ਬਾਬਾ ਕਰਮ ਸਿੰਘ ਬਾਬਾ ਆਇਆ ਸਿੰਘ ਤੇ ਬਾਬਾ ਆਇਆ ਸਿੰਘ ਤੋਂ ਬਾਅਦ ਬਾਬਾ ਰਾਮ ਸਿੰਘ ਔਰ ਬਾਬਾ ਮਾਝਾ ਸਿੰਘ ਜੀ ਨੂੰ ਭਾਈ ਅਸਥਾਨਕ ਸੇਵਾ ਬਾਬਾ ਕਰਮ ਸਿੰਘ ਦੇ ਗੁਰ ਭਾਈ ਸੋ ਬਾਬਾ ਲਾਲ ਸਿੰਘ ਜੋ ਉਹਨਾਂ ਦੀ ਗੜਬਈ ਦੀ ਸੇਵਾ ਕਰਦੇ ਰਹੇ। ਸੋ ਬਾਬਾ ਲਾਲ ਸਿੰਘ ਬਾਬਾ ਆਇਆ ਸਿੰਘ ਬਾਬਾ ਰਾਮ ਸਿੰਘ ਤੇ ਬਾਬਾ ਮਾਝਾ ਸਿੰਘ ਨੂੰ ਉੱਥੇ ਦੀ ਮਹੰਤੀ ਦੀ ਸੇਵਾ ਪ੍ਰਾਪਤ ਸੀ। ਆਪਣੇ ਜਨਮ ਨਗਰ ਮਕਸੂਦਪੁਰ ਆ ਗਏ ਝਿੰਗੀ ਚ ਡੇਰਾ ਬਣਾਇਆ। ਸੋ ਇੱਥੇ ਫਿਰ ਗੁਰਮਤਿ ਦਾ ਪ੍ਰਚਾਰ ਭਾਈ ਕਰਦੇ ਰਹੇ। ਸੋ ਇੱਥੇ ਆ ਕੇ ਉਹਨਾਂ ਨੇ ਗੁਰੂ ਕਾ ਲੰਗਰ ਚਲਾਇਆ ਤੇ ਸੰਗੀਤ ਬਦਿਆਲਾ ਚਲਾਇਆ। ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਇਸ ਵੇਲੇ ਸਥਾਨ ਦੇ ਸੇਵਾਦਾਰ ਬੇਅੰਤ ਮਾਡਲ ਸਕੂਲ ਧਰਮ ਸਥਾਨਾਂ ਦੀ ਗੁਰਦੁਆਰਿਆਂ ਦੀ ਅਤੇ ਹਰ ਪੱਖੋਂ ਬੜੀ ਸੇਵਾ ਕਰ ਕਰਾ ਰਹੇ ਕੀਰਤਨ ਦੁਆਰਾ ਵੀ ਬੇਅੰਤ ਪ੍ਰਚਾਰ ਦੀ ਸੇਵਾ ਕਰਦੇ ਹਨ। ਸੋ ਬਾਬਾ ਮਾਝਾ ਸਿੰਘ ਦੀ ਆਸ਼ੀਰਵਾਦ ਨਾਲ ਗਿਆਨੀ ਹਰੀ ਸਿੰਘ ਜੀ ਤੋਂ ਉਹਨਾਂ ਨੇ ਕੀਰਤਨ ਦੀ ਦਾਤ ਪ੍ਰਾਪਤ ਕੀਤੀ। ਸੋ ਗਿਆਨੀ ਹਰੀ ਸਿੰਘ ਜੀ ਹਰ ਖੁਆਲ ਉਹਨਾਂ ਨੇ ਆ ਕੇ ਲੜੀ ਵਾਰ ਕਥਾ ਦੋਨੋ ਵੇਲੇ ਗੁਰਬਾਣੀ ਔਰ ਇਤਿਹਾਸ ਦੀ ਪ੍ਰਾਰੰਭ ਕੀਤੀ ਅਤੇ ਸੰਤ ਬਾਲ ਸਿੰਘ, ਜਨਕ ਸਿੰਘ, ਪਾਖਰ ਸਿੰਘ, ਅਮਰ ਸਿੰਘ ਮੱਝਾਂ ਵਾਲੇ, ਸ਼੍ਰੀਮਾਨ ਕੁਠਾਰੀ ਜੱਗਾ ਸਿੰਘ ਜੀ ਅਤੇ ਹੋਰ ਜਿੰਨੇ ਵੀ ਸੰਤ ਆਤਮਾ ਸਿੰਘ ਜੋ ਸੁਖਮਨੀ ਸਾਹਿਬ ਦੀ ਸਾਰੀ ਉਮਰ ਜਿੰਦਗੀ ਤੱਕ ਨਿਤਨਿਮ ਕਰਨ ਦੀ ਡਿਊਟੀ ਨਿਭਾਉਂਦੇ ਰਹੇ, ਬੜੀ ਸੇਵਾ ਕੀਤੀ। ਸੋ ਹਰ ਖੁਆਲ ਨਗਰ ਦੇ ਸਨ। ਸੋ ਸਾਧ ਸੰਗਤ ਜੀ, ਇਹ ਸਾਰਿਆਂ ਨੇ ਗਿਆਨੀ ਹਰੀ ਸਿੰਘ ਤੋਂ ਗੁਰਬਾਣੀ ਦੀ ਸੰਤ ਹੈ ਔਰ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਬਿਰਤੀ ਪ੍ਰਭਾਵ ਕਰਤਾ, ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ, ਇਹ ਸਾਰੇ ਗ੍ਰੰਥ ਪੜ੍ਹੇ। ਉਪਰੰਤ ਫਿਰ ਉਹ ਸਾਧ ਸੰਗਤ ਜੀ, ਪੰਡਿਤ ਅਵਤਾਰ ਹਰੀ ਜੀ, ਨਿਰਮਲੇ ਸੰਤ ਜਗਰਾਮਾ ਤੇ ਡੇਹਰਾਦੂਨ ਉਹਨਾਂ ਦੇ ਪਾਸ ਰਹੇ। ਉਹਨਾਂ ਤੋਂ ਪਹਿਲਾਂ ਜੋ ਮਹਾਂਪੁਰਸ਼ ਸਾਧ ਸੰਗਤ ਜੀ ਮਹਾਨ ਮੰਡਲੇਸ਼ਰ ਹੋਏ ਹਨ, ਸੋ ਉਹਨਾਂ ਮਹਾਂਪੁਰਸ਼ਾਂ ਦੀ ਸ਼ਰਨ ਵਿਚ ਰਹਿ ਕੇ ਬਾਬਾ ਮੇਹਰ ਸਿੰਘ ਸਾਹਿਬ ਦੀ ਮੰਡਲੀ ਚ ਵਿਦਿਆ ਪ੍ਰਾਪਤ ਕੀਤੀ। ਸੋ ਉਪਰੰਤ ਫਿਰ ਕਾਸ਼ੀ ਪੜ੍ਹਨ ਚ ਲਗਾ, ਫਿਰ ਬਿੰਦਰਾਵਨ ਮਹਾਨ ਮੰਡਲੇਸ਼ਰ ਬਣ ਗਏ। ਸੋ ਗਿਆਨੀ ਧਰਮ ਸਿੰਘ ਜੀ, ਜਿਨ੍ਹਾਂ ਨੇ ਗਿਆਨੀ ਹਰੀ ਸਿੰਘ ਦੀ ਯਾਦ ਚ ਮੋਨੇ ਨਗਰ ਚ ਸੰਤ ਬਾਬਾ ਰੋਸ਼ਨ ਸਿੰਘ ਜੀ ਦੇ ਉਦਮ ਦੁਆਰਾ ਅਸਥਾਨ ਕਾਇਮ ਕੀਤਾ ਹੈ, ਲੰਗਰ ਚਲਾਉਂਦੇ ਹਨ, ਸੋ ਆਪ ਹਲ ਪਾਉਂਦੇ ਹਨ, ਸੇਵਾ ਕਰਦੇ ਹਨ। ਉਹਨਾਂ ਨੇ ਵੀ ਗਿਆਨੀ ਹਰੀ ਸਿੰਘ ਜੀ ਤੋਂ ਵਿਦਿਆ ਪ੍ਰਾਪਤ ਕੀਤੀ ਤੇ ਗਿਆਨੀ ਗੁਰਚਰਨ ਸਿੰਘ ਜੀ ਜੋ ਇਸ ਵੇਲੇ ਕਵੰਟਰੀ ਇੰਗਲੈਂਡ ਵਿਚ ਹੀ ਗੁਰਦੁਆਰੇ ਦੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਵੀ ਗਿਆਨੀ ਹਰੀ ਸਿੰਘ ਜੀ ਦੇ ਵਿਦਿਆਰਥੀ। ਸੰਤ ਸੰਤੋਖ ਸਿੰਘ ਜੀ, ਸੋ ਇਹਨਾਂ ਨੇ ਵੀ ਮਹਾਂਪੁਰਸ਼ਾਂ ਤੋਂ ਭਾਈ ਵਿਦਿਆ ਪ੍ਰਾਪਤ ਕੀਤੀ। ਸੋ ਇਸ ਪ੍ਰਕਾਰ ਸਰਦਾਰ ਮੇਹਰ ਸਿੰਘ ਜੀ ਦੀਆਂ ਲੜਕੀਆਂ, ਉਹਨਾਂ ਨੇ ਵੀ ਗਿਆਨੀ ਹਰੀ ਸਿੰਘ ਜੀ ਤੋਂ ਸੰਗੀਤ ਦੀ ਵਿਦਿਆ ਪ੍ਰਾਪਤ ਕੀਤੀ ਔਰ ਗਿਆਨੀ ਸਦਾ ਸਿੰਘ ਏੜੀਆਂ ਨਗਰ ਤੋਂ ਉਹਨੇ ਵੀ ਗਿਆਨੀ ਹਰੀ ਸਿੰਘ ਤੋਂ ਕੀਰਤਨ ਸਿੱਖਿਆ। ਸੋ ਐਸੇ ਮਹਾਂਪੁਰਸ਼ ਵਿਦਵਾਨ ਸਨ। ਕਥਾ ਵਿਚ ਕਿਤੇ ਕਿਤੇ ਵਿਚਾਰ ਕਰਨੇ ਸਾਈ ਖਾਕੀ ਸ਼ਾਹ ਬਾਰੇ ਕੋਈ ਬਚਨ ਮਹਾਂਪੁਰਸ਼ਾਂ ਨੇ ਕਿਹਾ ਚਿਰੰਜੀਵ ਹਨ, ਉਹਨਾਂ ਦਾ ਬਚਨ ਨਾ ਕਰਿਆ ਕਰੋ। ਸੋ ਇਕ ਵਾਰੀ ਰਾਤ ਨੂੰ ਗਿਆਨੀ ਹਰੀ ਸੁਣਾ ਨੂੰ ਸਾਈ ਜੀ ਦੇ ਦਰਸ਼ਨ ਹੋਏ। ਕਹਿਣ ਲੱਗੇ, ਭਾਈ ਅਸੀਂ ਤੁਹਾਡਾ ਕੁਝ ਨੀ ਵਿਗਾੜਿਆ, ਅਸੀਂ ਕਥਾ ਸੁਣਾਉਂਦੇ ਹਾਂ, ਤੁਸੀਂ ਐਸਾ ਬਚਨ। ਸੋ ਕਹਿਣ ਤੋਂ ਭਾਵ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਹੋਏ। ਸਾਈ ਖਾਕੀ ਸ਼ਾਹ ਐਸੇ ਭਾਈ ਚੰਗੇ ਤਪਸਵੀ ਏਕਤਾ ਵਾਲੇ ਮਹਾਂਪੁਰਸ਼ ਹੋਏ, ਨਿਰਵੈਰ ਸਾਧੂ ਮਹਾਂਪੁਰਸ਼। ਉਹਨਾਂ ਦੇ ਸਥਾਨ ਅਤੇ ਉੱਥੇ ਦੇ ਸੇਵਾਦਾਰ ਦਾ ਕਾਫੀ ਸਤਿਕਾਰ ਪਿਆਰ ਕਰਿਆ ਕਰਦੇ ਸਨ। ਸੋ ਇਸ ਤਰ੍ਹਾਂ ਬੂਥਗੜ੍ਹ ਨਗਰ ਦੇ ਵਿਚ ਇਕ ਨਾਥ ਸੀ। ਸੋ ਉਹਨੂੰ ਕਿਸੇ ਨੇ ਪੁੱਛਿਆ ਕਿ ਇਸ ਵੇਲੇ ਇਸ ਇਲਾਕੇ ਚ ਭਾਈ ਮਹਾਂਪੁਰਸ਼। ਕਹਿਣ ਲੱਗੇ, ਇਸ ਵੇਲੇ ਮੇਰੀ ਦ੍ਰਿਸ਼ਟੀ ਚ ਬਾਬਾ ਜਵਾਲਾ ਸਿੰਘ ਜੀ ਇਸ ਇਲਾਕੇ ਚ ਮਹਾਨ ਮਹਾਂਪੁਰਸ਼ ਹਨ। ਉਹ ਨਾਥ ਲੋਕ ਵੀ ਇਤਨਾ ਵੱਡਾ ਸਤਿਕਾਰ ਪਿਆਰ ਕਰਿਆ ਕਰਦੇ ਸਨ। ਸੋ ਇਸੇ ਤਰ੍ਹਾਂ ਉਨਾ ਸਾਹਿਬ ਬੇਲੀ ਰਾਮ ਜੀ ਮਹਾਂਪੁਰਸ਼, ਜਿਨ੍ਹਾਂ ਦੇ ਗੁਰੂ ਭਾਈ ਸੁੰਦਰ ਰਾਮ ਰੈਲ ਮਾਜਰੇ ਗੁਫਾ ਚ ਰਹਿੰਦੇ ਸੀ, ਸੰਤ ਸ਼ਾਦੀ ਸਿੰਘ ਜੀ ਉਹਨਾਂ ਦੇ ਪਾਸ 3 ਸਾਲ ਰਹੇ ਤੇ ਭਾਈ ਵੇਦਾਂਤ ਦੇ ਗ੍ਰੰਥ ਪੜ੍ਹਦੇ ਰਹੇ। ਫਿਰ ਸੰਤ ਬਾਬਾ ਕੇਸਰ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ। ਸੰਤ ਬੇਲੀ ਰਾਮ ਜੀ ਬੜੇ ਤਿਆਗੀ ਬਰਾਗੀ ਤਪਸਵੀ ਮਹਾਂਪੁਰਸ਼ ਸਨ। ਸੋ ਬਾਬਾ ਜਵਾਲਾ ਸਿੰਘ ਜੀ ਇੱਕ ਵਾਰੀ ਗਏ, ਉਹ ਭਿਖਿਆ ਲੈ ਕੇ ਆਏ ਤੇ ਉਹ ਝੋਲੀ ਖੋਲੀ, ਡਾਕੂ ਇਕੱਲਾ ਹੀ ਖਾਨਾ। ਕਹਿਣ ਲੱਗੇ, ਮਹਾਰਾਜ ਤਾਂ ਆਪ ਜੀ ਦਾ ਸਭ ਕੁਛ। ਫਿਰ ਕੁਟੀਆ ਲੈ ਗਏ, ਉੱਥੇ ਮਹਾਂਪੁਰਸ਼ਾਂ ਨਾਲ ਬਚਨ ਵਾਲਾ ਸਤਿਕਾਰ ਪਿਆਰ ਹੋਇਆ। ਸੋ ਉਹ ਵੀ ਬੜੇ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਦੇ ਮਹਾਨ ਪ੍ਰੇਮੀ ਸਨ। ਬਾਬਾ ਸਾਹਿਬ ਸਿੰਘ ਬੇਦੀ ਦੇ ਸਥਾਨ, ਬਾਬਾ ਕਲਾਧਾਰੀ ਜੀ ਦਾ ਜੋ ਸਥਾਨ ਉਨਾ ਸਾਹਿਬ, ਬਾਬਾ ਜਵਾਲਾ ਸਿੰਘ ਜੀ ਸੰਪਰਦਾ ਦਾ ਸਥਾਨ ਜਾਣ ਕੇ ਹਮੇਸ਼ਾ ਹੀ ਲੰਗਰ ਭੰਡਾਰਾ ਉੱਥੇ ਕਰਦੇ ਸਨ ਤੇ ਬਾਬਾ ਜੀ ਦੇ ਭਾਈ ਜੋ ਅਸਥਾਨ ਤੇ ਬਰਸੀ ਮਨਾਈ ਜਾਂਦੀ ਸੀ, ਹਾਜ਼ਰੀਆਂ ਭਰਦੇ ਸਨ। ਸੰਤ ਬਾਬਾ ਮਧੂਸੂਦਨ ਸਿੰਘ ਜੀ ਬੇਨਤੀ ਤੋਂ ਸੋ ਜਾਂਦੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਬੇਲੀ ਰਾਮ ਜੀ ਬੜੇ ਪੂਰਨ ਮਹਾਂਪੁਰਸ਼ ਸਨ। ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਐਸਾ ਹੀ ਆਪਸ ਵਿਚ ਪ੍ਰੇਮ ਪਿਆਰ ਹੋਇਆ ਕਰਦਾ, ਕਿਉਂਕਿ ਜਿਹੋ ਜਿਹੀ ਕਿਸੇ ਦੀ ਜਮਾਤ ਹੈ ਉਹਨੂੰ ਉਸੇ ਜਮਾਤ ਨਾਲ ਪਿਆਰ ਲੱਗਦਾ ਹੈ। ਉਹੋ ਜਿਹਾ ਪੁਰਸ਼ਾਂ ਕੋਲੇ ਭਾਈ ਜਾਂਦੇ ਆਉਂਦੇ ਹਨ, ਮਹਾਂਪੁਰਸ਼ਾਂ ਦਾ ਆਪਸ ਵਿੱਚ ਐਸਾ ਸਨੇਹ ਹੋਇਆ ਕਰਦਾ ਹੈ ਗੁਰਮੁਖ ਪਿਆਰਿਆਂ ਦਾ। ਇਸੇ ਪਿਆਰ ਨੂੰ ਉਹ ਵੰਡਣ ਵਾਸਤੇ ਦੁਨੀਆਂ ਵਿੱਚ ਆਉਂਦੇ ਹੈ। ਉਹ ਪ੍ਰੇਮ ਦਾ ਹੀ ਮੁਜੱਸਮਾ ਹੁੰਦੇ, ਪ੍ਰੇਮ ਦਾ ਹੀ ਸਰੂਪ ਹੁੰਦੇ, ਦੈਵੀ ਗੁਣਾਂ ਦਾ ਹੀ ਸਰੂਪ ਉਹਨਾਂ ਨੇ ਧਾਰਿਆ ਹੁੰਦਾ। ਇਹ ਹੀ ਭਾਈ ਦੈਵੀ ਗੁਣਾਂ ਦੀ ਖੁਸ਼ਬੂ ਵੰਡਣ ਵਾਸਤੇ ਦੁਨੀਆਂ ਚ ਆਉਂਦੇ, ਜਿਹੜੇ ਉਹਨਾਂ ਕੋਲ ਜਾਂਦੇ। ਜਿਵੇਂ ਭਾਈ ਗੁਲਾਬ ਦੇ ਫੁੱਲ ਨੂੰ ਫੜੋਗੇ, ਹੱਥਾਂ ਨੂੰ ਲਗੂ ਹੱਥਾਂ ਹੀ ਸੁਗੰਧੀ, ਸੋ ਨਾਸਕਾ ਲਿਆਉਂਗੇ ਸੁਗੰਧੀ, ਮੂੰਹ ਚ ਪਾਉਂਗੇ ਫੇਰ ਵੀ ਸੁਗੰਧੀ। ਮਹਾਂਪੁਰਸ਼ਾਂ ਦਾ ਜੀਵਨ ਐਸਾ ਸੁਗੰਧੀ ਵਾਲਾ ਹੁੰਦਾ, ਜਿਹੜੇ ਚਲੇ ਜਾਂਦੇ ਉਹਨਾਂ ਨੂੰ ਸੁਗੰਧੀ ਨਾਲ ਭਰ ਦਿੰਦੇ, ਸ਼ੁਭ ਗੁਣਾਂ ਦੀ ਸੁਗੰਧੀ।